ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਤੋਂ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ, ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰਾ ਰਹੇ ਸਨ। ਜੋ ਪਿਛਲੇ ਦਿਨਾਂ ਤੋਂ ਆਪਾਂ ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਵਿਚਾਰ ਪ੍ਰਾਰੰਭ ਕੀਤੀ ਹੈ, ਉਸ ਲੜੀ ਨੂੰ ਅੱਗੇ ਸਤਿਗੁਰਾਂ ਦੀ ਕਿਰਪਾ ਨਾਲ ਕਹਿ ਸਕਾਂ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਅਦਬ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜੋ ਵਿਚਾਰ ਆਪਾਂ ਕੀਤੀ ਸੀ, ਦਾਸ ਨੇ ਸਿੱਖ ਸ਼ਬਦ ਦੇ ਸੰਬੰਧ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਸ਼ਬਦ ਦੀ ਰੋਸ਼ਨੀ ਵਿੱਚ ਹੈ, ਉਸ ਦੀ ਵਿਆਖਿਆ ਵਿਚਾਰ ਕਰਨ ਦਾ ਯਤਨ ਕੀਤਾ ਸੀ। ਆਪ ਸੰਗਤ ਨੂੰ ਗਿਆਤ ਹੋਵੇਗਾ, ਇੱਕ ਸਿੱਖ ਲਫ਼ਜ਼ ਦੇ ਕੋਸ਼ਗਤ ਅਰਥ ਨੇ ਵਿਦਿਆਰਥੀ ਸਿਖਿਆਰਥੀ ਚਾਟੜਾ ਚੇਲਾ ਸਿੱਖਣ ਵਾਲਾ। ਦੂਸਰੀ ਮੈਂ ਅਕਸਰ ਬੇਨਤੀ ਕਰਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜੇ ਨੇ ਉਹ ਕੋਸ਼ਗਤ ਅਰਥ ਨਹੀਂ ਮਿਲਦੇ। ਕੋਸ਼ਗਤ ਅਰਥ ਦਾ ਮਤਲਬ ਜਿਵੇਂ ਅਸੀਂ ਕੋਈ ਸ਼ਬਦ ਲੈ ਕੇ ਕਹਿੰਦੇ ਹਾਂ ਫਟਾਫਟ ਡਿਕਸ਼ਨਰੀ ਖੋਲੋ, ਕੋਸ਼ ਖੋਲੋ। ਅੱਜ ਕੱਲ ਚਲੋ ਨੈਟ ਦਾ ਜ਼ਰੀਆ, ਗੂਗਲ ਚ ਪਾਓ, ਕਿਤੇ ਪਾਓ। ਗੁਰਮੁਖੋ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਕੋਸ਼ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹਰ ਸ਼ਬਦ ਦਾ ਅਰਥ ਹੈ, ਪਰ ਕੋਸ਼ ਦੀ ਤਰ੍ਹਾਂ ਨਹੀਂ ਕਿ ਇਹ ਕਿਸ ਭਾਸ਼ਾ ਚੋਂ ਆਇਆ, ਇਹ ਕਿਸ ਰੂਪ ਵਿਚ ਹੈ। ਗੁਰੂ ਗ੍ਰੰਥ ਸਾਹਿਬ ਚ ਕੋਈ ਸ਼ਬਦ ਦੇ ਅਰਥ ਲੱਭਾਂਗੇ, ਉਹਦੇ ਵਿਚੋਂ ਪਰਿਭਾਸ਼ਿਕ ਅਰਥ ਲੱਭਣਗੇ, ਕੋਸ਼ਗਤ ਨਹੀਂ ਲੱਭਣਗੇ। ਫਿਰ ਅਰਜ ਆਪ ਜੀ ਸੁਣਿਓ, ਲਫ਼ਜ ਮੈਂ ਦੁਹਰਾ ਦੇਣਾ। ਅਰਜ਼ ਕੀਤੀ, ਕੋਸ਼ਗਤ ਦਾ ਅਰਥ ਹੁੰਦਾ ਜਿਵੇਂ ਅਸੀਂ ਕੋਸ਼ ਵੇਖਦੇ ਹਾਂ, ਸ਼ਬਦ ਕੋਸ਼ ਦੇਖਦੇ ਹਾਂ, ਤੇ ਪਰਿਭਾਸ਼ਕ ਦਾ ਲਫ਼ਜ਼ੀ ਅਰਥ ਹੈ ਕਿ ਉਸ ਸ਼ਬਦ ਦੀ ਪਰਿਭਾਸ਼ਾ ਕੀ ਹੈ। ਜਿਵੇਂ ਅਸੀਂ ਪਿਛਲੇ ਦਿਨਾਂ ਚ ਬ੍ਰਹਮ ਗਿਆਨੀ, ਮੁਸਲਮਾਨ, ਪੰਡਿਤ, ਬ੍ਰਾਹਮਣ, ਇਹ ਕੋਈ ਕੋਸ਼ਗਤ ਅਰਥ ਨਹੀਂ। ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਪਰਿਭਾਸ਼ਕ ਨੇ, ਇਉਂ ਕਹਿ ਲਓ ਅੰਗਰੇਜ਼ੀ ਚ। ਇਨ੍ਹਾਂ ਸ਼ਬਦਾਂ ਦੀ ਡੈਫੀਨੇਸ਼ਨ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਚ। ਇਸੇ ਤਰ੍ਹਾਂ ਅਸੀਂ ਸਿੱਖ ਸ਼ਬਦ ਦੀ ਪਰਿਭਾਸ਼ਾ ਜਦੋਂ ਵੇਖੀ, ਉਸ ਵਿਚ ਗੁਰੂ ਰਾਮਦਾਸ ਜੀ ਦੇ ਬਚਨ ਪੜੇ। ਤੇ ਇਕ ਹੋਰ ਖੂਬਸੂਰਤੀ ਹੈ ਸਤਿਗੁਰਾਂ ਦੀ ਬਾਣੀ ਦੀ ਕਿ ਮੈਂ ਇਕ ਵਾਰ ਕਿਹਾ ਸੀ, ਜੇ ਮਹਾਰਾਜ ਜੀ ਨੂੰ ਪੁੱਛੀਏ ਸੱਤੇ ਪਾਤਸ਼ਾਹ ਸਾਨੂੰ ਇਕ ਤੁਕ ਚ ਦੱਸੋ, ਤੇ ਗੁਰੂ ਗ੍ਰੰਥ ਸਾਹਿਬ ਚ ਇਕ ਤੁਕ ਵਿਚ ਵੀ ਸਮਝਾ ਦਿੰਦੇ ਆ, ਤੇ ਜੇ ਕਹੀਏ ਜੀ ਸਾਨੂੰ ਡਿਟੇਲ ਚਾਹੀਦੀ ਏ, ਵਿਸਤਾਰ ਚਾਹੀਦਾ, ਤੇ ਗੁਰੂ ਗ੍ਰੰਥ ਸਾਹਿਬ ਚ ਸੈਂਕੜੇ ਤੁਕਾਂ ਵਿਚ ਗੁਰੂ ਜੀ ਉਹਦੀ ਵਿਆਖਿਆ ਕਰਦੇ ਨੇ। ਇਹ ਇਕ ਬਖਸ਼ਿਸ਼ ਹੈ ਮਹਾਰਾਜ ਜੀ ਦੀ। ਹੁਣ ਜਦੋਂ ਅਸੀਂ ਸਿੱਖ ਸ਼ਬਦ ਪੜ ਰਹੇ ਸਾਂ, ਮੈਂ ਖਾਲਸੇ ਤੱਕ ਪਹੁੰਚਿਆ, ਕਲਮਰ ਸੰਚਾਰ ਤੱਕ, ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਇਕ ਸਿੱਖ ਦਾ ਅਰਥ ਹੈ ਬਾਹਰ ਦੀ ਕਿਰਿਆ, ਉਹਨੇ ਕਿਵੇਂ ਜੀਣਾ ਹੈ, ਜੋ ਆਪਾਂ ਅੱਜ ਸ਼ੁਰੂ ਕਰਨਾ ਹੈ। ਦੂਸਰਾ ਸਿੱਖ ਦਾ ਅੰਦਰੂਨੀ ਰਿਸ਼ਤਾ। ਪਰ ਗੁਰਮੁਖੋ, ਅੰਦਰੂਨੀ ਰਿਸ਼ਤੇ ਤੋਂ ਬਿਨਾਂ ਬਾਹਰ ਦਾ ਕੁਝ ਸਮੇਂ ਲਈ ਪ੍ਰਭਾਵ ਪੈ ਸਕਦਾ, ਪਰ ਥੋਥਾਪਨ ਲੋਕਾਂ ਚ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਸਨਮੁਖ ਸਿੱਖ ਦੀ ਪਰਿਭਾਸ਼ਾ ਦਿੱਤੀ, ਲਫ਼ਜ਼ੀ ਅਰਥ ਇਹ ਨੇ ਸਨਮੁਖ ਦੇ ਜਿਹੜਾ ਗੁਰੂ ਜੀ ਦੇ ਸਾਹਮਣੇ ਬੈਠਾ ਹੈ। ਪਰ ਜਦੋਂ ਅਸੀਂ ਪਰਿਭਾਸ਼ਾ ਪੜ੍ਹਨੇ ਆ, ਆਪ ਰੋਜ਼ ਪੜ੍ਹਦੇ ਹੋ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲ। ਵੇਖੋ ਕਿੱਡੇ ਕਮਾਲ ਦੀ ਪਰਿਭਾਸ਼ਾ। ਜੇ ਕੋਈ ਵੀ ਸਿੱਖ ਜਿਹੜਾ ਗੁਰੂ ਜੀ ਦੇ ਸਨਮੁਖ ਹੋਵੇ, ਗੁਰੂ ਜੀ ਦੇ ਸਾਹਮਣੇ ਬੈਠਾ ਹੋਵੇ। ਹੁਣ ਮੈਂ ਫਿਰ ਅਰਜ਼ ਕਰਾਂਗਾ, ਸਨਮੁਖ ਦਾ ਅਰਥ ਹੈ ਸਾਹਮਣੇ ਬੈਠਾ, ਪਰ ਗੁਰੂ ਅਮਰਦਾਸ ਸਾਹਮਣੇ ਬੈਠਾ ਅਰਥ ਨਹੀਂ ਕਰਦੇ। ਉਹ ਕਹਿੰਦੇ ਇਹਦੇ ਅਰਥ ਅੰਦਰੂਨੀ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ। ਜਿਉ ਗੁਰ ਕੇ ਚਰਨ ਹਿਰਦੈ, ਗੁਰਮੁਖੋ ਹੱਥਾਂ ਨਾਲ ਪਕੜਨ ਦਾ ਜ਼ਿਕਰ ਨਹੀਂ ਆ ਰਿਹਾ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸੰਭਾਲੇ। ਤਿੰਨ ਸ਼ਬਦ ਫਿਰ ਬੇਨਤੀ ਸੁਣਿਓ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਤੇ ਤੀਸਰਾ ਸ਼ਬਦ ਅੰਤਰ ਆਤਮ ਸੰਭਾਲੇ। ਗੁਰਮੁਖੋ ਇਹ ਸਨਮੁਖ ਸਿੱਖ ਦੀ ਪਰਿਭਾਸ਼ਾ ਹੈ। ਜੇ ਸਰੀਰਕ ਤੌਰ ਤੇ ਮੈਂ ਬੈਠਾ ਵਾਂ, ਪਰ ਮੈਂ ਨਾ ਤਾਂ ਹਿਰਦੇ ਨੂੰ ਟਿਕਾ ਸਕਿਆ, ਨਾ ਮੈਂ ਅੰਦਰੋਂ ਸ਼ਬਦ ਜਪ ਰਿਹਾ। ਠੀਕ ਹੈ ਮੈਂ ਸਰੀਰਕ ਤੌਰ ਤੇ ਬੈਠ ਗਿਆ, ਪਰ ਇਹ ਨਹੀਂ ਕਹਾਂਗਾ ਮੈਂ ਫੈਸਲਾ ਦਿਆਂਗਾ ਕੋਈ ਫਾਇਦਾ ਨਹੀਂ, ਕਿਉਂਕਿ ਗੁਰੂ ਘਰ ਵਿਚ ਆਏ ਹੋਏ ਦਾ ਫਾਇਦਾ ਹੀ ਫਾਇਦਾ ਹੈ। ਮੈਂ ਬਿਲਕੁਲ ਸ਼ਬਦ ਨਾ ਪੱਕੀ ਸੋਚ ਨਾਲ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਖਿਰਦੈ ਧਿਆਏ ਅੰਤਰ ਆਤਮ ਸੰਭਾਲੇ। ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਦੇਖੋ ਸਨਮੁਖ ਦੀ ਪਰਿਭਾਸ਼ਾ ਸੀ। ਕੱਲ ਇਕ ਅਰਜ਼ ਹੋਰ ਕੀਤੀ ਸੀ ਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉਨ੍ਹਾਂ ਨੇ ਜਦੋਂ ਖਾਲਸੀ ਰੂਪ ਦਿੱਤਾ ਨਾ, ਜਿਹਨੂੰ ਸਤਿਗੁਰਾਂ ਨੇ ਸਰਬ ਲੋਕ ਗ੍ਰੰਥ ਵਿਚ ਜਿਹੜਾ ਸ਼ਬਦ ਹੈ, ਸਤਿਗੁਰਾਂ ਨੇ ਸ਼ਬਦ ਪ੍ਰਗਟ ਵਰਤਿਆ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਸਰਬ ਲੋਕ ਦਾ ਵਚਨ ਹੈ। ਕੱਲ ਆਪ ਨੂੰ ਇਕ ਹੋਰ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਖਾਲਸਾ ਬਣਾ ਦਿੱਤਾ। ਭਾਈ ਸਾਹਿਬ, ਇਹ ਜਦੋਂ ਸ਼ਬਦ ਉਸ ਦਿਨ ਪੜ੍ਹ ਕੇ ਗਏ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਧਾਰ। ਇਹ ਪਾਠ ਭੇਜ ਦੇ ਥੋੜਾ ਜਿਹਾ ਜੀ, ਪਾਠ ਅੰਤਰ, ਪੀਵੋ ਪੌਲ ਖੰਡ ਖੰਡੇ ਧਾਰ ਖੰਡ ਤਾਰ ਕੋਈ ਜਨਮ ਸੁਹੇਲਾ ਅੱਗੇ ਗੁਰਸੰਗਤ ਕੀਨੀ ਖਾਲਸਾ ਗੁਰੂ ਕੀ ਸੰਗਤ ਨੂੰ ਖਾਲਸਾ ਬਣਾ ਦਿੱਤਾ ਆਪ ਨੂੰ ਮੈਂ ਅਰਜ਼ ਕੀਤੀ ਸੀ ਜਿਹੜਾ ਖਾਲਸਾ ਸ਼ਬਦ ਹੈ ਜਿੱਥੇ ਆਪਾਂ ਕਲਕੱਤਾ ਛੱਡੀ ਹੈ ਇਸ ਦੇ ਦੋ ਅਰਥ ਨੇ ਜੀ ਇੱਕ ਤਾਂ ਖਾਲਸੇ ਦਾ ਅਰਥ ਹੈ ਬਿਲਕੁਲ ਪਿਓਰ ਸ਼ੁੱਧ ਜਿਹਦੇ ਚ ਕੋਈ ਮੈਲ ਨਹੀਂ ਦੂਸਰਾ ਖਾਲਸੇ ਦਾ ਲਫ਼ਜ਼ੀ ਅਰਥ ਹੈ ਅਰਬੀ ਵਿਚ ਜਿਹੜਾ ਖਾਲਸਾ ਸ਼ਬਦ ਹੈ ਇਹਦਾ ਅਰਥ ਹੈ ਕਿ ਉਹ ਜ਼ਮੀਨ ਦਾ ਹਿੱਸਾ ਜਿਹਦਾ ਸਬੰਧ ਸਿੱਧਾ ਬਾਦਸ਼ਾਹ ਦੇ ਨਾਲ ਕਿਸੇ ਵੀ ਰਸਤੇ ਵਿਚ ਕਿਸੇ ਸਟੇਟ ਦੇ ਬੰਦੇ ਨਾਲ ਉਹਦਾ ਕੋਈ ਸਬੰਧ ਨਹੀਂ ਸਿੱਧਾ ਸੈਂਟਰ ਨਾਲ ਹੁਣ ਜਿਹੜਾ ਇਹ ਸ਼ਬਦ ਸੀ ਗੁਰਸੰਗਤ ਕੀਨੀ ਖਾਲਸਾ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਚ ਇਕ ਵਾਰੀ ਸ਼ਬਦ ਖਾਲਸੇ ਆਇਆ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ ਕਹਿੰਦੇ ਉਹ ਖਾਲਸੇ ਹੋ ਗਏ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣਿਆ ਇਹ ਜੇ ਮੈਂ ਹੋਰ ਬੇਨਤੀ ਕਰਾਂ ਇਕ ਖਾਲਸੇ ਦਾ ਅਰਥ ਆਜ਼ਾਦ ਵੀ ਆਇਆ ਕਹਿ ਰਵਿਦਾਸ ਖਲਾਸ ਚਮਾਰਾ ਉਹ ਦੂਸਰਾ ਆਜ਼ਾਦ ਚ ਬੰਦ ਖਲਾਸੀ ਭਾਣਾ ਹੋਏ ਆਜ਼ਾਦੀ ਮੈਂ ਫਿਰ ਅਰਜ਼ ਸੁਣਿਓ ਉਥੇ ਆਇਆ ਖਾਲਸੇ ਉਂਝ ਜਦੋਂ ਅਸੀਂ ਪੁਰਾਤਨ ਗੁਰੂ ਨਾਲ ਸੰਬੰਧਿਤ ਸਾਹਿਤ ਪੜ੍ਹਨੇ ਆ ਲਿਟਰੇਚਰ ਪੜ੍ਹਨੇ ਆ ਅੱਜ ਮੈਂ ਦੋ ਬਚਨ ਪੜ੍ਹ ਰਿਹਾ ਸਾਂ ਗੁਰੂ ਹਰਗੋਬਿੰਦ ਸਾਹਿਬ ਦਾ ਇਕ ਪੱਤਰ ਹੈ ਚਿੱਠੀ ਹੈ ਉਹਦੇ ਚ ਮਹਾਰਾਜ ਪਤਾ ਕੀ ਲਿਖਦੇ ਛੇਵੇਂ ਸਤਿਗੁਰੂ ਕਹਿੰਦੇ ਨੇ ਪੂਰਵ ਕੀ ਸੰਗਤ ਗੁਰੂ ਕਾ ਖਾਲਸਾ ਹੈ ਇਹਦਾ ਮਤਲਬ ਲਫ਼ਜ਼ ਗੁਰੂ ਘਰ ਚ ਪਹਿਲਾਂ ਵਰਤਦਾ ਰਿਹਾ ਹੈ ਇਕ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਹੈ ਜੀ ਪੱਤਰ ਕਹਿ ਲਾ ਹੁਕਮਨਾਮਾ ਹੈ ਉਹਦੇ ਵਿਚ ਸਤਿਗੁਰੂ ਸ਼ਬਦ ਵਰਤਿਆ ਪੱਟਣ ਕੀ ਸੰਗਤ ਗੁਰੂ ਜੀ ਕਾ ਖਾਲਸਾ ਹੈ ਇਹ ਸ਼ਬਦ ਵਰਤੇ ਗਏ ਪਹਿਲਾਂ ਖਾਲਸਾ ਖਲਾਸ ਖਲਾਸੀ ਪਰ ਖਾਲਸਾ ਮੈਂ ਅਰਥ ਕੀਤੇ ਸ਼ੁੱਧ ਦੂਸਰਾ ਅਰਥ ਕੀਤਾ ਉਹਦਾ ਸਬੰਧ ਪਰ ਇਹਦਾ ਅਰਥ ਕੀ ਵੀ ਗੁਰਸੰਗਤ ਕੀਨੀ ਖਾਲਸਾ ਇਸਦਾ ਇੱਕ ਕਾਰਨ ਸੀ ਪਹਿਲਾਂ ਆਪ ਨੂੰ ਪਤਾ ਹੋਣਾ ਮਸੰਦ ਸਿਸਟਮ ਸੀ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਦਸਵੰਧ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸ਼ੁਰੂ ਕੀਤਾ ਵੀ ਸਿੱਖ ਜਿਹੜਾ ਦਸਵੰਧ ਦੇਵੇ ਹੁਣ ਇਹ ਮਸੰਦ ਜਿਹੜੇ ਨੇ ਮੇਰੀ ਇੱਕ ਗੱਲ ਹੋਰ ਅਰਜ਼ ਸੁਣਿਓ ਕਦੀ ਵੀ ਇਸ ਗੱਲ ਨੂੰ ਮੈਂ ਫਿਰ ਅੱਜ ਕਹਿਣ ਲੱਗਾ ਪਰ ਇਹਨੂੰ ਇਹ ਨਹੀਂ ਕਿ ਆਪਾਂ ਪਾਪਾਂ ਵੱਲ ਪ੍ਰਵਿਰਤ ਹੋਣਾ ਯੁੱਗ ਕੋਈ ਵੀ ਹੋਵੇ ਕਦੀ ਵੀ ਸਭ ਕੁਝ ਅੱਛਾ ਨਹੀਂ ਹੋਇਆ ਨਾ ਹੈ ਨਾ ਆਉਣ ਵਾਲੇ ਸਮੇਂ ਚ ਆਉਣਾ ਚੰਗਿਆਈ ਤੇ ਬੁਰਿਆਈ ਬਰਾਬਰ ਚੱਲਦੀਆਂ ਹੁੰਦੀਆਂ ਨੇ ਪਰ ਜਦੋਂ ਅਧਿਆਤਮਕ ਤੌਰ ਤੇ ਦੇਖਣੇ ਆ ਦੱਸ ਕੇ ਵੀ ਬੇਨਤੀ ਕਰਦਾ ਕਿ ਜਪਜੀ ਸਾਹਿਬ ਦੀਆਂ ਇਹ ਪੌੜੀਆਂ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰਮੋਹ ਭਕ ਸਾਰ ਅਸੰਖ ਮੋਨ ਲਿਵ ਲਾਏ ਤਾਰ ਅੱਗੇ ਗੁਰੂ ਜੀ ਬਚਨ ਕਰਦੇ ਆ ਕੁਦਰਤ ਕੁਦਰਤ ਅਰਥ ਮੇਰੀ ਤਾਕਤ ਇੱਥੇ ਕੁਦਰਤ ਅਰਥ ਕੈਨਾਤ ਨਹੀਂ ਕੁਦਰਤ ਕਵਨ ਮੇਰੀ ਕੀ ਤਾਕਤ ਵਾਹਿਗੁਰੂ ਜੀ ਕੁਦਰਤ ਕਵਨ ਕਹਾ ਵਿਚਾਰ ਮੈਂ ਆਪ ਜੀ ਦੀ ਸ਼ਕਤੀ ਨੂੰ ਆਪ ਜੀ ਨੂੰ ਤਾਕਤ ਨੂੰ ਕੀ ਬਿਆਨ ਕਰਾਂ ਵਾਰਿਆ ਨਾ ਜਾਵਾ ਏਕ ਵਾਰ ਤੇ ਇਹ ਸਾਰਾ ਜੋ ਕੁਝ ਵਰਤਾਰਾ ਵਰਤ ਰਿਹਾ ਕੋਈ ਜਪ ਕਰ ਰਿਹਾ ਕੋਈ ਤਪ ਕਰ ਰਿਹਾ ਕੋਈ ਸਿਮਰਨ ਕਰ ਰਿਹਾ ਕੋਈ ਪ੍ਰੇਮਾ ਭਗਤੀ ਕਰ ਰਿਹਾ ਕੋਈ ਤੀਰਥ ਇਸ਼ਨਾਨੀ ਹੈ ਕੋਈ ਵੇਦ ਪਾਠੀ ਹੈ ਕੋਈ ਮੋਨੀ ਹੈ ਕੋਈ ਸੂਰਮਾ ਹੈ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਜੀ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਇੱਥੇ ਸਤੁਕ ਨੂੰ ਜ਼ੇਹਨ ਚ ਰੱਖ ਕੇ ਤੁਰਿਓ ਗੁਰਮੁਖੋ ਜੋ ਤੁਧ ਭਾਵੈ ਸਾਈ ਭਲੀ ਕਾਰ ਜੇ ਤੈਨੂੰ ਜਪ ਪਾਉਂਦਾ ਭਲੀ ਕਾਰ ਤਪ ਪਾਉਂਦਾ ਭਲੀ ਕਾਰ ਤੁਸੀਂ ਸਦਾ ਸਲਾਮਤ ਰਹਿਣ ਵਾਲੇ ਹੋ ਹੁਣ ਇਹ ਪੱਖ ਹੈ ਧਰਮ ਦੀ ਦੁਨੀਆਂ ਦਾ ਗੁਰਦੁਆਰੇ ਜਦੋਂ ਗੱਲ ਹੋਵੇਗੀ ਜਪ ਦੀ ਤਪ ਦੀ ਸਿਮਰਨ ਦੀ ਨਾਮ ਦੀ ਦਾਨ ਦੀ ਹੁਣ ਜਿਹੜੀ ਦੂਸਰੀ ਪੌੜੀ ਹੈ ਮੈਂ ਵਾਹਿਗੁਰੂ ਜੀ ਵੱਲੋਂ ਸ਼ਬਦ ਨਹੀਂ ਵਰਤਦਾ ਪਰ ਸੰਸਾਰੀ ਤੌਰ ਤੇ ਹਨੇਰਾ ਪੱਖ ਹੈ ਉਹ ਹਨੇਰਾ ਪੱਖ ਹੀ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜਾ ਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜ ਯਾਰ ਕੂੜੇ ਫਿਰਾਏ ਸੰਖ ਮਲੇਸ਼ ਮਲ ਭਕ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਤੇ ਇਹ ਭਲੀ ਕਾਰ ਕਿਵੇਂ ਹੋ ਗਈ ਜੀ ਫਿਰ ਸੁਣੋ, ਜਪ ਤੇ ਭਲੀ ਘਰ ਹੈ ਤੇ ਨਿੰਦਿਆ ਭਲੀ ਘਰ ਹੈ? ਕਿਸੇ ਨੂੰ ਜੀ ਦਾਨ ਦੇਣਾ ਤੇ ਭਲੀ ਘਰ ਹੈ ਤੇ ਸੰਖ ਗਲਵੜ ਹੱਤਿਆ ਕਮਾਏ ਭਲੀ ਘਰ ਹੈ? ਦਾਨ ਕਰਨਾ ਇਹ ਭਲੀ ਘਰ ਹੈ? ਕਿਸੇ ਦਾ ਹੱਕ ਖੋ ਕੇ ਖਾ ਜਾਣਾ ਭਲੀ ਘਰ ਹੈ? ਇੱਕ ਸਵਾਲ ਹੈ ਮੇਰੀ, ਫਿਰ ਬੇਨਤੀ, ਉਹਦੀ ਰਚਨਾ ਨੂੰ ਜਦੋਂ ਵਿਸ਼ਾਲਤਾ ਵਿਚ ਦੇਖਾਂਗੇ। ਗੁਰੂ ਸਾਹਿਬ ਕਹਿ ਰਿਹਾ ਮਾਲਕ ਜੀ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋਤ ਭਾਵੈ ਸਾਈ, ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਇਸੇ ਨੂੰ ਜਾਪ ਸਾਹਿਬ ਸਾਨੂੰ ਜਦੋਂ ਕਹਿ ਰਹੀ, ਕਹਿਣਾ ਮਹਾਰਾਜ ਨੇ ਕਿਉਂ ਕਹਿ ਦਿੱਤਾ? ਜਿਹਨੂੰ ਸਤਿਗੁਰੂ ਕਹਿੰਦੇ ਨੇ ਨਮੋ ਅੰਧਕਾਰੇ ਨਮੋ ਤੇਜ ਤੇਜੇ, ਹਨੇਰਾ ਵੀ ਤੁਸੀਂ ਹੋ ਤੇ ਪ੍ਰਕਾਸ਼ ਵੀ ਤੁਸੀਂ ਹੋ। ਇਕ ਪਾਸੇ ਨਮੋ ਕਲਹਿ ਕਰਤਾ, ਆ ਸਾਰੇ ਝਗੜੇ ਕਲੇਸ਼ ਦੀ ਜੜ ਵੀ ਤੁਸੀਂ ਹੋ, ਨਮੋ ਸ਼ਾਂਤ ਰੂਪੇ, ਤੇਰੇ ਵਰਗਾ ਸ਼ਾਂਤ ਸਰੂਪ ਵੀ ਕੋਈ ਨੀ। ਮੈਂ ਪਿਛਲੇ ਸਾਲ ਵੈਨਕੂਰ ਸੀ, ਉਥੇ ਸਿਰਫ ਸੀ ਮੇਰੇ ਮਨ ਚ, ਇੱਥੇ ਆਪਾਂ ਕਥਾ ਕੀਤੀ ਸੀ ਮੇਰਾ ਖਿਆਲ ਪਿਛਲੇ ਸਾਲ ਸਵਈਆਂ ਦੀ, ਹਾਂਜੀ, ਉਥੇ ਮੇਰੇ ਮਨ ਚ ਆਇਆ ਜਾਪ ਸਾਹਿਬ। ਤੇ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਜਿਨੇ ਵਾਹਿਗੁਰੂ ਜੀ ਨਾਲ ਗੱਲਾਂ ਕਰਨੀਆਂ ਨਾ, ਉਹ ਇਕਾਂਤ ਵਿਚ ਜਾਪ ਸਾਹਿਬ ਬੋਲ ਕੇ ਪੜੇ, ਤੇ ਇਸ ਤਰ੍ਹਾਂ ਪੜੇ ਮੇਰੇ ਸਾਹਮਣੇ ਪਰਮੇਸ਼ਵਰ ਜੀ ਨੇ, ਮੈਂ ਉਹਨਾਂ ਨਾਲ ਗੱਲਾਂ ਕਰ ਰਿਹਾ। ਜਾਪ ਸਾਹਿਬ ਤਾਂ ਪਰਮਾਤਮਾ ਨਾਲ ਗੱਲਾਂ ਨੇ। 1101 ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਪ ਸਾਹਿਬ ਵਿਚ ਪਰਮੇਸ਼ਵਰ ਦੀ ਉਸਤਤ ਕੀਤੀ। ਖੈਰ ਮੈਂ ਫਿਰ ਬੇਨਤੀ ਕਰਾਂਗਾ, ਇਕ ਪੱਖ ਚਾਨਣਾ ਹੈ, ਇਕ ਪੱਖ ਹਨੇਰਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬਾਣੀ ਚੋਂ ਕਿ ਜਦੋਂ ਅਸੀਂ ਮਸੰਦ ਸਿਸਟਮ ਦੇਖਦੇ ਹਾਂ, ਮਸੰਦ ਜਿਹੜੇ ਸਨ ਪ੍ਰਚਾਰ ਕਰਦੇ ਸਨ, ਦਸਵੰਧ ਦੀ ਮਾਇਆ ਖਿਮਾ ਕਰਦੇ ਹੋ, ਜ਼ਿਆਦਾ ਜਾਟੀ ਸਨ ਮਸੰਦ, ਇਹਨੂੰ ਜੋੜ ਕੇ ਨਾ ਦੋਖਿਓ ਕਿਸੇ ਨਾਲ, ਜ਼ਿਆਦਾ ਉਹ ਸਨ। ਉਹਨਾਂ ਜਾਣਾ ਲੈ ਕੇ ਆਉਣਾ, ਆਪ ਜੀ ਨੂੰ ਪਤਾ ਹੋਣਾ ਜਿੱਥੇ ਪਹਿਲਾਂ 22 ਮੰਜੀਆਂ ਸਨ ਤੇ 72 ਪੀੜੇ ਸਨ ਜੀ ਮਹਾਰਾਜ ਨੇ ਥਾਪੇ, ਬੀਬੀਆਂ ਪੀੜੀਆਂ ਤੇ ਬਹਿ ਕੇ ਪ੍ਰਚਾਰ ਕਰਦੀਆਂ ਸਨ, ਜਿਵੇਂ ਅੱਜ ਕੱਲ ਨਿੱਕੀ ਕਿ ਟਿੱਕੀ ਕਿਹੜੀ ਪਾਰਟੀ ਖੇਡਦੀਆਂ ਨਾ, ਹੈ ਕਿੱਟੀ ਪਾਰਟੀ ਸੱਚ, ਵਾਹਿਗੁਰੂ ਮੈਨੂੰ ਉਹ ਸਾਡੇ ਸ਼ਹਿਰਾਂ ਚ ਜੀ ਆਹੋ ਜੀ ਨਾਲੇ ਹੱਸ ਖੇਡ ਲਾਂਗੇ। ਉਸ ਵਕਤ ਪੀੜੀਆਂ ਤੇ ਬੈਠ ਕੇ ਬੀਬੀਆਂ ਗੁਰਬਾਣੀ ਦੀ ਗੱਲ ਕਰਦੀਆਂ ਹੁੰਦੀਆਂ ਸਨ, ਪੀੜੇ ਸਨ ਗੁਰੂ ਘਰ, 22 ਮੰਜੀਆਂ ਸਨ। ਧੰਨ ਗੁਰੂ ਰਾਮਦਾਸ ਜੀ ਨੇ ਮਸੰਦ ਸਿਸਟਮ ਬਣਾ ਦਿੱਤਾ, ਮਸੰਦਾ ਦਾ ਕੰਮ ਸੀ ਪ੍ਰਚਾਰ ਕਰਨਾ। ਪਰ ਯਾਦ ਰੱਖਿਓ ਮੈਂ ਤਾਂ ਸ਼ਬਦ ਕਹਿ, ਜਦੋਂ ਗਿਰਾਵਟ ਆਈ ਉਸੇ ਵਕਤ ਆ ਗਈ, ਗੁਰੂ ਰਾਮਦਾਸ ਜੀ ਨੇ ਮਸੰਦ ਬਣਾਏ ਤੇ ਅੱਧਿਓ ਜ਼ਿਆਦੇ ਮਸੰਦ ਜਿਹੜੇ ਸਨ ਪਿਰਥੀਏ ਨੂੰ ਸਪੋਰਟ ਕਰਨ ਲੱਗ ਪਏ ਸਨ। ਇਹਦਾ ਮਤਲਬ ਸਭ ਅੱਛਾ ਨਹੀਂ ਹੁੰਦਾ, ਗੁਰੂ ਸਮਰੱਥ ਨੇ ਉਦੋਂ, ਹੁਣ ਉਹ ਮਸੰਦ ਸਿਸਟਮ ਚੱਲੀ ਗਿਆ। ਉਸ ਤੋਂ ਬਾਅਦ 4 ਧੁਨੇ ਆਏ ਜੀ ਬਾਬਾ ਸ੍ਰੀ ਚੰਦ ਜੀ ਦੇ, ਉਸ ਤੋਂ ਬਾਅਦ 6 ਬਖਸ਼ਾਂ ਆਈਆਂ, ਕਿਉਂਕਿ ਇਹ ਸੰਗਤ ਲਈ ਬਹੁਤ ਜ਼ਰੂਰੀ। ਮੈਂ ਉਸ ਦਿਨ ਕਿਹਾ ਅਸੀਂ ਜੰਗਜੂ ਇਤਿਹਾਸ ਸੁਣਨੇ ਆ, ਸੁਣਨਾ ਚਾਹੀਦਾ, ਪਰ ਸਿੱਖੀ ਦਾ ਉਹ ਇਤਿਹਾਸ ਅਸਾਂ ਲੋਕਾਂ ਨੇ ਪਰਦੇ ਦੇ ਥੱਲੇ ਲੁਕਾ ਦਿੱਤਾ ਜਿਹਦੇ ਵਿਚ ਰੂਹਾਨੀਅਤ ਪਈ ਹੋਈ ਹੈ। ਉਸ ਵਕਤ 4 ਧੂਣੇ 6 ਬਖਸ਼ਾਂ, ਇਹ ਸਤਿਗੁਰਾਂ ਨੇ ਮਿਹਰ ਕੀਤੀ। ਹੋਇਆ ਕੀ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮਸੰਦ ਵਿਸ਼ਈ ਹੋ ਗਏ, ਇਹ ਨਸ਼ਾ ਕਰਨ ਲੱਗ ਪਏ, ਇਹ ਵਿਚਾਰੀ ਹੋ ਗਏ। ਕਦੀ ਵੀ ਕੋਈ ਮੂਵਮੈਂਟ ਜਦੋਂ ਚੱਲਦੀ ਏ ਇਸ ਤਰ੍ਹਾਂ ਹੁੰਦੀ ਏ ਜਿਵੇਂ ਗੰਗੋਤਰੀ ਚੋਂ ਪਾਣੀ ਨਿਕਲ ਰਿਹਾ, ਤੇ ਜਦੋਂ ਜਿਉਂ ਜਿਉਂ ਸਫ਼ਰ ਕਰੀ ਜਾਂਦੀ ਏ ਉਹਦੇ ਵਿਚ ਉਹਦੀਆਂ ਕਦਰਾਂ ਕੀਮਤਾਂ ਗਵਾਚ ਜਾਂਦੀਆਂ ਨੇ ਤੇ ਮਿਲਾਵਟ ਆ ਜਾਂਦੀ ਹੈ। ਫਿਰ ਅੱਜ ਸੁਣਿਓ, ਜਿਸ ਦਿਨ ਉਦਾਸੀ ਸੰਪਰਦਾ ਜਾਂ ਨਿਰਮਲਾ ਸੰਪਰਦਾ ਸ਼ੁਰੂਆਤ ਹੈ, ਉਸ ਦਿਨ ਆਪਾਂ ਕਹਿੰਦੇ ਕਿੰਨੀ ਨਿਰਮਲਤਾ ਆਈ, ਪਰ ਐਸਤਾ ਆਉਂਦਿਆਂ ਇਹਦੇ ਵਿਚ ਉਹ ਲੋਕ ਪ੍ਰਵੇਸ਼ ਕਰ ਗਏ ਜਿਨ੍ਹਾਂ ਨੇ ਨਨਕਾਣਾ ਸਾਹਿਬ ਵਰਗਾ ਸਾਕਾ ਕਰਾ ਦਿੱਤਾ, ਜਿਨ੍ਹਾਂ ਨੇ ਤਰਨ ਤਾਰਨ ਸਾਹਿਬ ਦਾ ਸਾਕਾ ਕਰਾ ਦਿੱਤਾ। ਜਿਸ ਦਿਨ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਸਾਰੇ ਉਤਸ਼ਾਹਕ ਸਨ ਵੀ ਪੁੱਛੋ ਕੋਈ ਨਾ, ਪੰਥ ਦੇ ਹੱਥ ਚ ਆ ਗਿਆ। ਪਰ ਸਮਾਂ ਪਾ ਕੇ ਅੱਜ 100 ਸਾਲ ਹੋ ਚੁੱਕਾ, ਤੁਸੀਂ ਉਹਨਾਂ ਤੋਂ ਵੀ ਉਸ ਤਰ੍ਹਾਂ ਮੁਕਤ ਕਰਾਉਣਾ ਚਾਹੁੰਦੇ ਹੋ ਜਿਵੇਂ ਮਹੰਤਾਂ ਤੋਂ ਕਰਾਇਆ ਹੈ। ਇਹ ਸੱਚਾਈ ਹੈ ਨਾ ਜੀ, ਇਹ ਇੱਕ ਵਰਤਾਰਾ ਚੱਲਦਾ ਰਹਿੰਦਾ ਜੀ। ਲਹਿਰ ਕਿਉਂ ਮਰਦੀ ਹੈ? ਲਹਿਰਾਂ ਘੱਟ ਗਿਣਤੀ ਕਰਕੇ ਨਹੀਂ ਮਰਦੀਆਂ, ਲਹਿਰਾਂ ਤਾਂ ਮਰਦੀਆਂ ਨੇ ਜਦੋਂ ਵਿਚਾਰੀ ਬੰਦੇ ਵਿਚ ਸ਼ਾਮਲ ਹੋ ਜਾਂਦੇ ਆ, ਜਦੋਂ ਕਰੈਕਟਰ ਡਿੱਗ ਪੈਂਦੇ ਆ, ਕਿਰਦਾਰ ਡਿੱਗ ਪੈਂਦੇ ਆ, ਉਦੋਂ ਮੂਵਮੈਂਟਾਂ ਜਿਹੜੀਆਂ ਨੇ ਮਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹ ਕਿਸੇ ਰੂਪ ਵਿਚ ਲਾਲਚ ਹੋਵੇ, ਪਦਵੀ ਚ ਹੋਵੇ। ਹੁਣ ਉਸ ਵਕਤ ਕੀ ਹੋਇਆ, 10ਵੇਂ ਪਾਤਸ਼ਾਹ ਦੀ ਵੇਲੇ ਮਸੰਦ ਇੰਨੇ ਕੁ ਹੋ ਗਏ ਜੀ ਉਹਨਾਂ ਬੰਦਿਆਂ ਨੇ, ਇੱਥੋਂ ਤੱਕ ਕਿ ਗਲਤ ਰਸਤੇ ਚੱਲ ਪਏ, ਵਿਚਾਰ ਕਰਨ ਲੱਗ ਪਏ, ਤੇ ਸਤਿਗੁਰਾਂ ਨੇ ਕਿਉਂਕਿ ਮਸੰਦ ਇਲਾਕੇ ਦੀ ਸੰਗਤ ਸਾਂਭਦੇ ਸਨ, ਦਸਵੰਧ ਲੈ ਕੇ ਆਉਣਾ। ਉਸ ਦਿਨ ਗੁਰੂ ਜੀ ਨੇ ਕੀ ਕੀਤਾ, ਗੁਰਸੰਗਤ ਕੀਨੀ ਖਾਲਸਾ, ਖਾਲਸਾ ਦਰਤ ਕੀਤਾ ਜਿਹਦਾ ਸਬੰਧ ਸਿੱਧਾ ਬਾਦਸ਼ਾਹ ਨਾਲ ਹੋਵੇ। ਜਿਹੜੀ ਗੁਰੂ ਕੀ ਸੰਗਤ ਅੱਗੇ ਮਸੰਦਾਂ ਦੇ ਜ਼ਰੀਏ ਆਉਂਦੀ ਸੀ, ਉਹਨਾਂ ਦੇ ਰਾਹੀਂ ਆਉਂਦੀ ਸੀ, ਉਹ ਅਰਦਾਸਾਂ ਲੈ ਕੇ ਆਉਂਦੇ ਸਨ, ਭੇਟਾ ਲੈ ਕੇ ਆਉਂਦੇ ਸਨ। ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਗੁਰੂ ਕੀ ਸੰਗਤ ਖਾਲਸਾ ਬਣ ਗਈ ਹੈ, ਤੁਹਾਡਾ ਕਿਸੇ ਦਾ ਸਬੰਧ ਮਸੰਦ ਨਾਲ ਨਹੀਂ, ਤੁਹਾਡਾ ਸਿੱਧਾ ਸਬੰਧ ਮੇਰੇ ਨਾਲ ਹੈ। ਉਸ ਦਿਨ ਸਤਿਗੁਰਾਂ ਨੇ ਖਾਲਸਾ ਸਿਰਜਿਆ, ਇੱਕ ਸ਼ੁੱਧ ਤਰਜ ਕੀਤੇ ਨੇ, ਤੇ ਦੂਸਰੀ ਮੈਂ ਬੇਨਤੀ ਕੀਤੀ ਖਾਲਸਾ ਜਿਹਦਾ ਸਬੰਧ ਸਿੱਧਾ ਗੁਰੂ ਦੇ ਨਾਲ ਹੈ। ਇਸ ਤੋਂ ਅਗਲੀ ਬੇਨਤੀ ਕੱਲ ਮੈਂ ਸਵਈਆ ਆਪਾਂ ਪੜਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 33 ਸਵਈਆਂ ਚ ਪਹਿਲਾ ਸਵਈਆ ਇਹ ਹੈ, ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਕੱਲ ਅਸੀਂ ਪੜ ਕੇ ਗਏ ਹਾਂ, ਬੜੇ ਅਰਥ ਆਪਾਂ ਹੋਰ ਵੀ ਦੇਖਾਂਗੇ। ਅੱਜ ਸ਼ੁਰੂਆਤ ਹੈ ਵੀ ਖਾਲਸਾ ਕੌਣ ਹੈ, ਅਖਰੀ ਅਰਥ ਮੈਂ ਕਰ ਦਿੱਤੇ, ਸ਼ੁੱਧ ਹੈ, ਪਿਓਰ ਹੈ, ਜਿਹਦਾ ਸਬੰਧ ਸਿੱਧਾ ਪਾਤਸ਼ਾਹ ਨਾਲ, ਉਹ ਖਾਲਸਾ। ਗੁਰੂ ਗੋਬਿੰਦ ਸਿੰਘ ਜੀ ਨੇ 4 ਸਤਰਾਂ ਵਿਚ ਖਾਲਸੇ ਦੀ ਪਰਿਭਾਸ਼ਾ ਦੇ ਦਿੱਤੀ। ਪਹਿਲੀ ਗੱਲ, ਜਿਹੜਾ ਬੰਦਾ ਸਵੇਰੇ ਉੱਠ ਕੇ ਨਾਮ ਨਹੀਂ ਜਪਦਾ ਉਹ ਖਾਲਸਾ ਨਹੀਂ ਹੋ ਸਕਦਾ। ਜੇ ਕਹੀ ਜਾਏ ਮੈਂ ਖਾਲਸਾ, ਮੈਂ ਵੀ ਕਹਿ ਦਿਆਂਗਾ, ਗੁਰੂ ਸਾਹਿਬ ਨੇ ਪਹਿਲਾ ਸ਼ਬਦ ਵਰਤਿਆ ਜਾਗਤ ਜੋਤ ਜਪੈ ਨਿਸਬਾਸੁਰ। ਇਸ ਸਵਈਏ ਨੂੰ ਧਿਆਨ ਨਾਲ ਸੁਣਿਓ, ਪਹਿਲਾਂ ਜੋਤ ਜਪੇ ਤੇ ਫਿਰ ਜੋਤ ਜਗੇ। ਜਾਗਤ ਜੋਤ ਜਪੈ ਨਿਸਬਾਸੁਰ, ਕਿਉਂਕਿ ਜਗ ਦੀ ਜੋਤ ਕਿਹੜੀ ਹੈ, ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ। ਕਿਉਂਕਿ ਗੁਰਬਾਣੀ ਵਿਚ ਜੋਤ ਦਾ ਬਹੁਤ ਉਲੇਖ ਮਿਲਦਾ। ਹੁਣ ਅਸੀਂ ਅਰਦਾਸ ਕਰਨੇ ਆ ਤੇ ਇਕ ਸ਼ਬਦ ਸਾਰੇ ਵਰਤਨੇ, ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਸ਼ਬਦ ਆਪਾਂ ਜੋਤ ਵਰਤਨੇ ਖਾਂ। ਗੁਰੂ ਕੇ ਸਿੰਘੋ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿੰਦੇ ਹਾਂ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਜੋਤ ਸਮਾਣੀ ਜੋਤ ਮਾਹੇ। ਇਥੋਂ ਤੱਕ ਅਸੀਂ ਪ੍ਰਭਪੁਰ ਪਿਆਨੇ ਲਈ ਵੀ ਸ਼ਬਦ ਵਰਤਨੇ ਆ ਜੋਤੀ ਜੋਤ ਸਮਾ ਗਏ। ਇੱਥੇ ਜਗ ਦੀ ਜੋਤ ਜਿਨੇ ਕਦੀ ਬੁੱਝਣਾ ਨਹੀਂ, ਜਿਸ ਦੀਵੇ ਨੇ ਕਦੀ ਵੱਡੇ ਨਹੀਂ ਖੋਣਾ, ਉਸ ਨੂੰ ਪਾਰ ਬ੍ਰਹਮ ਪਰਮੇਸ਼ਵਰ ਕਿਹਾ ਹੈ। ਫਿਰ ਅਰਜ਼ ਹੈ, ਜੋਤ ਕਿਉਂ ਸ਼ਬਦ ਵਰਤਦੇ ਆ ਜੀ? ਕਿਉਂਕਿ ਜਿਹੜੇ ਗੁਰੂ ਦੀ ਸ਼੍ਰੇਣੀ ਏ, ਚਾਰ ਤਰ੍ਹਾਂ ਦੇ ਗੁਰੂ ਮੰਨੇ ਨੇ ਜੀ, ਇੱਕ ਭ੍ਰਿੰਗੀ ਗੁਰੂ, ਇੱਕ ਬਾਵਨ ਚੰਦਨ ਗੁਰੂ, ਇੱਕ ਪਾਰਸ ਗੁਰੂ ਤੇ ਇੱਕ ਦੀਪਕ ਗੁਰੂ। ਇਹ ਵੈਸੇ ਗੁਰੂ ਹਰਗੋਬਿੰਦ ਸਾਹਿਬ ਦਾ ਉਪਦੇਸ਼ ਹੈ ਕਿ ਚਾਰ ਤਰ੍ਹਾਂ ਦੇ ਗੁਰੂ ਨੇ। ਥੋੜੇ ਜਿਹੇ ਅਰਥ ਮੈਂ ਕਰ ਦੇਣਾ, ਜ਼ਿਆਦਾ ਡਿਟੇਲ ਚ ਨਹੀਂ। ਭ੍ਰਿੰਗੀ ਗੁਰੂ ਦਾ ਅਰਥ ਹੈ, ਇਹ ਭ੍ਰਿੰਗੀ ਕੀੜਾ ਹੁੰਦਾ ਜੀ, ਇਹ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਲਿਆਉਂਦਾ ਜਿੱਥੇ ਇਹਨੇ ਆਪਣਾ ਟਿਕਾਣਾ ਬਣਾਇਆ ਮਿੱਟੀ ਦਾ। ਉਹ ਕੀੜੇ ਮਾਰ ਕੇ ਨਹੀਂ, ਜਿਉਂਦੇ ਲਿਆਉਂਦਾ ਤੇ ਉਹਨਾਂ ਦੇ ਮੂੰਹ ਕੋਲ ਆਪਣੀ ਸਾਊਂਡ ਦਿੰਦਾ, ਜਿਹੜੀ ਉਹਦੀ ਆਵਾਜ਼ ਭੀਂ ਪੀਂਦੀ ਹੁੰਦੀ ਹੈ ਨਾ, ਉਹ ਲਗਾਤਾਰ ਉਹਨਾਂ ਦੇ ਮੂੰਹ ਤੇ ਕੋਲ ਆਪਣੀ ਸਾਊਂਡ ਲਈ ਜਾਂਦਾ ਹੈ। ਰੱਬ ਦੀ ਖੇਡ, ਕੁਝ ਦਿਨਾਂ ਬਾਅਦ ਜਿਹੜਾ ਕੀੜਾ ਫੜ ਕੇ ਲਿਆਂਦਾ ਉਹ ਉਸੇ ਤਰ੍ਹਾਂ ਹੀ ਭੀਂ ਭੀਂ ਬੋਲਣ ਲੱਗ ਪੈਂਦਾ ਜਿਹੋ ਜਿਹਾ ਭ੍ਰਿੰਗੀ ਬੋਲਦਾ ਹੈ। ਪਰ ਸਾਰੇ ਕੀੜੇ ਚੇਂਜ ਨਹੀਂ ਕਰ ਸਕਦਾ, ਖਾਸ ਕਿਸਮ ਦੇ ਕੀੜੇ। ਭ੍ਰਿੰਗੀ ਗੁਰੂ ਉਹ ਨੇ ਜਿਹੜੇ ਖਾਸ ਖਾਸ ਜਾਤੀਆਂ ਦੇ ਲੋਕਾਂ ਨੂੰ ਤਾਂ ਚੇਲੇ ਬਣਾ ਲੈਂਦੇ ਆ, ਪਰ ਇੰਨੀ ਸਮਰੱਥਾ ਨਹੀਂ ਉਹ ਸਾਰਿਆਂ ਨੂੰ ਤਬਦੀਲ ਕਰ ਸਕਣ। ਕੁਝ ਲੋਕਾਂ ਨੂੰ, ਕੁਝ ਵਰਨਾ ਨੂੰ ਉਪਦੇਸ਼ ਦੇ ਸਕਦੇ ਆ, ਸਭ ਨੂੰ ਸ਼ਬਦ ਨਹੀਂ ਉਹ ਦੇ ਸਕਦੇ, ਸਮਰੱਥਾ ਹੀ ਨਹੀਂ ਉਹਨੀ। ਉਹ ਪਕੜ ਕੇ ਲੈ ਵੀ ਆਵੇ ਕੀੜਾ, ਉਹ ਦੂਜੇ ਨੂੰ ਚੇਂਜ ਨਹੀਂ ਕਰ ਸਕਦਾ। ਇਹ ਸ਼੍ਰੇਣੀ ਹੈ ਭ੍ਰਿੰਗੀ ਗੁਰੂਆਂ ਦੀ। ਦੂਸਰਾ ਸ਼ਬਦ ਹੈ ਜੀ ਬਾਵਨ ਚੰਦਨ ਗੁਰੂ। ਸਾਰੇ ਜਾਣਦੇ ਆ ਚੰਦਨ ਦਾ ਰੁੱਖ, ਉਹ ਆਪਣੀ ਸੁਗੰਧੀ ਦੂਸਰੇ ਰੁੱਖਾਂ ਨੂੰ ਦੇ ਕੇ ਆਪਣੇ ਵਰਗਾ ਆਪਣੀ ਮਹਿਕ ਦੇ ਦਿੰਦਾ, ਪਰ ਚੰਦਨ ਬਾਂਸ ਨੂੰ ਤਬਦੀਲ ਨਹੀਂ ਕਰ ਸਕਦਾ। ਮਹਾਰਾਜ ਨੇ ਕਿਹਾ ਕਬੀਰ, ਬਾਂਸ ਵਡਾਈ ਬੁੱਢਿਆ ਇਉਂ ਮਤ ਡੁੱਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਬਾਵਨ ਚੰਦਨ ਦਾ ਅਰਥ ਹੈ ਉਹ ਗੁਰੂ ਜਿਹੜੇ ਆਪਣੇ ਚੇਲਿਆਂ ਦੀ ਕੁਝ ਕੁ ਜ਼ਿੰਦਗੀ ਤਬਦੀਲ ਕਰ ਸਕਦੇ ਆ, ਪਰ ਸਾਰੇ ਸੰਸਾਰ ਦੀਆਂ ਜਾਤਾਂ ਦਾ ਉਧਾਰ ਨਹੀਂ ਕਰ ਸਕਦੇ, ਉਹ ਬਾਂਸ ਦੀ ਤਰ੍ਹਾਂ ਉਨ੍ਹਾਂ ਕੋਲ ਹੰਕਾਰੀ ਨੇ। ਤੀਸਰਾ ਮੈਂ ਸ਼ਬਦ ਵਰਤਾਂਗਾ ਜੀ ਪਾਰਸ ਗੁਰੂ। ਪਾਰਸ ਪੱਥਰ ਹੈ ਜੀ, ਕਿਹਾ ਜਾਂਦਾ ਇਸ ਤਕਰੀਬਨ 7-8 ਕਿਸਮ ਦੀਆਂ ਧਾਤਾਂ ਨੂੰ ਚੇਂਜ ਕਰ ਦਿੰਦਾ, ਜਿਵੇਂ ਲੋਹਾ, ਪਿੱਤਲ, ਜਿਸਤ। ਜਿਹੜਾ ਪਾਰਸ ਹੈ ਉਹ ਤਬਦੀਲ ਕਰਕੇ ਸੋਨਾ ਬਣਾ ਸਕਦਾ, ਪਰ ਪਾਰਸ ਚ ਇੰਨੀ ਤਾਕਤ ਨਹੀਂ ਕਿ ਆਪਣੇ ਵਰਗਾ ਪਾਰਸ ਬਣਾਦਾ ਉਹ ਪਾਰਸ ਕਿਸੇ ਨੂੰ ਚੇਂਜ ਕਰ ਸਕੇ। ਪਿੱਤਲ ਤੋਂ ਸੋਨਾ ਬਣ ਗਿਆ, ਪਰ ਉਹ ਪਿੱਤਲ ਪਾਰਸ ਨਹੀਂ ਬਣਿਆ। ਪਰ ਦੀਪਕ ਗੁਰੂ ਹੈ, ਬਲਦਾ ਹੋਇਆ ਦੀਵਾ ਹੋਵੇ, ਉਸ ਬਲਦੇ ਹੋਏ ਦੀਵੇ ਦੇ ਵਿੱਚੋਂ ਗੁਰਮੁਖੋ ਆਪਾਂ ਹੋਰ ਦੀਵਾ ਬਾਲ ਲਈਏ, ਜਿਹਦੇ ਚ ਦੀਵਾ ਬਲਿਆ ਉਹਦੀ ਵੀ ਲਾਟ ਬਲ ਲਈਏ, ਜਿਹੜਾ ਬਲਿਆ ਉਹਨੂੰ ਇੰਨੀ ਸਮਰੱਥਾ ਦੇ ਦਿੱਤੀ ਤੂੰ ਮੇਰੇ ਵਰਗਾ ਬਲ ਪਿਆ, ਤੂੰ ਮੇਰੀ ਤਰ੍ਹਾਂ ਅਗਾਂਹ ਹੋਰ ਨੂੰ ਵੀ ਬਾਲ ਸਕਣਾ। ਕਿਉਂ ਜੋਤ ਕਿਹਾ? ਕਿਉਂਕਿ ਜੋਤ ਆਪਣੇ ਵਰਗੀ ਜੋਤ ਮੁਕੰਮਲ ਪੈਦਾ ਕਰ ਦਿੰਦੀ ਹੈ। ਇਸੇ ਕਰਕੇ ਮੇਰੀ ਬੇਨਤੀ ਹੈ, ਸਭ ਤੋਂ ਪਹਿਲਾਂ ਖਾਲਸਾ ਜਗ ਦੀ ਜੋਤ ਨੂੰ ਜਪੇ, ਤੇ ਜਿਸ ਦਿਨ ਖਾਲਸੇ ਦੇ ਅੰਦਰ ਜੋਤ ਬਲਣ ਲੱਗ ਪਈ ਨਾ, ਯਾਦ ਰੱਖਿਓ ਚੱਲਦਾ ਫਿਰਦਾ ਗੁਰੂ ਗੋਬਿੰਦ ਸਿੰਘ ਦਾ ਗੁਰਦੁਆਰਾ ਬਣ ਜਾਂਦਾ ਹੈ। ਮਹਾਰਾਜ ਜੀ ਨੇ ਸ਼ਬਦ ਵਰਤਿਆ, ਸੁਣਿਓ, ਜਾਗਤ ਜੋਤ ਜਪੈ। ਸਭ ਤੋਂ ਪਹਿਲਾਂ ਜਗ ਦੀ ਜੋਤ ਵਾਹਿਗੁਰੂ ਜੀ ਨੂੰ ਜਪੇ। ਮੇਰੀ ਅਰਜ਼ ਅੱਗੇ ਵੈਸੇ ਆਉਣਾ ਅੱਜ, ਤੇ ਮੈਂ ਯਤਨ ਕੀਤਾ ਭਾਈ ਨੰਦ ਲਾਲ ਸਾਹਿਬ ਦੀ ਰਚਨਾ ਚ ਜਿਹੜੇ ਬਚਨ ਇੱਕ ਹੀ ਸਿਧਾਂਤ ਦੇ ਨੇ, ਮੈਂ ਉਹਨਾਂ ਦੀ ਵਿਆਖਿਆ ਇੱਥੇ ਕਰਕੇ ਜਾਵਾਂਗਾ। ਹੁਣ ਦੇਖੋ ਜਪੈ ਦਾ ਮਤਲਬ ਸਾਡੀ ਰਸਨਾ ਨਾਲ ਹੈ। ਮੇਰੀ ਬੇਨਤੀ ਆਪ ਗੁਰਮੁਖੋ ਧਿਆਨ ਨਾਲ ਸੁਣਿਓ, ਮੈਂ ਤੁਹਾਨੂੰ ਸੱਚੀ ਦੱਸਾਂ, ਜਿਸ ਬੰਦੇ ਨੇ ਕਦੀ ਵੀ ਬਾਣੀ ਨਾ ਪੜੀ, ਉਹ ਸੱਚੀ ਸਿਰਫ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਣ ਲੱਗ ਪਏ ਨਾ, ਇਹ ਸ਼ਬਦ ਜਪਦਿਆਂ ਜਪਦਿਆਂ ਹੀ ਕਿਰਪਾ ਵਰਤਣ ਲੱਗ ਪੈਂਦੀ ਹੈ, ਕਿਉਂਕਿ ਸ਼ਬਦ ਤੋਂ ਬਿਨਾਂ ਮਨ ਨੂੰ ਕੋਈ ਪਕੜ ਨਹੀਂ ਸਕਦਾ। ਹੁਣ ਮਹਾਰਾਜ ਕਿਵੇਂ ਜਪੇ? ਗੁਰੂ ਸਾਹਿਬ ਨੇ ਜਪਣ ਦੀਆਂ ਜੁਗਤਾਂ ਬਹੁਤ ਬਾਣੀ ਚ ਦਿੱਤੀਆਂ ਨੇ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇ ਕੇ ਜਾਵਾਂਗਾ ਬਾਣੀ ਚੋਂ, ਤੇ ਇਹ ਸਭ ਕੁਝ ਮੈਂ ਬਾਣੀ ਚੋਂ ਬੋਲ ਰਿਹਾ। ਜਿੱਥੇ ਲੋੜ ਪੈਂਦੀ ਮੈਂ ਸਾਹ ਕੀ ਕਹਾਣੀ ਤਾਂ ਜਾਣ ਬੁੱਝ ਕੇ ਕਰਨਾ ਵੀ, ਚਲੋ ਕਈ ਸੱਜਣ ਬਾਣੀ ਨਹੀਂ ਸਮਝਦੇ, ਬਾਣੀ ਨਹੀਂ ਪੜੀ, ਗੱਲ ਸਿਰ ਤੋਂ ਉੱਤੇ ਨਿਕਲ ਜਾਂਦੀ ਹੈ। ਦੂਜੀ ਗੱਲ, ਜੇ ਬਾਣੀ ਨਾ ਵੀ ਪੜੀ ਹੋਵੇ ਨਾ, ਸਿਰਫ ਨਾਮ ਵੀ ਜਪਦਾ ਰਹੇ ਉਹਨੂੰ ਬਾਣੀ ਦੀ ਸੱਚੀ ਮੁੱਚੀ ਆਪਣੇ ਆਪ ਹੀ ਸਮਝ ਲੱਗਣ ਲੱਗ ਪੈਂਦੀ, ਕਿਉਂਕਿ ਬਾਣੀ ਤਾਂ ਅੰਦਰ ਦੀ ਵਿਆਖਿਆ ਕਰਦੀ, ਅੰਦਰ ਦੀ ਬਖਸ਼ਿਸ਼ ਕਰੇਗੀ। ਹੁਣ ਉਹਦੇ ਵਿੱਚ ਪਹਿਲਾਂ ਸਭ ਤੋਂ ਖਾਲਸਾ ਹੋਵੇ ਜਿਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਲਈ, ਤੇ ਗੁਰਮੁਖੋ ਉਸ ਨੇ ਜਪਣਾ ਸ਼ੁਰੂ ਕਰ ਦਿੱਤਾ। ਕੱਲ ਵੀ ਮੈਂ ਕਿਹਾ ਅੰਮ੍ਰਿਤ ਦੀ ਦਾਤ ਲਈ। ਚਲੋ ਇੱਕ ਹੋਰ ਸ਼ੰਕਾ ਥੋੜਾ ਜਿਹਾ, ਉਂਜ ਵੈਸੇ ਬੰਦਾ ਸਵੇਰ ਦੋਵੇ ਤੇ ਸ਼ੰਕੇ ਨਿਬੜ ਜਾਂਦੇ ਆ, ਤੇ ਜੇ ਬੰਦੇ ਨੇ ਉਹ ਟਿੰਡ ਚ ਕੰਨ ਹੀ ਪਾਈ ਰੱਖਣਾ ਫਿਰ ਕਦੀ ਕੋਈ ਨੀ ਨਿਬੜਦੇ, ਉਹ ਚੱਲਦੀ ਕੋਈ ਬਹਾਨਾ ਹੀ ਲੱਭਣਾ ਨਾ ਫਿਰ ਤੇ। ਹੁਣ ਕਈ ਵਾਰੀ ਉਹ ਬਾਣੀ ਜਦੋਂ ਪੜ੍ਹਨੇ ਆ, ਅਨਮਤ ਵਾਲੇ ਕਈ ਸੱਜਣ ਡੇਰੇਦਾਰ ਇਹ ਕਹਿੰਦੇ ਆ ਬਈ ਬੰਦੇ ਦੇ ਤਾਂ ਅੰਦਰ ਅੰਮ੍ਰਿਤ ਹੈ, ਇਸ ਤਰ੍ਹਾਂ ਜੀ ਗੁਰਬਾਣੀ ਤਾਂ ਆਪ ਅੰਮ੍ਰਿਤ ਹੈ, ਨਾਮ ਹੀ ਅੰਮ੍ਰਿਤ ਹੁੰਦਾ, ਤੇ ਇਸ ਅੰਮ੍ਰਿਤ ਨੂੰ ਕਿਉਂ ਛਕਾਇਆ ਗਿਆ, ਇਹਨਾਂ ਕਕਾਰਾਂ ਦੀ ਕੀ ਬਾਤਾ ਹੈ? ਮੈਂ ਸਿਰਫ ਦੋ ਤਿੰਨ ਬੇਨਤੀਆਂ ਆਪ ਨੂੰ ਕਰਾਂਗਾ। ਇੱਕ ਤਾਂ ਅੰਮ੍ਰਿਤ ਸ਼ਬਦ ਬਹੁ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਚ ਇੱਕ ਅਰਥ ਚ ਆਇਆ ਹੀ ਨਹੀਂ। ਇੱਕ ਤਾਂ ਅੰਮ੍ਰਿਤ ਦੇ ਅਰਥ ਨਾਮ ਹੈ, ਤੁਸੀਂ ਪੜ੍ਹਦੇ ਹੋ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ, ਅਸੀਂ ਇੱਕ ਪਾਠ ਕਰਨੇ ਆ ਅੰਮ੍ਰਿਤ ਨਾਮ ਨਿਧਾਨ ਕੈ ਮਿਲ ਪੀਵੋ ਭਾਈ, ਅੰਮ੍ਰਿਤ ਨਾਮ ਲਈ ਆ ਗਿਆ। ਦੂਸਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਮੈਂ ਪੰਜ ਤਿੰਨ ਚਾਰ ਕਹਿਣੇ ਨੇ, ਅੰਮ੍ਰਿਤ ਦਾ ਲਫ਼ਜ਼ੀ ਅਰਥ ਬਾਣੀ ਵੀ ਆਇਆ, ਅੰਮ੍ਰਿਤ ਤੇਰੀਆਂ ਬਾਣੀਆਂ ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਨਾਮ ਵੀ ਅੰਮ੍ਰਿਤ ਬਾਣੀ ਵੀ ਅੰਮ੍ਰਿਤ। ਉਸ ਤੋਂ ਬਾਅਦ ਗੁਰਮੁਖੋ ਸੱਚ ਇਵੇਂ ਕਿ ਜਿਹੜਾ ਅਸੀਂ ਦੁੱਧ ਪੀਨੇ ਆ ਬਾਣੀ ਦੁੱਧ ਨੂੰ ਵੀ ਅੰਮ੍ਰਿਤ ਕਹਿੰਦੀ ਏ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਚ ਅੰਮ੍ਰਿਤ ਗੁਣਾਂ ਨੂੰ ਵੀ ਕਿਹਾ, ਦੇਹੀ ਅੰਦਰ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੀ ਬੂਝੈ ਕੋ ਨਾ ਸੁਣੈ ਪੁਕਾਰਾ, ਅੰਮ੍ਰਿਤ ਤਾਂ ਗੁਣਾਂ ਨੂੰ ਵੀ ਕਿਹਾ। ਇਥੋਂ ਤੱਕ ਇਕ ਥਾਂ ਤੇ ਅੰਮ੍ਰਿਤ ਹੰਕਾਰ ਦੇ ਰੂਪ ਚ ਆਇਆ, ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਏ ਸੰਸਾਰੋ ਲੱਭ ਲੋ ਮਜਕੂੜ ਕਮਾਵੈ, ਮਹਾਰਾਜ ਨੇ ਉਥੇ ਅੰਮ੍ਰਿਤ ਕਾਇਆ ਦਾ ਅਰਥ ਮੈਂ ਕਦੀ ਨੀ ਮਰਨਾ, ਉਥੇ ਅੰਮ੍ਰਿਤ ਦੇ ਅਰਥ ਇਹ ਵੀ ਆ ਗਏ। ਜਦੋਂ ਅਸੀਂ 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ, ਗੁਰਬਾਣੀ ਤਾਂ ਉਸ ਨੂੰ ਹੀ ਅੰਮ੍ਰਿਤ ਕਹਿ ਰਹੀ ਏ, ਜੇ ਪ੍ਰਸਾਦ 36 ਅੰਮ੍ਰਿਤ ਕਾਏ। ਆਪ ਜੀ ਤੋਂ ਪਾਠ ਕਰੋ ਨਾ ਗੁਰਮੁਖੋ, ਜਿਹੜੇ ਮੁਹੱਬਤ ਕਰਦੇ ਆ, ਇਹ ਨਹੀਂ ਕਿ ਜ਼ਰੂਰ ਕਥੀ ਕਰਨੀ ਏ, ਜੋ ਮੰਨ ਲਓ ਪਾਰਕ ਚ ਹੀ ਸੈਰ ਕਰਨੇ ਆ ਤੇ ਬਾਣੀ ਪੜ੍ਹਨੇ ਆ, ਜੇ ਉੱਥੇ ਬੈਠ ਕੇ ਸ਼ਬਦ ਲੈ ਕੇ ਦੋ ਬੰਦੇ ਸਿੱਖ ਵਿਚਾਰ ਕਰੀ ਜਾਣ, ਉਹ ਪਾਰਕ ਵੀ ਸੱਤ ਸੰਗਤ ਬਣ ਜਾਏਗਾ। ਅੰਮ੍ਰਿਤ ਦੇ ਮੈਂ ਬੇਨਤੀ ਕੀਤੀ ਬਹੁ ਅਰਥਾਂ ਚ ਆਇਆ, ਨਾਮ ਵੀ ਹੈ, ਸਿਮਰਨ ਵੀ ਹੈ, ਦੁੱਧ ਵੀ ਹੈ, ਪੰਜ ਮਿੱਠੇ ਪਦਾਰਥ ਵੀ ਨੇ ਜੇ ਮੁਖ ਪੰਚੋ ਅੰਮ੍ਰਿਤ ਖਾਏ। ਭਗਤ ਕਬੀਰ ਸਾਹਿਬ ਜੀ, ਅੰਮ੍ਰਿਤ ਹੈ ਕਿੱਥੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਅੰਮ੍ਰਿਤ ਹਰ ਬੰਦੇ ਦੀ ਬੋਡੀ, ਇਹ ਨਹੀਂ ਕਿ ਇਕੱਲੇ ਸਿੱਖ ਚ। ਮਹਾਰਾਜ ਕਹਿੰਦੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਹ ਨਹੀਂ ਕਿ ਸਿੱਖ ਦੇ ਅੰਦਰ ਦੇਹੀ ਕਹਿ, ਦੇਹੀ ਮੁਸਲਮਾਨ ਦੀ ਵੀ ਹੋ ਸਕਦੀ, ਹਿੰਦੂ ਦੀ ਹੋ ਸਕਦੀ, ਦੇਹੀ ਮੈਂ ਇਸ ਕਾ ਵਿਸ਼ਰਾਮ। ਦੂਸਰਾ ਬਚਨ ਕੀਤਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਨਾਲ ਸ਼ਬਦ ਦੇ ਮਨਮੁੱਖਾਂ ਸਾਧ ਨਾ ਪਾਇਆ। ਇਹਦਾ ਮਤਲਬ ਮਨਮੁੱਖ ਦੇ ਅੰਦਰ ਅੰਮ੍ਰਿਤ ਹੈ ਪਰ ਉਹਨੂੰ ਸਵਾਦ ਨਹੀਂ ਚੱਖਣ ਆਇਆ। ਅੰਮ੍ਰਿਤ ਤੇ ਮਨਮੁੱਖ ਵਿੱਚੋ, ਜੇ ਰਾਵਣ ਦੀ ਨਾਭੀ ਵਿੱਚ ਅੰਮ੍ਰਿਤ ਦਾ ਕੁੰਭ ਹੋ ਸਕਦਾ, ਕਿਹੜਾ ਬੰਦਾ ਜਿਹਦੇ ਵਿੱਚ ਅੰਮ੍ਰਿਤ ਨਹੀਂ? ਹਰ ਥਾਂ ਤੇ ਅੰਮ੍ਰਿਤ। ਹੁਣ ਇੱਕ ਪਾਸੇ ਮੈਂ ਬੇਨਤੀ ਕੀਤੀ ਜੀ, ਇਹ ਮਨ ਚ ਨਾਮ ਦੇਹੀ ਚ ਅੰਮ੍ਰਿਤ ਹੈ। ਅਗਲੇ ਫਿਰ ਸਵਾਲ ਕਰਦੇ ਜੇ ਦੇਹੀ ਚ ਅੰਮ੍ਰਿਤ ਤੇ ਬਾਣੀ ਤੇ ਵੀ ਕੀਤੀ ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਗੁਰੂ ਤੋਂ ਪੀਤਾ, ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਤੇ ਭਾਈ ਜੀ, ਉਹ ਅੰਮ੍ਰਿਤ ਗੁਰੂ ਜੀ ਕੋਲ ਮਿਲਿਆ। ਇੱਥੇ ਬੇਨਤੀਆਂ ਨੇ ਜੇ ਜੇ ਅੰਮ੍ਰਿਤ ਨਾਮ ਹੈ, ਅੰਮ੍ਰਿਤ ਬਾਣੀ ਹੈ, ਇਹ ਹੈ ਨਾ ਅੰਮ੍ਰਿਤ ਦੇਹ ਚ ਹੈ, ਫਿਰ ਅਸੀਂ ਖੰਡੇ ਬਾਟੇ ਦੀ ਪੌਲ ਕਿਉਂ ਲੈਂਦੇ ਹਾਂ, ਕਿਉਂ ਅੰਮ੍ਰਿਤ ਛਕਨੇ? ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਇਸ ਬੋਡੀ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਚਾਹੇ ਮੈਡੀਕਲ ਸਾਇੰਸ ਹੈ, ਠੀਕ ਹੈ, ਜਿੰਨੀਆਂ ਮਰਜ਼ੀ ਮਸ਼ੀਨਾਂ ਬਣ ਜਾਣ, ਜੋ ਮਰਜ਼ੀ ਹੋ ਜਾਏ, ਇਸ ਦੇਹੀ ਦਾ ਕੋਈ ਪਤਾ ਨਹੀਂ ਇਹਦੇ ਵਿੱਚ ਕੀ ਕੁਛ ਹੈ। ਫਿਰ ਮੇਰੀ ਬੇਨਤੀ, ਆਪਾਂ ਬਾਹਰ ਮੁਖੀ ਸ਼ਬਦ ਵਰਤਾਂਗੇ, ਕੁਛ ਐਸੀਆਂ ਐਨਰਜੀਜ਼ ਨੇ, ਤਾਕਤਾਂ ਨੇ ਇਹਦੇ ਚ ਜਿਨ੍ਹਾਂ ਦੀ ਸ਼ਕਲ ਸੂਰਤ ਕੋਈ ਨਹੀਂ, ਪਰ ਜਦੋਂ ਪ੍ਰਗਟ ਹੁੰਦੀਆਂ ਨੇ ਨਾ, ਨਿਕਲਦੀਆਂ ਬੰਦੇ ਵਿੱਚੋਂ ਹੀ ਨੇ। ਫਿਰ ਅਰਜ਼ ਹੈ, ਥੋੜਾ ਜਿਹਾ ਮੈਂ ਰਿਪੀਟ ਕਰਾਂਗਾ, ਤੁਸੀਂ ਧਿਆਨ ਦਿਆ ਜੇ ਗੱਲ ਸਮਝ ਜ਼ਰੂਰ ਪਏਗੀ। ਹੁਣ ਇੱਕ ਪਾਸੇ ਮੈਂ ਦੇਹੀ ਦੀ ਜਦੋਂ ਗੱਲ ਕਰਨੀ ਆ ਗੁਰਬਾਣੀ ਚ, ਤੇ ਮਹਾਰਾਜ ਕਹਿੰਦੇ ਦੇਹੀ ਹੈ ਕਿ ਜਲ ਕੀ ਭੀਤ, ਪਵਨ ਕਾ ਥੰਬਾ, ਇਹ ਪਾਣੀ ਦੀ ਕੰਧ ਹੈ ਤੇ ਪਵਨ ਸਵਾਸਾਂ ਦੀ ਥੰਮੀ ਦੇ ਸਹਾਰੇ ਖਲੋਤੀ ਹੈ। ਪਾਣੀ ਦੀ ਕਿਉਂ ਕੰਧ? ਕਿਉਂਕਿ ਬਣੀ ਪਾਣੀ ਤੋਂ ਹੈ, ਪਿਤਾ ਦਾ ਪਾਣੀ ਸੀ, ਮਾਂ ਦਾ ਖੂਨ ਸੀ। ਇਹ ਅੱਜ ਵੀ ਜ਼ਮੀਨ ਜਿੰਨੀ ਮਰਜ਼ੀ ਜ਼ਰਖੇਜ ਹੋਵੇ, ਪਾਣੀ ਤੋਂ ਬਿਨਾਂ ਫਸਲ ਨਹੀਂ ਨਿਕਲਦੀ। ਯਾਦ ਰੱਖਿਓ, ਇਹ ਸੰਯੋਗ ਨਾਲ ਹੀ ਬੱਚਾ ਜਨਮ ਲੈਂਦਾ, ਮਾਂ ਜ਼ਮੀਨ ਹੈ ਤੇ ਬਾਪ ਪਾਣੀ ਹੈ, ਇਹਨਾਂ ਦੋਨਾਂ ਦੇ ਸੰਗਮ ਨਾਲ ਸਾਡੀ ਬੋਡੀ ਬਣੀ ਹੈ। ਪਾਣੀ ਮੈਲਾ, ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਚੋਰੀ। ਫਿਰ ਥੋੜਾ ਧਿਆਨ ਦਿਆ ਜੇ ਪਾਣੀ, ਮਹਾਰਾਜ ਕਹਿੰਦੇ ਨੇ ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਇਹ ਖੂਨ ਦਾ ਤੇ ਬੀਰਜ ਦੀ ਬੁੰਦ ਦਾ ਇਹਨੂੰ ਗਾਰਾ ਲੱਗਾ ਹੋਇਆ, ਬੂੰਦ ਅਰਥ ਕਰਾਂਗੇ। ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ, ਵਿਚਾਰਾ ਹੱਡ ਮਾਸ ਹੈ ਜੀ। ਗੁਰੂ ਸਾਹਿਬ ਨੇ ਇੱਕ ਬਚਨ ਹੋਰ ਵਰਤਿਆ, ਕਾਚ ਕੋਟਨ, ਕੱਚ ਦਾ ਕਿਲਾ ਹੈ। ਪਰ ਮੈਂ ਫਿਰ ਆਉਣਾ ਚਾਹੁੰਦਾ ਵੀ ਜਿਹੜੇ ਕਹਿੰਦੇ ਨੇ ਵੀ ਅੰਮ੍ਰਿਤ ਅੰਦਰ ਹੈ, ਬਾਣੀ ਕਹਿ ਰਹੀ ਹੈ, ਤੇ ਫਿਰ ਕਹਿੰਦੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ? ਮੈਂ ਆਪ ਨੂੰ ਕਹਿ ਰਿਹਾ ਕੱਲਾ ਅੰਮ੍ਰਿਤ ਨਹੀਂ। ਮਹਾਰਾਜ ਕਹਿੰਦੇ ਕਾਚ ਕੋਟਿੰਗ ਰਚੰਤ ਤੋਇੰਗ ਲੇਪਣਗ ਰਕਤ ਚਰਮਣਾ, ਕੱਚ ਦਾ ਕਿਲਾ ਹੈ, ਨੌ ਦਰਵਾਜੇ ਲਾ ਦਿੱਤੇ ਸੀ ਤੇ ਅੱਗੇ ਦੁਆਰੇ ਨੌ ਨੇ ਤੇ ਭੀਤ ਕਿਸੇ ਨੂੰ ਲਾਇਆ, ਇਹਦਾ ਮਤਲਬ ਖਿੜਕੀ ਕੋਈ ਨੀ ਲੱਗੀ, ਖੁੱਲੇ ਨੇ ਸਾਰੇ। ਕਾਚ ਕੋਟਿੰਗ ਰਚੰਤ ਤੋਇੰਗ, ਤੋਇੰਗ ਦਰ ਤੇ ਪਾਣੀ ਤੋਂ ਬਣੇ, ਲੇਪਣਗ ਰਕਤ ਚਰਮਣਾ, ਨਵੰਗ ਤਾਂ ਦੁਆਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭ ਨੇ, ਨੌ ਬੁਵੇ ਨੇ ਤਾਂ ਕਿਸੇ ਨੂੰ ਨੀ ਲੱਗਾ, ਤੇ ਖਲੋਤੇ ਸਾਰੇ ਪਵਨ ਦੇ ਸਹਾਰੇ ਨੇ, ਸਵਾਸਾਂ ਦੇ ਸਹਾਰੇ। ਮੇਰੀ ਅਰਜ਼ ਹੈ, ਇੱਕ ਤਾਂ ਦੇਹ ਚ ਇਹ ਹੋ ਗਿਆ, ਦੂਜਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਇਹਦੇ ਚ ਅੰਮ੍ਰਿਤ ਹੈ। ਮੈਂ ਤਿੰਨ ਕੁ ਉਦਾਹਰਨਾਂ ਇਸ ਕਰਕੇ ਦਿੱਤੀਆਂ ਜਾਂਦੀਆਂ ਨੇ ਕਿ ਮਨ ਦੀ ਤਸੱਲੀ ਹੋ ਜਾਏ, ਨੌਲੇਜ ਇਕੱਠੀ ਕਰਨ ਲਈ ਨਹੀਂ। ਹੁਣ ਮੇਰੇ ਚ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਹੰਕਾਰ ਵੀ ਹੈ, ਜਿੰਨੇ ਅਸੀਂ ਬੈਠੇ ਹਾਂ, ਕੋਈ ਮਾਈ ਕਾ ਲਾਲ ਬੱਚਿਆ ਹੋਵੇਗਾ ਨੀ, ਸਾਰਿਆਂ ਚ ਨਾ, ਪਰ ਹਰ ਵੇਲੇ ਪ੍ਰਗਟ ਥੋੜਾ ਹੁੰਦਾ। ਜੇ ਹੁਣ ਸਾਡੇ ਕਈ ਸਿੰਘ ਦੇ ਅਰਥ ਅੰਮ੍ਰਿਤ ਦੇ ਸਥਾਨ ਹੀ ਲੈਂਦੇ, ਉਹ ਗੁਣਾਂ ਦੇ ਰੂਪ ਚ ਲੈਂਦੇ, ਚਲੋ ਮੁਬਾਰਕ ਉਹਨਾਂ। ਇਸ ਦੇਹੀ ਦੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਮੋਹ, ਹੰਕਾਰ, ਈਰਸ਼ਾ, ਜਿੰਨੀਆਂ ਬਦੀਆਂ ਨੇ ਸਾਰੀਆਂ ਇਹਦੇ ਚ ਨੇ, ਜਿਹੜੀਆਂ ਬਾਹਰ ਪ੍ਰਗਟ ਹੁੰਦੀਆਂ ਨੇ। ਰੁੱਖਾਂ ਨੂੰ ਲਾ ਕੇ ਰੁੱਖਾਂ ਦੇ ਫਲ ਥੋੜਾ ਚੋਰੀ ਕਰਦੇ, ਬੰਦੇ ਹੀ ਚੋਰੀ ਕਰਦਾ। ਹਰ ਬਦੀ ਇਹਦੇ ਅੰਦਰ ਹੈ। ਯਾਦ ਰੱਖੋ, ਬਦੀ ਨੂੰ ਵੀ ਪ੍ਰਗਟ ਕਰਨ ਵਾਸਤੇ ਬੰਦੇ ਨੂੰ ਬਾਹਰੋਂ ਕੁਛ ਚਾਹੀਦਾ ਹੈ। ਕਾਮ ਹੈ ਪਰ ਪ੍ਰਗਟ ਤਾਂ ਹੁੰਦਾ ਜਦੋਂ ਚਿੰਤਨ ਕਰਦਾ ਕਾਮ ਦਾ, ਸਪਰਸ਼ਤਾ ਮਿਲਦੀ ਕੰਮ ਦੀ, ਅੱਖਾਂ ਨਾਲ ਵੇਖਦਾ ਤੇ ਇਹ ਬੰਦਾ ਜਿਹੜਾ ਸ਼ਾਂਤ ਬੈਠਾ ਕੰਮ ਹੀ ਬਣ ਜਾਂਦਾ, ਬਿਲਕੁਲ ਸ਼ਾਂਤ ਬੈਠਾ। ਕ੍ਰੋਧ ਅੰਦਰ ਹੈ ਪਰ ਬਾਡੀ ਚ ਕਿਹੜੇ ਹਿੱਸੇ ਚ ਕੋਈ ਪਤਾ ਨਹੀਂ। ਜੇ ਕਹੀਏ ਜੇ ਪਤਾ ਹੋਵੇ ਤੇ ਸਾਰੇ ਦਾ ਇਲਾਜ ਨਾ ਕਰ ਲੈਣ, ਡਾਕਟਰ ਨੂੰ ਸਾਫ਼ ਨਾ ਕਰ ਦੇਣ, ਕ੍ਰੋਧ ਕੱਢ ਦਿੱਤਾ ਬਾਹਰ, ਇਸ ਦੀ ਲੋੜ ਕੋਈ ਨਹੀਂ। ਕ੍ਰੋਧ ਹੈ ਪਰ ਜਦੋਂ ਕੋਈ ਫੋਨ ਤੇ ਫਿੱਕਾ ਬੋਲਦਾ, ਕੌੜਾ ਬੋਲਦਾ, ਕੋਈ ਗਾਲ ਕੱਢਦਾ, ਗੁਰਮੁਖ ਯਾਦ ਰੱਖੋ ਬੰਦਾ ਉਹੀ ਅੰਦਰੋਂ ਕ੍ਰੋਧ, ਕਈ ਵਾਰੀ ਨਿੱਕੀ ਜੀ ਗੱਲ ਪਿੱਛੇ ਬੰਦੇ ਇੱਕ ਦੂਜੇ ਨੂੰ ਗੋਲੀ ਮਾਰ ਜਾਂਦੇ, ਮਰ ਜਾਂਦੇ ਆ ਨਾ। ਚੰਗਾ ਭਲਾ ਬੰਦਾ ਤੁਰਿਆ ਜਾ ਰਿਹਾ ਸ਼ਰੀਫ, ਸਾਹਮਣੇ ਕਿਸੇ ਦੀ ਚੀਜ਼ ਮਿਲ ਗਈ, ਅੰਦਰੋਂ ਲਾਲਚ ਪੈਦਾ ਹੋ ਗਿਆ, ਧਨ ਨੂੰ ਵੇਖ ਕੇ ਬਾਹਰੋਂ ਧਨ ਦਿਸਦਾ, ਲਾਲਚ ਅੰਦਰੋਂ ਨਿਕਲਦਾ, ਬਾਹਰੋਂ ਵਾਸ਼ਨਾ ਕਾਮ ਕੋਈ ਨਜ਼ਰ ਆਉਂਦਾ ਤੇ ਅੰਦਰੋਂ ਕਾਮ ਨਿਕਲਦਾ, ਬਾਹਰੋਂ ਕ੍ਰੋਧ ਦੀ ਕੋਈ ਲਾਸ਼ੇਰੀ ਮਿਲਦੀ, ਅੰਦਰੋਂ ਗੁੱਸਾ ਨਿਕਲਦਾ। ਯਾਦ ਰੱਖੋ ਬਾਹਰੋਂ ਪੁੱਤਰ ਧੀਆਂ ਚੇਤੇ ਆਉਂਦੇ, ਅੰਦਰੋਂ ਮੋਹ ਨਿਕਲਦਾ, ਮਾਪੇ ਚੇਤੇ ਆਉਂਦੇ ਨੇ, ਮੋਹ ਨਿਕਲਦਾ। ਮੇਰੀ ਅਰਜ਼ ਹੈ ਬਾਹਰੋਂ ਕਿਸੇ ਬਰਾਬਰ ਦੇ ਉੱਠਦੇ ਆ ਤੇ ਕਹਿੰਦੇ ਮੇਰੇ ਵਰਗਾ ਕੌਣ, ਹੰਕਾਰ ਨਿਕਲਦਾ। ਜਿਵੇਂ ਬਾਹਰ ਵਾਸ਼ਨਾ ਅੰਦਰ ਮੌਜੂਦ ਨੇ, ਬਾਹਰੋਂ ਸੰਗਤ ਮਿਲ ਜਾਏ, ਬਾਹਰੋਂ ਸੰਘ ਮਿਲ ਜਾਏ ਤੇ ਵਾਸ਼ਨਾ ਪ੍ਰਗਟ ਹੋ ਜਾਂਦੀ ਏ, ਗੁਰਮੁਖੋ ਅੰਦਰ ਤਾਂ ਅੰਮ੍ਰਿਤ ਪਿਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਅੰਮ੍ਰਿਤ ਮਿਲਦਾ ਤੇ ਅੰਦਰੋਂ ਅੰਮ੍ਰਿਤ ਪ੍ਰਗਟ ਹੁੰਦਾ ਹੈ। ਮੈਂ ਇੱਕ ਹੋਰ ਉਦਾਹਰਨ ਦੇਣਾ, ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਵੈਸੇ ਤੇ ਦਾ ਸੰਬੰਧ ਨਾਮ ਨਾਲ ਜੀ, ਕਿ ਅੰਦਰ ਨਾਮ ਦੀ ਧੁਨੀ ਚੱਲਦੀ ਹੈ। ਆਪਾਂ ਜਦੋਂ ਸਾਰੇ ਨਾਮ ਜਾਪਣੇ ਸੀ ਤਾਂ ਤੁਰੇ ਜਾ ਰਹੇ ਹਾਂ ਨਾ, ਇਹ ਸਿਲੇਬਸ ਥੋੜਾ। ਹੁਣ ਜੇ ਕਹੀਏ ਜੀ ਕਿਵੇਂ ਮਿਲ ਸਕਦਾ, ਕਿਸ ਤਰ੍ਹਾਂ ਹੋ ਸਕਦਾ, ਮੈਂ ਤਾਂ ਇੱਕੋ ਗੱਲ ਕਹਿੰਦਾ ਪਿਆਰੋ, ਇਹ ਸਿਲੇਬਸ ਕੋਈ ਨੀ ਜੇ, ਇਹ ਤਾਂ ਲਾਟਰੀ ਹੈ, ਪਤਾ ਨੀ ਕਿਹੜੇ ਵੇਲੇ ਕਿਹੜੇ ਸਵਾਸ ਚ ਨਿਕਲ ਆਉਣੀ ਹੈ। ਸਿੱਧੇ ਸ਼ਬਦ ਮੈਂ ਵਰਤਣਾ ਪਿਆ। ਹੁਣ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਪੁਰਾਤਨ ਟੀਕਾਕਾਰ ਅਰਥ ਕਰਦੇ ਨੇ ਪੁਰਖ ਦਾ ਅਰਥ ਬ੍ਰਹਮ ਤੇ ਨਾਰ ਦਾ ਅਰਥ ਮਾਇਆ, ਕਿ ਬ੍ਰਹਮ ਦੇ ਵਿੱਚ ਮਾਇਆ ਹੈ, ਮਾਇਆ ਵਿੱਚ ਬ੍ਰਹਮ ਹੈ। ਇਹਨੂੰ ਕੋਈ ਬ੍ਰਹਮ ਗਿਆਨੀ ਜਾਣਦਾ? ਜਿਹੜਾ ਅੰਦਰ ਨਾਮ ਚੱਲਦਾ ਉਸ ਧੁਨੀ ਵਿੱਚ ਧਿਆਨ ਟਿਕ ਜਾਈਏ, ਟਿਕਾ ਦਈਏ, ਉਸ ਧੁਨੀ ਨੂੰ ਸੁਣਨ ਲੱਗ ਪਈਏ, ਉਸ ਧਿਆਨ ਵਿੱਚੋਂ ਜਾਣਿਆ ਜਾਂਦਾ ਕਿਨੂੰ, ਜਿਹਨੂੰ ਕਥਿਆ ਨਹੀਂ ਜਾ ਸਕਦਾ। ਪਰ ਮੈਂ ਇੱਕ ਬੇਨਤੀ ਕਰਾਂ, ਇੱਕ ਅਰਥ ਇਹ ਵੀ ਕੀਤੇ ਗਿਆ, ਪੁਰਖ ਮੈਂ ਨਾਰ, ਹਰ ਮਰਦ ਦੇ ਵਿੱਚ ਇਸਤਰੀ ਹੈ, ਪੁਰਖ ਦਾ ਅਰਥ ਮਰਦ, ਹਰ ਮੇਲ ਵਿੱਚ ਫੀਮੇਲ ਹੈ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਹਰ ਇਸਤਰੀ ਦੇ ਵਿੱਚ ਮਰਦ ਹੈ, ਬੁੱਝੋ ਬ੍ਰਹਮ ਗਿਆਨੀ। ਇਸ ਨੂੰ ਵਾਸ਼ਨਾ ਨਾਲ ਜੋੜ ਕੇ ਗੁਰਮੁਖ ਅਰਥ ਨਹੀਂ ਜੇ ਕਰਨੇ, ਹਰ ਮਰਦ ਵਿੱਚ ਉਹ ਐਨਰਜੀ ਪਈ ਹੈ ਜਿਸ ਰਾਹੀਂ ਧੀ ਬੇਟੀ ਜਨਮ ਲੈ ਸਕਦੀ ਏ, ਹਰ ਇਸਤਰੀ ਵਿੱਚ ਉਹ ਤਾਕਤ ਪਈ ਏ ਜਿਹਦੇ ਰਾਹੀਂ ਮਰਦ ਜਨਮ ਲੈਂਦਾ, ਬੇਟਾ ਜਨਮ ਲੈਂਦਾ। ਫਿਰ ਅਰਜਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਮਰਦ ਵਿੱਚ ਇਸਤਰੀ ਪੈਦਾ ਕਰਨ ਦੀ ਤਾਕਤ, ਇਸਤਰੀ ਵਿੱਚ ਇਹਨੂੰ ਇਸਤਰੀ ਦਾ ਅਰਥ ਫੀਮੇਲ ਲੈਣਾ, ਤੇ ਇਸਤਰੀ ਵਿੱਚ ਇੰਨੀ ਤਾਕਤ ਉਹ ਤੱਤ ਨੇ ਜਿਹੜੇ ਮਰਦ ਨੂੰ ਜਨਮ ਦਿੰਦੇ ਨੇ। ਪਰ ਜਨਮ ਤਾਂ ਹੋਵੇਗਾ ਜੇ ਦੋਨਾਂ ਦੀ ਤਾਕਤ ਦਾ ਸੰਯੋਗ ਹੋਵੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਹੈ, ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਹੈ, ਤੇਰੀ ਬਾਡੀ ਵਿੱਚ ਵੀ ਅੰਮ੍ਰਿਤ ਹੈ। ਜਦੋਂ ਦੋਨਾਂ ਦਾ ਸੁਮੇਲ ਹੋਵੇਗਾ ਫਿਰ ਖਾਲਸੇ ਦਾ ਜਨਮ ਹੋਵੇਗਾ। ਅਰਜ ਹੈ ਤਾਂ ਅੰਦਰ ਹੀ ਨਾ ਜੀ। ਇੱਕ ਹੋਰ ਬੇਨਤੀ ਕਰਾਂ, ਮੈਂ ਦੋ ਤਿੰਨ ਉਦਾਹਰਣਾਂ ਲਈਆਂ ਨੇ ਇਸ ਕਰਕੇ, ਤੇ ਮੇਰੀ ਇੱਛਾ ਸੀ ਅੱਜ ਕਿ ਆਪਾਂ ਖਾਲਸੇ ਦੀ ਬੇਨਤੀ ਕਰਨੀ ਹੈ। ਗੁਰਮੁਖੋ, ਆ ਬਾਹਰ ਰੁੱਖ ਨੇ, ਆ ਜਿੱਥੇ ਮੈਂ ਬੈਠਾ ਸਟੇਜ ਲੱਕੜ ਦੀ ਹੈ ਨਾ, ਘਰ ਲੱਕੜ ਦੇ ਨੇ, ਅੱਗ ਨਾਲ ਭਰੇ ਨੇ, ਅਸੀਂ ਅੱਗ ਚ ਰਹਿੰਦੇ ਹਾਂ। ਕਦੀ ਲੱਕੜ ਨੂੰ ਹੱਥ ਲਾਇਆ ਸੇਕ ਲੱਗਾ ਹੈ? ਰੁੱਖ ਦੀ ਛਾਂ ਥੱਲੇ ਬਹਿੰਦੇ, ਕਦੀ ਪੱਤਿਆਂ ਵਿੱਚੋਂ ਸੇਕ ਨਿਕਲਿਆ? ਨਹੀਂ ਨਹੀਂ, ਸੇਕ ਹਜ਼ਾਰਾਂ ਸਾਲਾਂ ਦੇ ਪੁਰਾਣੇ ਰੁੱਖ ਮੈਂ ਦੇਖੇ ਨੇ ਜੀ। ਕਿਉਂਕਿ ਆਪ ਨੂੰ ਪਤਾ ਹੋਵੇ, ਰੁੱਖਾਂ ਦਾ ਵੀ ਦੁੱਖ ਸੁੱਖ ਹੁੰਦਾ ਹੈ। ਵੈਨਪੁਰ ਇੱਕ ਬੀਬੀ, ਉਹ ਗੋਰੀ, ਉਹਨੇ ਬੜੀ ਇੱਥੇ ਕੀਤੀ ਜੀ, ਕੁਝ ਰੁੱਖ ਐਸੇ ਨੇ ਜਿਹੜੇ ਆਪਣੇ ਬੱਚੇ ਰੁੱਖ ਜਿਹੜੇ ਕਈ ਮੀਲਾਂ ਦੀ ਦੂਰੀ ਤੇ ਨੇ, ਜਿਹੜੀ ਬਿਮਾਰੀ ਲੱਗਦੀ ਉਹ ਪਹਿਲੀ ਮੈਸੇਜ ਭੇਜ ਦਿੰਦੇ ਨੇ ਵੀ ਇਹਦੇ ਤੋਂ ਸੁਚੇਤ ਰਿਹਾ ਜੇ। ਰੱਬ ਦੀ ਰਚਨਾ ਦਾ ਕਿਸੇ ਥਾਂ ਪਾਇਆ ਜੀ? ਇਹ ਤਾਂ ਐਵੇਂ ਹਉਮੇ ਚ ਦਮਗਜੇ ਮਾਰੀ ਜਾਂਦਾ ਬੰਦਾ, ਮੈਂ ਸਭ ਕੁਝ ਜਾਣ ਗਿਆ, ਸਭ ਕੁਝ ਜਾਣ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੋਂ ਵੱਡਾ ਮੂਰਖ ਉਹ ਜਿਹੜਾ ਕਹਿੰਦਾ ਸਭ ਕੁਝ ਜਾਣ ਗਿਆ। ਜੇ ਕੋ ਆਖੇ ਬੋਲ ਵਿਗਾੜ, ਉਹਨੂੰ ਇਹ ਨੀ ਕਿਹਾ ਬ੍ਰਹਮ ਗਿਆਨੀ ਸੀ, ਅਸੀਂ ਕਹਿ ਦਿੰਦੇ ਬ੍ਰਹਮ ਗਿਆਨੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮੂਰਖਾਂ ਦੀ ਸੂਚੀ ਚ ਟੋਪ ਤੇ ਦਾ ਨਾਂ ਲਿਖਿਓ ਜਿਹੜਾ ਕਹਿੰਦਾ ਮੈਂ ਕਾਦਰ ਤੇ ਕੁਦਰਤ ਦਾ ਅੰਤ ਪਾ ਗਿਆ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ, ਮੂਰਖਾਂ ਸਿਰ ਮੂਰਖ। ਹੁਣ ਰੁੱਖ ਵਿਚ ਅੱਗ ਹੈ, ਸੇਕ ਨੀ ਲੱਗਦਾ। ਸਾਡੇ ਘਰ ਲੱਕੜ ਦੇ ਨੇ, ਲੱਕੜ ਚੋ ਸੇਕ ਨੀ ਸਾਨੂੰ ਲੱਗ ਰਿਹਾ। ਇਹ ਅੱਗ ਵੀ ਉਦੋਂ ਭਬਾਕੇ ਮਾਰ ਕੇ ਪ੍ਰਗਟ ਹੁੰਦੀ ਹੈ ਜਦੋਂ ਬਾਹਰੋਂ ਅੱਗ ਪੈਂਦੀ ਹੈ। ਬਾਹਰੋਂ ਅੱਗ ਦੀ ਚਿਨਕ ਮਿਲੀ ਤੇ ਰੁੱਖ ਦੇ ਪੱਤੇ ਪੱਤੇ ਚੋਂ ਅੱਗ ਨਿਕਲੀ। ਗੁਰਮੁਖੋ, ਜਦੋਂ ਬਾਹਰੋਂ ਪੰਜ ਕਮਾਈ ਵਾਲੇ ਮੈਂ ਸ਼ਬਦ ਵਰਤਾਂਗਾ, ਵਾਹਿਗੁਰੂ ਪੰਜਾਂ ਪਿਆਰਾਂ, ਮੈਂ ਨਿੰਦ ਨਹੀਂ ਰਿਹਾ। ਪੰਜਾਂ ਵਿਚ ਲੱਗਣ ਵਾਸਤੇ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ, ਸੱਚੇ ਪਾਤਸ਼ਾਹ ਕਿਰਪਾ ਕਰੀ ਅੰਮ੍ਰਿਤ ਸੰਚਾਰੇ, ਮਨ ਦਾ ਫੁਰਨਾ ਵੀ ਕਈ ਮਹੀਨੇ ਉੱਠਿਆ ਨਾ ਹੋਵੇ। ਜਦੋਂ ਉਹ ਅੰਮ੍ਰਿਤ ਦੀ ਦਾਤ ਦਿੰਦੇ ਆ, ਅੰਦਰ ਅੰਮ੍ਰਿਤ ਹੈ, ਪਰ ਜਦੋਂ ਬਾਹਰੋਂ ਚਿਨਗ ਲੱਗਦੀ ਏ, ਅੰਦਰੋਂ ਰੂਹਾਨੀਅਤ ਦਾ ਭਾਂਬੜ ਨਿਕਲਦਾ, ਉਹ ਵੀ ਤਾਂ ਬਾਹਰ ਮੁਖੀ ਕੁਝ ਅੰਦਰ ਜਾ ਰਿਹਾ ਨਾ, ਅੰਦਰੋਂ ਪ੍ਰਗਟ ਹੋ ਰਿਹਾ। ਇਕ ਹੋਰ ਬੇਨਤੀ ਕਰਾਂ ਕਿ ਗੁਰਮੁਖੋ, ਦੁੱਧ ਵਿਚ ਮੱਖਣ ਹੈ, ਦਹੀਂ ਹੈ, ਪਰ ਉਹ ਵੀ ਅੰਦਰੋਂ ਤਾਂ ਪ੍ਰਗਟ ਹੁੰਦਾ ਜੇ ਬਾਹਰੋਂ ਥੋੜੀ ਜਿਹੀ ਜਾਗ ਲੱਗਦੀ ਹੈ। ਇਹ ਉਦਾਹਰਣਾਂ ਜਿਹੜੀਆਂ ਦਿੱਤੀਆਂ ਨੇ, ਛੇਚੇ ਰੱਖਿਓ, ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਵਿਆਖਿਆ ਨਹੀਂ ਕਰ ਸਕਦੀਆਂ। ਉਸ ਅਕਾਲ ਦੇ ਸੁੱਤ ਦੀ ਕਿਹੜਾ ਜੰਮਿਆ ਵਿਆਖਿਆ ਕਰਨ ਵਾਲਾ ਉਹਦੇ ਅੰਮ੍ਰਿਤ ਦੀ? ਇਹ ਤਾਂ ਜਿਹਨੂੰ ਸ਼ੱਕ ਕੇ ਅੰਦਰੋਂ ਅਮਿਓ ਰਸ ਆ ਗਿਆ ਉਹ ਜਾਣਦਾ। ਮੈਂ ਫਿਰ ਬੇਨਤੀ ਕਰਾਂਗਾ, ਪਹਿਲਾਂ ਹੈ ਜਾਗਤ ਜੋਤ ਜਪੈ ਨਿਸਬਾਸੁਰ। ਖਾਲਸਾ ਜੀ ਉਹ ਖਾਲਸਾ ਹੈ ਜਿਹੜਾ ਦਿਨ ਤੇ ਰਾਤ ਜਗਦੀ ਜੋਤ ਪਰਮਾਤਮਾ ਨੂੰ ਜਪਦਾ ਹੈ, ਉੱਠਦਿਆਂ ਸਰ ਵਾਹਿਗੁਰੂ ਜਪਦਾ ਹੈ, ਗੁਰਬਾਣੀ ਪੜ੍ਹਦਾ ਹੈ, ਨਾਮ ਪੜ੍ਹਦਾ ਹੈ। ਹੁਣ ਅਗਲੀ ਗੱਲ, ਜਿਹੜਾ ਜਪਦਾ ਹੈ ਉਹਦੇ ਵਿਚ ਵਾਹਿਗੁਰੂ ਜੀ ਵਰਤਣ ਲੱਗ ਪੈਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਡੱਲੇ ਕੋਲ ਪਹੁੰਚ ਗਏ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ ਕਿਤਾਬ ਹੈ ਜੀ ਖੁੱਲੇ ਕੁੰਡ, ਖੁੱਲੇ ਲੇਖ ਹੀ ਖੁੱਲੇ ਕੁੰਡ ਹੈ। ਤੇ ਮੈਂ ਆਪ ਨੂੰ ਬੇਨਤੀ ਕਰਾਂਗਾ, ਖਾਲਸੇ ਦੇ ਸੰਬੰਧ ਵਿਚ ਹੈ ਤਾਂ ਪੋਇਟਰੀ ਖੁੱਲੀ ਕਵਿਤਾ, ਪਰ ਜਿਹੜੀ ਭੂਮਿਕਾ ਦਿੱਤੀ ਉਹ ਜ਼ਰੂਰ ਪੜ੍ਹਨ ਵਾਲੀ। ਕਹਿੰਦੇ ਨੇ ਭਾਈ ਡੱਲੇ ਕੋਲ ਗੁਰੂ ਗੋਬਿੰਦ ਸਿੰਘ ਜੀ ਪਹੁੰਚ ਗਏ। ਉਹ ਜਦੋਂ ਨੇ ਕਿਹਾ ਮਹਾਰਾਜ, ਮੇਰੇ ਬੰਦੇ ਹੁੰਦੇ ਜਿਹੜੇ ਆਪਾਂ ਪੜ੍ਹਦੇ ਹਾਂ ਜੀ, ਚਮਕੌਰ ਨਹੀਂ ਸੀ ਕੁਝ ਹੋਣਾ, ਮੁਕਤਸਰ ਕੁਝ ਨਹੀਂ, ਸਾਨੂੰ ਯਾਦ ਕਰਦੇ। ਹਜ਼ੂਰ ਨੇ ਕਿਹਾ ਨਹੀਂ। ਕਹਿੰਦਾ ਨਹੀਂ ਜੀ, ਮੇਰੇ ਬਹਾਦਰ ਸਿਪਾਹੀ, ਮੇਰੇ ਬੰਦੇ। ਸਤਿਗੁਰਾਂ ਨੇ ਉੱਥੇ ਪੜ੍ਹਾ ਕਿ ਆ, ਕਹਿਣ ਲੱਗੇ ਨਹੀਂ ਹੋਏ, ਜਿਹੜੇ ਚਮਕੌਰ ਚ ਲੜੇ ਉਹਨਾਂ ਵਰਗਾ ਵੀ ਕੋਈ ਨਹੀਂ। ਫਿਰ ਵੀ ਨਾ ਮੰਨਿਆ। ਉਹਨੇ ਚਿਰ ਨੂੰ ਸਿੱਖ ਨੇ ਬੰਦੂਕ ਲਿਆਂਦੀ। ਉਹਨੇ ਕਿਹਾ ਮਹਾਰਾਜ, ਬੰਦੂਕ ਬਣਾ ਕੇ ਲਿਆਂਦੀ। ਗੁਰੂ ਸਾਹਿਬ ਕਹਿੰਦੇ ਵਾਹ ਵਾਹ, ਚੰਗੇ ਵੇਲੇ ਸਿਰ ਲੈ ਭਾਈ ਡੱਲਿਆ, ਆਪਣਾ ਲਿਆ ਸਿਪਾਹੀ, ਆਪਾਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਕਿ ਇਹ ਕਵਚ ਪਾਇਆ, ਸੰਜੋਗ ਪਾਇਆ ਵੀ ਗੋਲੀ ਨਿਕਲ ਜਾਏਗੀ, ਕਿ ਇਹ ਛਾਤੀ ਨੂੰ ਪਾੜ ਸਕਦੀ ਏ, ਕਿੰਨੀ ਕੁ ਇਹਦੀ ਰੇਂਜ, ਕਿੱਥੋਂ ਤੱਕ ਮਾਰ ਕਰੇਗੀ। ਡੱਲੇ ਨੇ ਗਿਆ ਆਪਣੇ ਸਿਪਾਹੀਆਂ ਕੋਲ ਗਿਆ ਜੀ, ਉਹਨਾਂ ਕਿਹਾ ਜੰਗ ਤੇ ਲੜ ਸਕਦੇ ਆ, ਇਸ ਤਰ੍ਹਾਂ ਨੀ ਮਰਨਾ, ਅਸੀਂ ਇਹ ਸਾਰੇ ਪੜ੍ਹਨੇ ਨਾ, ਸਿਪਾਹੀ ਸਨ ਉਹ। ਕਹਿੰਦੇ ਲੜ ਸਕਦੇ ਆ ਪਰ ਇਸ ਤਰ੍ਹਾਂ ਨੀ ਮਰਨਾ ਅਸੀਂ। ਜਦੋਂ ਸਾਰੇ ਚੁੱਪ ਕਰ ਗਏ, ਨੇੜਿਆਂ ਦੀ ਪੁੱਛਿਆ, ਉਨੀ ਦੇਰ ਨੂੰ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਰੰਗਰੇਟੇ, ਇਹ ਦੋਨੋਂ ਰੰਗਰੇਟੇ ਸਨ ਜੀ, ਭਾਈ ਸਾਹਿਬ ਹੋਣੀ ਦਸਤਾਰ ਸੇ ਜਾਂਦੇ ਪਏ ਸਨ। ਹਜ਼ੂਰ ਨੇ ਕਿਹਾ ਜਾਓ ਭਾਈ ਧੀਰ ਸਿੰਘ ਵੀਰ ਸਿੰਘ ਨੂੰ ਆਵਾਜ਼ ਮਾਰੋ ਕਿ ਸਤਿਗੁਰਾਂ ਨੇ ਸਿੱਖ ਦੀ ਛਾਤੀ ਵਿਚੋਂ ਗੋਲੀ ਕੱਢ ਕੇ ਗੋਲੀ ਦਾ ਨਿਸ਼ਾਨਾ ਪਰਖਣਾ ਹੈ। ਗੁਰਮੁਖੋ, ਦਸਤਾਰ ਦੇ ਲੜ ਹੱਥ ਸਨ, ਦਸਤਾਰ ਦੇ ਪੱਲੇ ਬਸਤਰ ਹੱਥ ਚ ਪਕੜੇ, ਦੋਵੇਂ ਭੱਜੇ ਹੁੰਦੇ ਆ, ਦੋਨਾਂ ਦੀਆਂ ਪੱਗਾਂ ਇਸ ਤਰ੍ਹਾਂ, ਤੇ ਸਾਹਮਣੇ ਜਦੋਂ ਖਲੋਂਦੇ ਆ, ਡੱਲੇ ਦੇ ਉਂਗਲ ਮੂੰਹ ਵਿਚ ਚਲੀ ਜਾਂਦੀ ਹੈ। ਉਹ ਕਹਿੰਦਾ ਸੱਚੇ ਪਾਤਸ਼ਾਹ ਭਾਈ ਵੀਰ ਸਿੰਘ ਕਹਿੰਦੇ ਪਹਿਲਾਂ ਮੈਂ ਸੁਣਿਆ, ਭਾਈ ਧੀਰ ਸਿੰਘ ਕਹਿੰਦੇ ਪਹਿਲਾਂ ਮੈਂ ਸੁਣਿਆ, ਮਹਾਰਾਜ ਜੀ ਮੇਰਾ ਮੌਕਾ, ਮੈਨੂੰ ਮੌਕਾ ਬਖਸ਼ੋ, ਮੇਰੇ ਤੇ ਕਿਰਪਾ ਕਰੋ। ਦੂਜਾ ਕਹਿੰਦਾ ਮੇਰੇ ਤੇ ਕਿਰਪਾ ਕਰੋ। ਜਿਹੜੇ ਆਪਣੇ ਆਪ ਨੂੰ ਬਹਾਦਰ ਕਹਿੰਦੇ ਸਨ, ਸਾਰਿਆਂ ਦੇ ਰੰਗ ਪੀਲੇ ਕਹੇ। ਗਜ਼ੂਰ ਨੇ ਗੋਲੀ ਇਕ ਪਾਸੇ ਕੱਢ ਕੇ ਕਿਹਾ, ਡੱਲਿਆ ਚਮਕੌਰ ਵਿਚ ਇਹੋ ਜਿਹੇ ਸ਼ਹੀਦ ਹੋਏ ਨੇ। ਹੁਣ ਅਗਲੀ ਗੱਲ ਧਿਆਨ ਨਾਲ ਸੁਣੋ, ਜਿਹੜੀ ਮੈਂ ਬਰੀਕ ਕਹਿਣ ਲੱਗਾ। ਕਹਿੰਦੇ ਐਸੇ ਨੇ ਧੀਰ ਸਿੰਘ ਵੀਰ ਸਿੰਘ ਵਰਗੇ, ਉਸ ਵਕਤ ਉਹਨੇ ਕਿਹਾ ਮਹਾਰਾਜ ਮੇਰੇ ਸਿਪਾਹੀ ਕਿਉਂ ਇਸ ਤਰ੍ਹਾਂ ਨੇ? ਹਜ਼ੂਰ ਕਹਿੰਦੇ ਤੇਰੇ ਸਿਪਾਹੀ ਬਹਾਦਰ ਨੇ ਪਰ ਅੰਦਰੋਂ ਕਮਜ਼ੋਰ ਨੇ। ਯਾਦ ਰੱਖੋ ਬਹਾਦਰ ਨੇ, ਕਿਉਂ? ਕਹਿਣ ਲੱਗੇ ਅਸਲ ਚ ਇਹਨਾਂ ਦੇ ਤਨ, ਲਫ਼ਜ਼ ਸੁਣਿਓ, ਤਨ ਬਹਾਦਰ ਲੱਗਦੇ ਨੇ ਪਰ ਖਿਆਲ ਕਰਕੇ ਕਮਜ਼ੋਰ ਨੇ, ਖਿਆਲ ਹੀ ਜੀਵਨ ਹੁੰਦਾ ਹੈ। ਮੈਂ ਫਿਰ ਰਿਪੀਟ ਕਰਾਂਗਾ, ਇਹ ਸਰੀਰਕ ਤੌਰ ਤੇ ਬੜੇ ਵੱਡੇ ਲੱਗਦੇ ਆ, ਪਰ ਡਲਿਆ ਖਿਆਲ ਕਮਜ਼ੋਰ ਹੋਵੇ ਤੇ ਸਰੀਰ ਧੋਖਾ ਖਾ ਜਾਂਦਾ ਹੈ। ਖਿਆਲ ਅਡੋਲ ਹੋਵੇ, ਮਨ ਅਡੋਲ ਹੋਵੇ ਤੇ ਕੱਦ ਵੀ ਛੋਟਾ ਹੋਵੇ ਤੇ ਬਰਸ਼ੀ ਮਾਰ ਕੇ 7 ਤਵੀਆਂ ਪਾੜ ਸਕਦਾ ਹੈ। ਇਹ ਖਿਆਲ ਦੀ ਖੇਡ ਹੈ। ਹੁਣ ਅਗਲੀ ਗੱਲ ਜੀ, ਗੁਰੂ ਕਾ ਖਾਲਸਾ ਕੀ ਹੈ? ਖਿਆਲ ਕਹਿੰਦਾ ਮਹਾਰਾਜ, ਖਿਆਲ ਸਰੀਰ ਤਾਂ ਤਾਕਤਵਰ ਹੋ ਜਾਂਦਾ ਹੈ ਖੁਰਾਕ ਨਾਲ, ਦੁੱਧ ਦਹੀਂ ਘਿਓ ਬਦਾਮ ਇਹਦੇ ਨਾਲ, ਇਹ ਖਿਆਲ ਦੀ ਵੀ ਖੁਰਾਕ ਹੈ। ਹਜ਼ੂਰ ਨੇ ਕਿਹਾ ਖਿਆਲ ਦੀ ਖੁਰਾਕ ਹੈ ਨਾਮ। ਫਿਰ ਸੁਣਿਓ, ਮਨ ਦੀ ਖੁਰਾਕ ਹੈ ਬੰਦਗੀ। ਕਹਿੰਦੇ ਨੇ ਜਿਹੜਾ ਨਾਮ ਨਾਲ ਜੁੜੇਗਾ, ਜਿਹਦਾ ਖਿਆਲ ਗੁਰੂ ਕੇ ਸ਼ਬਦ ਨਾਲ ਜੁੜ ਜਾਏਗਾ, ਫਿਰ ਕੀ ਜੀ? ਕਹਿਣ ਲੱਗੇ ਗੁਰੂ ਕੇ ਸ਼ਬਦ ਜਿਹੜੀ ਅਡੋਲਤਾ ਹੈ ਉਸ ਮਨ ਚ ਪ੍ਰਵੇਸ਼ ਕਰ ਜਾਏਗੀ। ਯਾਦ ਰੱਖੀ, ਸਰੀਰਕ ਤੌਰ ਤੇ ਕਮਜ਼ੋਰ ਹੁੰਦਾ ਵੀ ਸੀਨਾ ਡਾਹ ਕੇ ਤੋਬ ਦੇ ਸਾਹਮਣੇ ਖਲੋ ਜਾਏਗਾ। ਹੁਣ ਅਗਲੀ ਬੇਨਤੀ ਫਿਰ ਤੁਹਾਡੀ ਧਿਆਨ ਨਾਲ ਸੁਣਿਓ ਕਿ ਅਡੋਲਤਾ, ਉਹਨੇ ਕਿਹਾ ਫਿਰ ਸਤਿਗੁਰੂ ਜੀ, ਇਹ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕੀ ਹੈ? ਸਤਿਗੁਰਾਂ ਨੇ ਜਿਹੜੇ ਉੱਤਰ ਦਿੱਤੇ, ਮੈਂ ਇੱਕ ਵਾਰੀ ਕਿਹਾ ਸੀ ਪਰ ਸੁਣਿਓ ਧਿਆਨ ਨਾਲ। ਖਾਲਸਾ ਜੀ, ਜਦੋਂ ਸਿੰਘ ਅੰਮ੍ਰਿਤ ਦੀ ਦਾਤ ਲੈ ਲੈਂਦਾ ਉਦੋਂ ਵਾਹਿਗੁਰੂ ਜੀ ਕਾ ਖਾਲਸਾ ਬਣ ਜਾਂਦਾ। ਇੱਕ ਮੈਂ ਅਰਥ ਕਰਕੇ ਆ ਪਿਓਰ, ਇੱਕ ਅਰਥ ਕੀਤੇ ਸਿੱਧਾ ਜਿਹਦਾ ਸੰਬੰਧਕ ਹੈ। ਕਹਿੰਦਾ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ, ਫਿਰ ਸੁਣਿਓ, ਕਾ ਦਾ ਲਫ਼ਜ਼ੀ ਅਰਥ ਦਾਤ ਹੈ। ਪਹਿਲੇ ਸਮੇਂ ਕਾ ਕੀ ਵਰਤਦੇ ਸਨ? ਦਾਤ ਦੀ ਨਹੀਂ ਸਨ ਵਰਤਦੇ। ਹਜ਼ੂਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਹੋ ਗਿਆ ਵਾਹਿਗੁਰੂ ਦਾ ਖਾਲਸਾ। ਕਹਿੰਦਾ ਜੀ, ਫਿਰ ਇਹਦਾ ਮਤਲਬ ਮੈਂ ਸਮਝਿਆ ਨਹੀਂ, ਇਹ ਫਿਰ ਹੱਕ ਹੋ ਗਿਆ ਜੀ? ਕਹਿੰਦੇ ਹਜ਼ੂਰ ਕਹਿਣ ਲੱਗੇ, ਇਹ ਨਰਜਿੰਦ ਨਹੀਂ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਡੱਲੇ ਕੀ ਜ਼ਮੀਨ, ਡੱਲੇ ਕੀ ਹਵੇਲੀ, ਡੱਲੇ ਦੇ ਸਿਪਾਹੀ, ਡੱਲੇ ਦੇ ਕਿਲੇ। ਮਹਾਰਾਜ, ਮੈਂ ਸਮਝਿਆ ਨਹੀਂ, ਹੈ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ। ਕਹਿੰਦੇ ਨਹੀਂ ਨਹੀਂ, ਡੱਲਿਆ ਇਹ ਨਰਜਿੰਦ ਚੀਜ਼ਾਂ ਨੇ ਜਿਹੜੀਆਂ ਤੇਰੇ ਨਾਲ ਜੁੜੀਆਂ ਨੇ। ਨਰਜਿੰਦ ਆ ਕਿਆ? ਡੱਲੇ ਦੀ ਹਵੇਲੀ, ਇਹ ਤੇਰਾ ਕਬਜ਼ਾ ਹੈ, ਇਹਦਾ ਸੰਬੰਧ ਤੇਰੇ ਨਾਲ ਕੋਈ ਨਹੀਂ, ਇਹ ਤੇਰੇ ਤੋਂ ਬਿਨਾਂ ਵੀ ਰਹਿ ਸਕਦੀ ਏ, ਪਰ ਖਾਲਸਾ ਉਹ ਜਿਹੜਾ ਵਾਹਿਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਂ ਇਸ ਨੂੰ ਫਿਰ ਥੋੜਾ ਜਿਹਾ ਖੋਲਣ ਦਾ ਯਤਨ ਕਰਾਂਗਾ। ਗੁਰਮੁਖੋ, ਧਿਆਨ ਦੇ ਕੇ ਸੁਣਿਓ, ਕਿਉਂ ਨਹੀਂ ਖਾਲਸਾ ਮਰਦਾ? ਇਹ ਅਕਾਲ ਪੁਰਖ ਦੀ ਫੌਜ ਕਿਉਂ ਹੈ? ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਫੌਜ ਹੈ। ਵਾਹ ਵਾਹ, ਸ਼ਬਦ ਕੈਸੇ ਚੁਣੇ! ਡੱਲਿਆ ਤੇਰਾ ਮੋਹ ਹਵੇਲੀ ਨਾਲ ਹੈ, ਤੇਰੇ ਮਰਨ ਨਾਲ ਹਵੇਲੀ ਦੀਆਂ ਕੰਧਾਂ ਨੇ ਵੈਨ ਨਹੀਂ ਪਾਣੇ, ਇਹ ਫਿਰ ਵੀ ਕਾਇਮ ਰਹਿਣਗੀਆਂ। ਤੇਰਾ ਮੋਹ ਜ਼ਮੀਨ ਨਾਲ ਹੈ, ਪਰ ਤੇਰੇ ਮਰਿਆਂ ਜ਼ਮੀਨ ਨੇ ਨਸ਼ਟ ਨਹੀਂ ਹੋ ਜਾਣੇ ਨੇ, ਫਿਰ ਵੀ ਰਹਿਣਾ ਹੈ। ਤੇਰਾ ਮੋਹ ਆਪਣੀ ਫੌਜਾਂ ਨਾਲ, ਤੇਰੇ ਫੌਜੀ ਤਾਂ ਹੁਣੀ ਜਵਾਬ ਦੇ ਗਏ। ਤੂੰ ਨਰਜਿੰਦ ਚੀਜ਼ਾਂ ਦਾ ਮਾਲਕ ਹੈ, ਤੇ ਮਹਾਰਾਜ ਖਾਲਸਾ ਕਿਵੇਂ? ਮੈਂ ਕਹਿਣ ਲੱਗੇ, ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਸੂਰਜ ਤੇ ਸੂਰਜ ਦੀ ਕਿਰਨ? ਹਜ਼ੂਰ ਨੇ ਕਿਹਾ ਹਾਂ, ਕਿ ਸੂਰਜ ਜੇ ਹੈ ਤੇ ਕਿਰਨ ਹੈ। ਉਸ ਦਿਨ ਮੈਂ ਅਰਥ ਕਰ ਰਿਹਾ ਸਾਂ ਸੂਰਜ ਕਿਰਨ ਮਿਲੇ, ਸੂਰਜ ਦੀ ਕਿਰਨ, ਜੇ ਸੂਰਜ ਹੈ ਤਾਂ ਕਿਰਨ ਹੈ। ਕਹਿਣ ਲੱਗੇ, ਵਾਹਿਗੁਰੂ ਜੀ ਕਾ ਖਾਲਸਾ ਤਾਂ ਹੈ ਜੇ ਖਾਲਸੇ ਵਿੱਚ ਵਾਹਿਗੁਰੂ ਜੀ ਕਾ ਨਾਮ ਚੱਲਦਾ ਹੈ। ਯਾਦ ਰੱਖੀ, ਸੂਰਜ ਕਿਰਨ ਨੂੰ ਤਾਕਤ ਦਿੰਦਾ ਹੈ, ਪਰ ਡੱਲਾ ਹਵੇਲੀ ਨੂੰ ਤਾਕਤ ਨਹੀਂ ਦੇ ਸਕਦਾ। ਅਡੋਲਤਾ ਦੇ ਸਕਦਾ ਹਵੇਲੀ ਨੂੰ? ਜ਼ਮੀਨ ਨੂੰ ਦੇ ਸਕਦਾ ਅਡੋਲਤਾ? ਕਹਿਣ ਲੱਗੇ, ਸੂਰਜ ਕਿਰਨ ਨੂੰ ਤਾਕਤ ਦਿੰਦਾ ਹੈ। ਜਦੋਂ ਸਵੇਰੇ ਉੱਠ ਕੇ ਜਗ ਦੀ ਜੋਤ ਨੂੰ ਖਾਲਸਾ ਜਪਦਾ, ਉਸ ਵਕਤ ਸੱਚੇ ਵਾਹਿਗੁਰੂ ਸੂਰਜ ਹੈ, ਖਾਲਸਾ ਉਹਦੇ ਵਿੱਚੋਂ ਨਿਕਲੀ ਹੋਈ ਕਿਰਨ ਹੈ। ਜੇ ਸੂਰਜ ਨਾ ਰਿਹਾ ਤੇ ਕਿਰਨ ਕਾਦੀ ਜੀ? ਉਸ ਫਿਰ ਸਤਿਗੁਰਾਂ ਨੇ ਇੱਕ ਹੋਰ ਬਚਨ ਕਿਹਾ, ਡੱਲਿਆ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ। ਕਿਸ ਤਰ੍ਹਾਂ ਮਹਾਰਾਜ? ਕਹਿਣ ਲੱਗੇ, ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ ਦੀ ਆੜ, ਸਰੋਵਰ। ਕਹਿੰਦਾ ਜੀ ਕਿਵੇਂ? ਕਹਿਣ ਲੱਗੇ, ਆਹ ਜਿਹੜਾ ਆੜ ਚ ਪਾਣੀ ਜਾਂਦਾ ਹੈ ਨਾ, ਇਹ ਸਿਰਫ ਇਸ ਕਰਕੇ ਕੈਵੇਂ ਚਸ਼ਮੇ ਨਾਲ ਜੁੜਿਆ ਹੈ। ਚਸ਼ਮਾ ਮੁੱਕ ਗਿਆ, ਹੁਣ ਇਹ ਪਾਣੀ ਕਿੰਨੇ ਕੁ ਦਿਨ ਕਹਿ ਦੂਗਾ ਮੈਂ ਚਸ਼ਮੇ ਤੋਂ ਬਿਨਾਂ ਰਹਿ ਸਕਦਾ? ਇਹ ਸੜੇਗਾ ਵੀ, ਇਹਨੂੰ ਸੋਕਾ ਵੀ ਪਏਗਾ। ਜਿਵੇਂ ਪਾਣੀ ਦੇ ਚਸ਼ਮੇ ਨਾਲ ਜੁੜਿਆ ਹੋਇਆ ਆੜ ਦਾ ਪਾਣੀ, ਇਸ ਤਰ੍ਹਾਂ ਵਾਹਿਗੁਰੂ ਜੀ ਨਾਲ ਜੁੜਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਹੈ। ਤੀਸਰਾ ਬਚਨ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ, ਡੱਲਿਆ ਇਹ ਖਾਲਸਾ ਇਸ ਤਰ੍ਹਾਂ ਜਿਵੇਂ ਉਹ ਦੇਖ ਰੁੱਖ ਨੂੰ ਖਿੜੇ ਕੋਈ ਫੁੱਲ ਨੇ। ਫੁੱਲ ਕਦੀ ਰੁੱਖ ਤੋਂ ਬਿਨਾਂ ਰਹਿ ਸਕਦਾ ਜੀ? ਕੁਝ ਕੁ ਦਿਨ ਤਾਂ ਪਾਣੀ ਪੂਣੀ ਪਾ ਕੇ ਰੱਖ ਲਾਂਗੇ। ਇਹ ਜੁੜਿਆ ਹੋਇਆ ਕਿਸੇ ਨਾਲ, ਕਹਿੰਦਾ ਮਹਾਰਾਜ ਇਹ ਫੁੱਲ, ਕਹਿੰਦੇ ਇਹ ਉਹਦੇ ਨਾਲ ਜੁੜਿਆ ਜਿਹੜਾ ਅਦ੍ਰਿਸ਼ਟ ਹੈ। ਇਸ ਨੂੰ ਥੋੜੇ ਜਿਹੇ ਨੁਕਤੇ ਨੂੰ ਧਿਆਨ ਨਾਲ ਸੁਣਿਓ, ਮੇਰੀ ਬੇਨਤੀ ਹੈ, ਕਿਉਂਕਿ ਮੈਂ ਘਰਾਂ ਚ ਸੰਗਤ ਸੁਣ ਲਈ, ਲੋਕੀ ਇਹ ਸਮਝਣਗੇ ਖੋਰੇ ਅਗਲੀ ਸੰਗਤ ਨੂੰ ਕੁਝ ਆਉਂਦਾ ਹੀ ਨਹੀਂ, ਵਾਰ ਵਾਰ ਭਾਈ ਜੀ ਕਿਹਾ ਜਾਂਦਾ, ਧਿਆਨ ਨਾਲ ਸੁਣਿਓ, ਕਿਉਂਕਿ ਸਾਖੀ ਚ ਕੰਮ ਚੱਲੀ ਜਾਂਦਾ। ਇੱਥੋਂ ਇੱਕ ਵਾਰੀ ਖਿਆਲ ਖੱਬੇ ਸੱਜੇ ਹੋ ਗਿਆ ਤੇ ਗੱਲ ਗਈ, ਚੇਤੇ ਚੋਂ ਨਿਕਲ ਗਈ, ਤੇ ਕਸੂਰ ਮੇਰਾ ਕੋਈ ਨਹੀਂ, ਕਸੂਰ ਆਪਣਾ ਵੀ ਹੈ, ਕਿਉਂਕਿ ਜਦੋਂ ਚੇਤੇ ਹੀ ਦੂਜੇ ਪਾਸੇ ਜਾਣਾ ਮੈਂ ਫਿਰ ਕਰ ਸਕਦਾ ਵਾ ਨਾ, ਚੇਤੇ ਤੇ ਮੈਂ ਕਾਬੂ ਹੀ ਨਹੀਂ ਪਾ ਸਕਦਾ। ਉਹਨੇ ਮਹਾਰਾਜ ਜੀ ਨੇ ਕਿਹਾ ਇਹ ਫੁੱਲ ਅਦ੍ਰਿਸ਼ ਨਾਲ ਜੁੜਿਆ। ਕਹਿੰਦਾ ਜੀ ਕਿਵੇਂ? ਸਤਿਗੁਰੂ ਕਹਿੰਦੇ ਆ ਖਿੜਿਆ ਹੋਇਆ ਫੁੱਲ ਟਾਹਣੀ ਨਾਲ ਜੁੜਿਆ। ਕਹਿੰਦਾ ਜੀ ਸਤਿਗੁਰੂ ਕਹਿਣ ਲੱਗੇ ਟਾਹਣੀ ਜਿਹੜੀ ਉਹ ਤਣੇ ਨਾਲ ਜੁੜੀ ਹੈ ਜੀ। ਕਹਿਣ ਲੱਗੇ ਤਣੇ ਪੱਲੇ ਕੁਛ ਨਹੀਂ ਹੋ, ਇਹ ਜੜਾਂ ਨਾਲ ਜੁੜਿਆ ਹੈ ਜੀ, ਜੜਾਂ ਨਾਲ। ਹਜ਼ੂਰ ਨੇ ਕਿਹਾ ਹਾਂ। ਕਹਿੰਦਾ ਹਾਂ ਜੜਾਂ ਨਾਲ ਜੁੜਿਆ। ਉਹਨੂੰ ਉਹਦੀ ਬੋਲੀ ਸਮਝਾ ਦਿੰਦੇ। ਕਹਿਣ ਲੱਗੇ ਜੜਾਂ ਵੀ ਇਕੱਲੀਆਂ ਕੁਝ ਨਹੀਂ ਕਰਦੀਆਂ, ਮਿੱਟੀ ਨਾਲ ਜੁੜਿਆ ਹੈ। ਕਹਿੰਦਾ ਵਾਕਈ ਜੀ ਮਿੱਟੀ ਤੋਂ ਬਿਨਾਂ ਜੜ ਕਿੱਥੇ? ਕਹਿਣ ਲੱਗੇ ਇਕੱਲੀ ਮਿੱਟੀ ਵੀ ਕੁਝ ਨਹੀਂ ਕਰਦੀ ਜੇ ਪਾਣੀ ਨਹੀਂ ਤਾਂ। ਦੇਖੋ ਕਿੱਥੇ ਕਿੱਥੇ ਜੁੜੇ ਆ। ਕਹਿਣ ਲੱਗੇ ਪਾਣੀ ਵੀ ਕੁਛ ਨਹੀਂ ਕਰ ਸਕਦਾ ਜੇ ਸੂਰਜ ਨਹੀਂ ਤਾਂ। ਸੂਰਜ ਤਪੇਗਾ, ਸਮੁੰਦਰ ਦਾ ਪਾਣੀ ਉੱਡੇਗਾ, ਬੱਦਲ ਬਣ ਕੇ ਵਰਸੇਗਾ, ਤੇ ਕਹਿਣ ਲੱਗੇ ਸੂਰਜ ਵੀ ਕੁਝ ਨਹੀਂ ਕਰ ਸਕਦਾ। ਇਹਨੂੰ ਸੂਰਜ ਨੂੰ ਸੁਕਾਉਣ ਵਾਲਾ ਵੀ ਇੱਕ ਹੈ, ਜਿਹਨੂੰ ਕਹਿੰਦੇ ਨੇ ਕੇ ਅਦਿੱਤ ਸੋਕਾ। ਜਾਪ ਸਾਹਿਬ ਚ ਅਦਿੱਤ ਦਾ ਅਰਥ ਸੂਰਜ, ਜਿਹੜਾ ਸੂਰਜ ਨੂੰ ਸੁਕਾ ਸਕਦਾ। ਡਲਿਆ ਇੱਕ ਖਿੜੇ ਹੋਏ ਫੁੱਲ ਤੋਂ ਲੈ ਕੇ ਸੱਚੇ ਵੇ ਨਿੱਕੀ ਤੋਂ ਨਿੱਕੀ ਚੀਜ਼ ਅਦ੍ਰਿਸ਼ ਤਾਕਤ ਨਾਲ ਜੁੜੀ ਹੈ। ਜਦੋਂ ਖਾਲਸਾ ਸ਼ਬਦ ਨਾਲ, ਬਾਣੀ ਨਾਲ, ਨਾਮ ਨਾਲ ਜੁੜਿਆ ਰਹੇਗਾ, ਇਹਦੇ ਵਿੱਚ ਇੰਨਾ ਤੇਜ ਪ੍ਰਤਾਪ ਆਵੇਗਾ, ਇਹਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਹੀ ਨਹੀਂ ਕਰ ਸਕੇਗੀ। ਮੈਂ ਲਫ਼ਜ਼ ਜਜ਼ਬਾਤ ਕਰਨ ਵਾਂ ਪੈਦਾ ਕਰ ਲਈ ਨਹੀਂ ਕਹਿ ਰਿਹਾ, ਕਿਉਂਕਿ ਖਾਲਸਾ ਜੀ ਅਕਾਲ ਦੇ ਸੁੱਤ ਦੇ ਬਚਨ ਨੇ। ਲਫ਼ਜ਼ ਕਿੱਡੇ ਕਮਾਲ ਦੇ! ਹਜ਼ੂਰ ਨੇ ਇੱਥੇ ਕਿਹਾ ਇਸ ਤਰ੍ਹਾਂ ਕਹੇ ਵਾਹਿਗੁਰੂ ਜੀ ਕਾ ਖਾਲਸਾ। ਇੱਕ ਹੋਰ ਬੇਨਤੀ ਹੈ, ਮੈਂ ਇੱਕ ਵਾਰ ਆਪ ਜੀ ਨੂੰ ਕਿਹਾ ਸੀ ਇਸ ਫਤਿਹ ਚ ਬੜੀ ਤਾਕਤ ਹੈ ਜੀ, ਫਤਿਹ ਚ ਬੜੀਆਂ ਰਹਿਮਤਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਚਲੋ ਮੈਂ ਹੋਰ ਗੱਲ ਕਰ ਦੇਣਾ, ਕੱਲਾ ਖਾਲਸਾ ਸ਼ਬਦ ਹੰਕਾਰ ਨਾ ਕਰਿਓ। ਜੇ ਮੈਂ ਵਾਹਿਗੁਰੂ ਨੂੰ ਜਪਦਾ, ਖਾਲਸਾ ਲਫ਼ਜ਼ ਵੀ ਮੇਰੇ ਵਾਸਤੇ ਹੰਕਾਰ ਦਾ ਬੋਝ ਬਣ ਜਾਏਗਾ। ਮੈਂ ਲਫ਼ਜ਼ ਦੀ ਨਿਰਾਦਰੀ ਨਹੀਂ ਕਰ ਰਿਹਾ, ਲਫ਼ਜ਼ ਮੈਂ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਵਰਤ ਰਿਹਾ, ਵਾਹਿਗੁਰੂ ਜੀ ਨੇ ਟਿਪਲਾ ਦਿੱਤਾ। ਮੈਂ ਬਾਬਾ ਸ਼ਾਮ ਸਿੰਘ ਦਾ ਜਾਣਦੇ ਹੋ ਨਾ, ਆਟਾ ਮੰਡੀ ਵਾਲੇ, ਜਿਹੜੇ ਸਿੰਘ ਅੰਮ੍ਰਿਤ ਵੇਲੇ ਜਦੋਂ ਕਿਤੇ ਦਰਬਾਰ ਸਾਹਿਬ ਜਾਓਗੇ, ਅੰਮ੍ਰਿਤਧਾਰੀ ਸਿੰਘਾਂ ਨੂੰ ਰਾਤ ਦੀ ਇਸ਼ਨਾਨ ਦੀ ਸੇਵਾ ਮਿਲਦੀ ਏ, ਤੇ ਬੇਨਤੀ ਏ ਭਾਵਨਾ ਬਣਾ ਕੇ ਜਾਈਏ। ਉਥੇ ਦਾਸ ਜਦੋਂ ਜਾਂਦਾ ਅੰਮ੍ਰਿਤ ਵੇਲੇ ਯਤਨ ਕਰੀਦਾ ਵੀ ਸਾਰੇ ਸਿੰਘਾਂ ਨੂੰ ਮੈਂ ਕਹਿਣਾ ਹੁੰਦਾ, ਜੇ ਤੁਸੀਂ ਤੁਹਾਡੀ ਇੱਛਾ ਆਓ, ਮੈਂ ਬੇਨਤੀ ਕਰਨਾ ਤੁਸੀਂ ਅੰਦਰ ਜਾਓ, ਸੇਵਾ ਕਰੋ, ਤੁਹਾਨੂੰ ਪਤਾ ਲੱਗਿਓ 3 ਘੰਟਿਆਂ ਚ ਕੀ ਰਹਿਮਤ ਵਰਤੀ ਹੈ। ਉਸ ਵਕਤ ਜਿਹੜੇ ਸਿੰਘ ਸ਼ਬਦ ਪੜ੍ਹਦੇ ਆ ਨਾ, 6 ਸ਼ਬਦ ਪੜ੍ਹਦੇ ਨੇ, ਉਸ ਵੇਲੇ ਦਾ ਕੀਰਤਨ ਹੀ ਵੱਖਰਾ। ਬਾਬਾ ਸ਼ਾਮ ਸਿੰਘ ਹੋਏ ਨੇ 123 ਸਾਲ ਇਹਨਾਂ ਦੀ ਉਮਰ ਸੀ। ਚਲੋ ਅੱਜ ਕੱਲ ਲਾਈਵ ਕੀਰਤਨ ਆਪ ਨੈਟ ਤੇ ਸੁਣਦੇ ਹੋ। ਆਸਰਾ ਦੀਵਾਰ ਦੇ ਕੀਰਤਨ ਤੋਂ ਪਹਿਲਾਂ ਇਹ ਮੈਂ ਕਥਾ ਵੈਸੇ ਇੱਕ ਵਾਰੀ ਕੀਤੀ ਇੱਥੇ, 1 ਘੰਟਾ ਕੀਰਤਨ ਆਸਰਾ ਕੀ ਵਾਰ ਤੋਂ ਬਿਨਾਂ ਹੁੰਦਾ ਹੈ। ਆਪ ਜੋ ਨੈਟ ਲਾਓਗੇ, ਪਹਿਲਾਂ ਆਸਰਾ ਕੀ ਵਾਰ ਤੋਂ ਪਹਿਲਾਂ ਇੱਕ ਰਾਗੀ ਸਿੰਘ ਲੱਗਦੇ ਨੇ। ਅਸਲ ਚ ਇਹ ਗੁਰੂ ਸਾਹਿਬ ਨੇ ਸ਼ੁਰੂ ਨਹੀਂ ਸੀ ਕੀਤਾ, ਇਹਦੀ ਸ਼ੁਰੂਆਤ ਕਿਹਾ ਜਾਂਦਾ ਹੈ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ। ਆਟਾ ਮੰਡੀ ਬਾਬਾ ਦੀਪ ਸਿੰਘ ਵਾਲੇ ਬੁੰਗੇ ਤੋਂ ਪਰਾਂ ਜਾ ਕੇ ਨਾ, ਉਹਨਾਂ ਦਾ ਉੱਥੇ ਸਥਾਨ ਹੈ, ਸੇਵਾ ਪੰਥੀ ਮਹਾਂਪੁਰਖ ਹੋਇਆ। ਇਹਨਾਂ ਸ਼ੁਰੂ ਕੀਤਾ ਸੀ, 123 ਸਾਲ ਇਹ ਗੁਰਮੁਖ ਜੀ ਕੇ ਗਏ ਆ, 123 ਸਾਲ ਤੇ 70 ਸਾਲ ਮੈਂ ਉਦਣ ਵੀ ਕਿਹਾ ਕਮਾਈਆਂ ਵਾਲੀ ਦੀ ਗੱਲ ਹੀ ਕੀ ਕਰੀਏ ਸੀ, ਤੇ ਸ਼ੱਕ ਹੀ ਇੰਨਾ ਪੈਦਾ ਕਰ ਦਿੱਤਾ, ਚੰਗੀਆਂ ਚੰਗੀਆਂ ਸ਼ਖਸੀਅਤਾਂ ਨੂੰ ਭੰਡ ਭੰਡ ਕੇ ਰੱਖਣੇ ਪਏ। ਉਹਨਾਂ ਨੇ 70 ਸਾਲ 123 ਸਾਲਾਂ ਵਿੱਚੋਂ ਤਕਰੀਬਨ 70 ਸਾਲ ਇੱਕ ਦਿਨ ਨਾਗਾ ਨਹੀਂ ਪੈਣ ਦਿੱਤਾ, 70 ਸਾਲ ਲਗਾਤਾਰ ਕੀਰਤਨ ਕੀਤਾ। ਮੈਂ ਉਹਨਾਂ ਦੇ ਮੈਨੂੰ ਜੀਵਨ ਬੜਾ ਚੰਗਾ ਲੱਗਦਾ ਸਾਧੂਆਂ ਦਾ, ਜਿਹੜੇ ਕਮਾਈ ਵਾਲਾ ਨੇ, ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ, ਸਭ ਤੋਂ ਵੱਡੀ ਜਿੱਥੇ ਸ਼ੱਕ ਪੈਦਾ ਹੋ ਜਾਵੇ ਉੱਥੇ ਕਦੀ ਭਾਵਨਾ ਨਹੀਂ ਬਣਦੀ, ਕੋਈ ਵੀ ਹੋਵੇ। ਰੱਬ ਮੇਰ ਕਰੇ ਸ਼ੱਕ ਨਾ ਬਣੇ, ਸਹੀ ਹੰਸ ਦੀ ਬਿਰਤੀ ਨਾਲ ਜੀਏ। ਜੇ ਦੁੱਧ ਵਿਚ ਪਾਣੀ ਮਿਲਿਆ ਸਾਰੇ ਬਾਟੇ ਨੂੰ ਲੱਤ ਨਾ ਮਾਰੀਏ, ਸਾਨੂੰ ਰੱਬ ਇੰਨੀ ਕੁ ਵਿਵੇਕ ਦੀ ਚੁੰਝ ਦੇਵੇ, ਪਾਣੀ ਛੱਡ ਦੇਈਏ, ਦੁੱਧ ਖਿੱਚ ਲਈਏ, ਇਹ ਕੁਝ ਮਿਲੇਗਾ ਸਾਰੇ ਸਮਾਜ ਚ। ਬਾਬਾ ਸ਼ਾਮ ਸਿੰਘ 70 ਸਾਲ ਕੀਰਤਨ ਕੀਤਾ ਬਿਨਾਂ ਨਾਗਾ ਕੀਤਾ, ਪਰ ਉਹਨਾਂ ਦੇ ਕੀਰਤਨ ਕਰਨ ਦਾ ਤਰੀਕਾ ਕੀ ਸੀ ਜੀ? ਉਹਨਾਂ ਦਾ ਸਰੰਦਾ ਅਜਾਇਬ ਘਰ ਪਿਆ ਹੈ, ਜਦੋਂ ਜਾਓਗੇ ਅਜਾਇਬ ਘਰ ਸਰੰਦਾ ਦਰਸ਼ਨ ਕਰਿਓ। ਉਹਨਾਂ ਨੇ ਤਕਰੀਬਨ ਸਰੰਦਾ ਮੋਢੇ ਤੇ ਰੱਖਣਾ ਤੇ ਇੱਕ ਝੋਲੀ ਇਸ ਪਾਸੇ ਪਾਣੀ ਤੇ ਝੋਲੀ ਝੋਲੀ ਸਮਝਦੇ ਨਾ, ਜਿਹੜੀ ਆਪਾਂ ਖੇਤਾਂ ਖਾਦ ਨੀ ਸਾ ਮਾਰਦੇ, ਉਹ ਕੱਪੜੇ ਦੀ ਝੋਲੀ ਬਣਾ ਕੇ ਜੀ, ਆਪਾਂ ਨੂੰ ਪਤਾ ਹੋਣਾ ਜੇ ਬੀਜ ਛੱਟਾ ਦੇਣਾ, ਉਹ ਇਧਰ ਝੋਲੀ ਬੰਨ ਕੇ ਰੱਖਦੇ ਸਨ ਇੱਕ ਪਾਸੇ ਤੇ ਉਹਦੇ ਵਿਚ ਰੰਬਾ ਹੁੰਦਾ ਸੀ, ਰੰਬਾ ਖੁਰਪਾ, ਤੁਸੀਂ ਖੁਰਪਾ ਕਹਿੰਦੇ ਸਾਡੇ ਬਾਹਰ ਚ ਰੰਬਾ ਕਹਿੰਦੇ। ਉਹਨਾਂ ਨੇ ਕਰਨਾ ਕੀਰਤਨ ਕਰਨਾ, ਪਰਤ ਕੇ ਆਪਣਾ ਸਰੰਦਾ ਮੋਢੇ ਤੇ ਰੱਖਣਾ, ਸਾਰਾ ਦਿਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚੋਂ ਕਬੂਤਰਾਂ ਦੀਆਂ ਬਿੱਠਾਂ ਖੁਰਚੀ ਜਾਣੀਆਂ, ਗੱਲ ਬੜੀ ਘੱਟ ਕਰਦੇ ਸਨ, ਇੱਕੋ ਰਸਨਾ ਤੇ ਚੱਲੀ ਜਾਂਦਾ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੋਰ ਨੀ ਕੁਛ ਕਹਿਣਾ, ਵਾਹਿਗੁਰੂ ਵਾਹਿਗੁਰੂ। ਆ ਜਿਹੜੀ ਕਾਰ ਸੇਵਾ ਦੀ ਸ਼ੁਰੂਆਤ ਹੋਈ ਹੈ ਨਾ, ਜਿਹੜੇ ਬਾਬੇ ਕਾਰ ਸੇਵਾ ਵਾਲੇ ਹੁੰਦੇ ਆ, ਮੈਂ ਫਿਰ ਅਰਜ਼ ਕਰਾਂਗਾ, ਮੈਂ ਇਹਨਾਂ ਚ ਵੀ ਮੈਨੂੰ ਬੜੇ ਚੰਗੇ ਲੱਭਦੇ ਆ, ਤੁਰੀਏ ਸਹੀ, ਇਹ ਗੱਲ ਚੇਤੇ ਰੱਖ ਕੇ ਤੁਰਿਓ ਗੁਰਮੁਖੋ, ਅੰਦਰ ਨੂੰ ਗੁਰੂ ਦੇ ਸਮਰਪਿਤ ਕਰਕੇ ਕਹੋ ਵੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਨਾਮ ਤੇਰਾ ਨਾਮ ਚਿਤਾਵੈ। ਅਸੀਂ ਮੂੰਹ ਤੋਂ ਕਹਿੰਦੇ ਹਾਂ ਸਹੀ ਪਿਆਰੇ ਮੇਲ ਤੇ ਲੱਭਦੇ ਹੋ, ਜਾਂ ਨਿੰਦਿਆ ਕਰਨ ਵਾਲਾ ਫਸ ਜਾ ਕੋਈ, ਜਦੋਂ ਅੰਦਰੋਂ ਕਹਾਂਗੇ ਨਾ ਸਹੀ ਪਿਆਰੇ ਮੇਲ, ਹੋ ਸਕਦਾ ਤੁਹਾਡੇ ਨਾਲ ਗੋਰਾ ਕੰਮ ਕਰਦਾ ਵੀ ਬੰਦਾ ਸਪਿਰਚੁਅਲ ਹੋਵੇ, ਉਹ ਵੀ ਰੱਬ ਦੀਆਂ ਗੱਲਾਂ ਕਰਦਾ ਹੋਵੇ। ਇਹਨਾਂ ਨੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਣਾ। ਇੱਕ ਵਾਰ ਦੀ ਗੱਲ ਕੀ ਹੋਈ ਵੀ ਇਹ ਕੀਰਤਨ ਕਰਕੇ ਹਟੇ, ਆਪਣੇ ਸਥਾਨ ਤੇ ਗਏ, ਇੱਕ ਸਿੱਖ ਲੰਮੇ ਦੇਸ਼ ਚੋਂ ਆਇਆ, ਦੂਜੇ ਅੱਜ ਕੱਲ ਪਾਕਿਸਤਾਨ ਦਾ ਇਲਾਕਾ ਕਹਿ ਲਓ, ਲਹਿੰਦੇ ਦੇਸ਼ ਕਹਿੰਦੇ ਆ, ਉਹਦੇ ਚ ਉਂਝ ਵੀ ਪੰਜਾਬ ਸਟੇਟ ਨਹੀਂ ਸੀ ਗੁਰਮੁਖੋ, ਪੰਜਾਬ ਵੱਖਰਾ ਦੇਸ਼ ਸੀ, ਇਸ ਤਰ੍ਹਾਂ ਹੀ ਹੈ ਨਾ ਜੀ, ਇਹ ਦੇਸ਼ ਸੀ ਜੀ। ਭਾਈ ਆਪਣਾ ਸ਼ਾਹ ਮੁਹੰਮਦ ਨੇ ਕਿਹਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਉਹਨਾਂ ਇਹ ਨਹੀਂ ਕਿਹਾ ਸਟੇਟ ਦੀ, ਉਹਨੇ ਕਿਹਾ ਇੱਕ ਪਾਸੇ ਹਿੰਦੁਸਤਾਨ ਦੀ ਫੌਜ ਗੋਰਾ, ਦੂਜੇ ਪਾਸੇ ਪੰਜਾਬ ਦੀ ਫੌਜ ਹੈ। ਜਦੋਂ ਸ਼ਾਮ ਸਿੰਘ ਅਟਾਰੀ ਸ਼ਹੀਦ ਹੁੰਦੇ ਆ, ਉਥੋਂ ਆਇਆ, ਉਹਦਾ ਨਾਂ ਸੀ ਸਿੰਘ ਦਾ ਜੀ ਪਾਲ ਸਿੰਘ, ਭਾਈ ਪਾਲ ਸਿੰਘ, ਬਾਬਾ ਜੀ ਬੈਠੇ ਸਨ ਜੀ, ਉਹ ਗੱਲ ਘੱਟ ਕਰਦੇ ਸਨ, ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਤੇ ਜੇ ਕੋਈ ਚੋਖਾ ਸਿਰ ਖਾਂਦਾ ਸੀ ਉਹਨੂੰ ਕਹਿੰਦਾ ਰੱਬ ਦਾ ਵਾਸਤੇ ਖਹਿੜਾ ਛੱਡ ਮੇਰਾ, ਤੇ ਉਹ ਕਹਿੰਦਾ ਬਾਬਾ ਜੀ ਅਮਕੇ ਪਿੰਡ ਗਿਆ ਸਾਂ, ਨਾਂ ਨਹੀਂ ਦਿੱਤਾ, ਇੱਥੇ ਲਿਖਿਆ ਅਮਕੇ ਪਿੰਡ ਗਿਆ ਸਾਂ, ਉਥੇ ਮੈਂ ਜਦੋਂ ਗਿਆ ਤੇ ਮੈਂ ਦੱਸਿਆ ਜੀ ਮੈਂ ਅੰਮ੍ਰਿਤਸਰ ਤੋਂ ਆਇਆ, ਸ੍ਰੀ ਵਾਹਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਕਹਿੰਦੇ ਉਹ ਮੈਨੂੰ ਸਿੱਖ ਮਿਲੇ, ਕਹਿਣ ਲੱਗੇ ਜੇ ਤੂੰ ਅੰਮ੍ਰਿਤਸਰ ਤੋਂ ਆਇਆ ਬਾਬਾ ਸ਼ਾਮ ਸਿੰਘ ਨੂੰ ਜਾਣਨਾ, ਕਹਿੰਦਾ ਮੈਂ ਖੁਸ਼ ਹੋ ਕੇ ਕਿਹਾ ਜੀ ਮੇਰਾ ਤਾਂ ਉਹਨਾਂ ਨਾਲ ਪਿਆਰ ਬੜਾ, ਤੇ ਕਹਿੰਦੇ ਉਹਨਾਂ ਨੇ ਨਾ ਹੱਥ ਜੋੜ ਕੇ ਤੁਹਾਨੂੰ ਫਤਿਹ ਬੁਲਾਈ, ਇਹ ਲਫ਼ਜ਼ ਕਹਿ ਹੱਥ ਜੋੜ ਕੇ ਫਤਿਹ ਬੁਲਾਈ, ਬਾਬਾ ਜੀ ਨੇ ਸੁਣ ਲਿਆ, ਮੈਂ ਸੁਣਾਈ ਇੱਕ ਵਾਰੀ ਘਟਨਾ, ਫਤਿਹ ਬੁਲਾਈ ਤੇ ਕਹਿਣ ਲੱਗੇ ਸੁਣ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣ। ਉਹਨੇ ਫਿਰ ਕਿਹਾ ਬਾਬਾ ਜੀ ਬਿਰਧ ਬਿਰਧ ਸਨ, ਉਹ ਸਿੰਘ ਮਿਲੇ ਉਹਨਾਂ ਨੇ ਹੱਥ ਜੋੜ ਕੇ ਫਤਿਹ ਬੁਲਾਈ, ਉਹ ਫਿਰ ਵਾਹਿਗੁਰੂ ਵਾਹਿਗੁਰੂ ਕਰੀ ਜਾਣ। ਉਹਨੇ ਤੀਜੀ ਵਾਰੀ ਜਦੋਂ ਕਿਹਾ ਹੱਥ ਜੋੜ ਕੇ ਫਤਿਹ ਬੁਲਾਈ, ਉਹ ਵਾਹਿਗੁਰੂ ਵਾਹਿਗੁਰੂ ਕਹੀ ਜਾਣ, ਕਹਿੰਦੇ ਸੁਣਿਆ ਨਹੀਂ, ਕਹਿਣ ਲੱਗੇ ਸੁਣਿਆ ਤੇ ਹੈ ਪਰ ਮੈਂ ਛਿੱਲੜ ਕੋਈ ਨੀ ਖਾਣੀ, ਮੈਂ ਛਿੱਲੜ ਕੋਈ ਨੀ ਖਾਣੀ, ਗਰੀ ਆਪਣੇ ਕੋਲ ਰੱਖੀ ਜਾਂਦਾ, ਛਿੱਲੜ ਮੈਨੂੰ ਦੇਈ ਜਾਂਦਾ। ਉਹ ਚੁੱਪ ਕਰ ਗਿਆ ਬੰਦਾ, ਕਹਿੰਦਾ ਮੈਂ ਕਿਹੜੇ ਬਦਾਮ ਲੈ ਕੇ ਆਇਆ, ਕਹਿਣ ਲੱਗਾ ਲੈ ਕੇ ਆਇਆ ਸਾ ਬਰੀ ਗਰੀ ਲਕਾ ਗਿਆ ਤੂੰ। ਕਹਿੰਦਾ ਬਾਬਾ ਜੀ ਇਹ ਮੈਂ ਬੇਨਤੀ ਕਰਾਂਗਾ, ਇਹ ਕਿਤਾਬ ਪਟਿਆਲਾ ਯੂਨੀਵਰਸਿਟੀ ਛਾਪੀ ਪੜਿਓ, ਇੱਕ ਮੇਰਾ ਖਿਆਲ ਇਹ ਕਰਨ ਐਡਵੋਕੇਟ ਸਨ, ਉਹਨਾਂ ਦੀ ਕਿਤਾਬ ਏ, ਸੰਤ ਗਾਥਾ ਵੀ ਕਿਤਾਬ ਏ, ਇਹ ਨਹੀਂ ਕਿ ਮੈਨੂੰ ਪਤਾ ਹੈ, ਕਈ ਸੁਣਨ ਵਾਲੇ ਘਰਾਂ ਚ ਬੈਠੇ ਵਿਚਾਰਿਆਂ, ਉਹਨਾਂ ਨੇ ਮੈਨੂੰ ਸਰਟੀਫਿਕੇਟ ਵੀ ਦੇਣੇ ਨੇ ਫੇਸਬੁੱਕ ਉੱਤੇ, ਹੈ ਨਾ, ਉਹਨਾਂ ਨੇ ਕੱਚੀ ਸੱਚੀ ਝੂਠੀ ਕਹਾਣੀ ਵੀ ਕਹਿਣਾ ਹੈ। ਉਹਦੇ ਚ ਉਹ ਲਿਖਿਆ ਵੀ, ਉਹ ਕਿਤਾਬ ਚ ਲਿਖਿਆ ਵੀ, ਉਹ ਕਹਿੰਦੇ ਤੂੰ ਗਰੀ ਲੁਕਾ ਲਈ, ਕਹਿੰਦਾ ਬਾਬਾ ਜੀ ਉਹਨਾਂ ਫਤਿਹ ਬੁਲਾਈ, ਮੈਂ ਫਤਿਹ ਬੁਲਾਤੀ, ਮੈਂ ਕੁਝ ਨੀ ਲੈ ਕੇ ਆਇਆ,
ਕਹਿਣ ਲੱਗੇ ਉਹਨੇ ਕੱਲੇ ਫਤਿਹ ਥੋੜਾ ਕਹੀ ਸੀ, ਵਾਹਿਗੁਰੂ ਕਿਹਾ ਸੀ ਨਾਲ? ਕਹਿਣ ਲੱਗਿਆ ਕਿਹਾ ਤੇ ਆਏ ਸੀ। ਕਹਿਣ ਲੱਗੇ ਖਤੇ ਫਤਿਹ ਤੇ ਖਾਲਸਾ ਇਹ ਛਿੱਲੜ ਬਣ ਜਾਂਦੇ ਨੇ ਜੇ ਵਾਹਿਗੁਰੂ ਨਾ ਕਹੀਏ ਤਾਂ। ਗੱਲ ਵੇਖੋ ਕਿੱਡੀ ਕਮਾਲ ਦੀ ਕੀਤੀ, ਵਾਹਿਗੁਰੂ ਗਰੀ ਹੈ ਫਤਿਹ ਛਿਲਕਾ ਹੈ। ਕਹਿਣ ਲੱਗੇ ਤੂੰ ਸਿਰਫ ਫਤਿਹ ਫਤਿਹ ਕਹਿੰਦੇ ਤੇ ਸੱਚੀ ਜਦੋਂ ਆਪਾਂ ਹੁਣ ਮੈਂ ਜਾਣਾ ਦਫ਼ਤਰ ਚ ਕਥਾ ਕਰਨ ਜਾਈਦਾ ਨਾ, ਮੈਂ ਪਟਨਾ ਸਾਹਿਬ ਵੀ ਜਾਣਾ, ਸਾਰੀਆਂ ਥਾਵਾਂ ਜਾਣਾ, ਪਰ ਹੁਣ ਸਮੇਂ ਨੂੰ ਵੇਖਦਿਆਂ ਮੈਨੂੰ ਕਹਿਣਾ ਨਹੀਂ ਚਾਹੀਦਾ, ਮੈਂ ਤਕਰੀਬਨ ਕਥਾ ਛੱਡੀ ਜਾ ਰਿਹਾ ਬਹੁਤ ਹੀ ਸਾਂ, ਕਿਉਂਕਿ ਹੁਣ ਮੁਸ਼ਕਲ ਹੋ ਜਾਂਦਾ ਜੀ, ਹਾਲਾਤ ਇਹੋ ਜਿਹਾ ਬਣ ਚੁੱਕੇ, ਹਰ ਥਾਂ ਤੇ ਕੋਈ ਨਾ ਕੋਈ ਬੰਦਾ ਤੇ ਬੈਠੀ ਸਰਕਾਰ ਦਾ ਨਾ, ਤੇ ਸਾਡੇ ਗੱਲ ਚ ਫਾਈ ਪੈ ਜਾਂਦੀ ਇੱਥੇ ਆ ਕੇ ਨਾ। ਫਿਰ ਮੈਂ ਸੋਚਿਆ ਹੁਣ ਬੰਦ ਕਰ ਦਿਓ, ਮੈਂ ਚੀਜ਼ਗੰਜ ਸਾਹਿਬ ਜਾਣਾ, ਬੰਗਲਾ ਸਾਹਿਬ ਕਦੇ ਤੁਸੀਂ ਸੁਣਿਆ ਮੈਨੂੰ? ਬਹੁਤ ਘੱਟ ਮੰਜੀ ਸਾਹਿਬ ਨਹੀਂ ਜ਼ਿਆਦਾ ਜਾਂਦਾ, ਕਿਉਂਕਿ ਉਹਦੇ ਕਾਰਨ ਨੇ। ਜੇ ਤੁਸੀਂ ਮਿਹਨਤ ਕਰਕੇ ਕਥਾ ਕਰਨੀ ਹੈ ਨਾ ਸਤਿਗੁਰੂ ਦੀ ਭੈ ਭਾਵਣੀ, ਤੁਸੀਂ ਕਹੋਗੇ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਕਥਾ ਬਹੁਤ ਸੈਂਸਿਟਿਵ ਵਿਸ਼ਾ ਹੈ, ਬਹੁਤ ਸੈਂਸਿਟਿਵ ਹੈ, ਬਰੀਕੀ ਦਾ ਵਿਸ਼ਾ ਹੈ। ਗੁਰਮੁਖੋ ਸੱਚੀ ਜੇ ਉੱਥੇ ਜਦੋਂ ਭਾਈ ਸਾਹਿਬ ਜੀ ਫਤਿਹ, ਭਾਈ ਸਾਹਿਬ ਜੀ ਫਤਿਹ, ਮੇਰੇ ਮਨ ਚ ਬਾਬਾ ਸ਼ਾਮ ਸਿੰਘ ਨੂੰ ਚੇਤੇ ਆਉਂਦਾ, ਮੈਂ ਕਿਹਾ ਸਾਰੇ ਛਿੱਲੜਾਂ ਚੁੱਕ ਕੇ ਤੁਰੇ ਫਿਰਦੇ ਆ, ਇਹ ਕਿਉਂ ਨੀ ਵਾਹਿਗੁਰੂ ਕਹਿੰਦੇ? ਹੁਣ ਇੱਕ ਬੇਨਤੀ ਹੋਰ, ਇੱਥੇ ਸਿੰਘ ਜੀ ਆਪਣੇ ਜੋ ਮਿਲਦੇ ਨੇ ਜੀ ਘਰਾਂ ਚ, ਤੁਸੀਂ ਸਾਰੇ ਸਿੰਘ ਬੈਠੋ ਗੱਲ ਤੇ ਨਿੱਕੀ ਜੀ, ਉਹ ਨਿਆਣੇ ਸਾਰਿਆਂ ਨੇ ਸਿਖਾਇਆ, ਇੱਕ ਇੱਕ ਕੋਲ ਜਾਂਦਾ ਜਿਵੇਂ ਹੱਥ ਨੀ ਮਿਲਾਉਂਦੇ, ਇਸ ਤਰ੍ਹਾਂ ਨਾ ਜੀ ਨਿਆਣੇ ਇੱਥੋਂ ਦੇ ਹੱਥ ਮਿਲਾਉਂਦੇ ਨੇ ਜਾਂ ਗਲਵੱਕੜੀ ਜੀ ਪਾ ਲੈਂਦੇ ਨਾ, ਉਹ ਜਿਹਦੇ ਕੋਲ ਜਾਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਗੁਰਮੁਖੋ ਜਦੋਂ ਇੱਕ ਸਿੱਖ ਹੋਵੇ ਤੇ ਇੱਕ ਫਤਿਹ ਬੁਲਾਓ, ਜੇ ਹਜ਼ਾਰ ਸਿੱਖ ਵੀ ਖਲੋਤਾ ਹੈ ਨਾ, ਇੱਕ ਫਤਿਹ ਬੁਲਾ ਦਿਓਗੇ ਸਾਰਿਆਂ ਤੱਕ ਇੱਕੋ ਵੇਲੇ ਪਹੁੰਚ ਜਾਣੀ ਹੈ। ਸਮਝ ਗਿਆ ਮੇਰੀ ਬੇਨਤੀ? ਮੰਨ ਲਓ 10 ਸਿੰਘ ਬੈਠੇ ਆ ਤੇ ਉਹ ਨਿਆਣਾ 10 ਕੋਲ ਜਾਂਦਾ, ਇਹ ਨੀ ਮੈਂ ਮਰਿਆਦਾ ਕੋਈ ਖੰਡਨ ਕਰ ਰਿਹਾ, ਹੁਣ ਮੈਂ ਵਾਹਿਗੁਰੂ ਜੀ ਦਾ ਖਾਲਸਾ ਬੋਲਣਾ ਤੇ ਆਪ ਕਿੰਨੇ ਬੈਠੇ ਹੋ, ਤੁਸੀਂ ਇੱਕ ਫਤਿਹ ਦਾ ਜਵਾਬ ਦੇ ਰਹੇ ਹੋ ਨਾ। ਇਸੇ ਤਰ੍ਹਾਂ ਜਿਹੜੀ ਫਤਿਹ ਹੈ ਨਾ, ਇੱਕੋ ਦਾ ਮਲਟੀਪਲ ਹੋ ਜਾਂਦੀ, ਜਦੋਂ ਸਾਰੇ ਅੱਗੋਂ ਜਵਾਬ ਦੇ ਦਿੰਦੇ ਆ ਉਹ ਸਾਰਿਆਂ ਤੱਕ ਪਹੁੰਚ ਜਾਂਦੀ ਹੈ। ਉਹਨਾਂ ਕਿਹਾ ਭਾਈ ਸਿੱਖਾ, ਜੇ ਵਾਹਿਗੁਰੂ ਹੈ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ, ਇਹ ਵਾਹਿਗੁਰੂ ਜੀ ਕੀ ਫਤਿਹ ਹੈ। ਹਜ਼ੂਰ ਨੇ ਕਿਹਾ ਡਲਿਆ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ, ਇਹ ਫਤਿਹ ਵਾਹਿਗੁਰੂ ਜੀ ਕੀ ਹੈ। ਤੇਰੇ ਬੰਦੇ ਬਹਾਦਰ ਜ਼ਰੂਰ ਨੇ ਪਰ ਵਾਹਿਗੁਰੂ ਜੀ ਕੇ ਨਹੀਂ। ਆ ਜਿਹੜੇ ਧੀਰ ਸਿੰਘ ਤੇ ਵੀਰ ਸਿੰਘ ਨੇ, ਵਾਹਿਗੁਰੂ ਜੀ ਕੇ ਨੇ, ਇਹਨਾਂ ਵਿੱਚੋਂ ਤਾਕਤ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਜੀ ਨੇ ਕਿਹਾ ਖਾਲਸਾ ਹੋਵੇ ਜਿਹੜਾ ਸਭ ਤੋਂ ਪਹਿਲਾਂ ਜਾਗਤ ਜੋਤ ਜਪੈ, ਕੱਲਾ ਅੰਮ੍ਰਿਤ ਵੇਲੀ ਨਸ ਬਾਸੁਰ, ਦਿਨ ਤੇ ਰਾਤ ਜਪੇ ਵਾਹਿਗੁਰੂ, ਦਿਨ ਰਾਤ ਜਪੇ ਵਾਹਿਗੁਰੂ, ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ, ਇੱਕ ਓਂਕਾਰ ਤੋਂ ਬਿਨਾ, ਇੱਕ ਵਾਹਿਗੁਰੂ ਜੀ ਤੋਂ ਬਿਨਾ। ਕਾਹਦਾ ਖਾਲਸਾ? ਇੱਕ ਪਾਸੇ ਕੜਾ ਪਾਈ ਬੈਠਾ ਸਰਬਲੋ ਦਾ, ਦੂਜੇ ਪਾਸੇ ਮੌਲੀ ਗੱਡੀ ਬੈਠਾ ਹੈ, ਹੈ ਇੱਕ ਪਾਸੇ ਪੀਲਾ ਸਰੂਪ ਹੈ, ਦੂਜੇ ਪਾਸੇ ਖਰੀ ਚੁੰਨੀ ਲਈ ਬੈਠਾ ਹੈ। ਸਾਰੇ ਚੰਗੇ ਨੇ ਧਰਮ ਆਪਣੀ ਥਾਂ ਤੇ। ਮੈਂ ਫਿਰ ਬੇਨਤੀ ਕਰਾਂਗਾ, ਇੱਕ ਘਰ ਵੀ ਹੁਣ ਕਈ ਕਹਿੰਦੇ ਨਫ਼ਰਤ ਨਫ਼ਰਤ ਕਥਾ ਜੀ, ਕਥਾ ਨਫ਼ਰਤ ਨਹੀਂ ਹੋ ਗੁਰਮੁਖੋ, ਇੱਕ ਘਰ ਵਿੱਚ ਸਹੁਰਾ ਵੀ ਏ, ਜੇਠ ਵੀ ਏ, ਦਿਓਰ ਵੀ ਏ, ਬਾਕੀ ਰਿਸ਼ਤੇਦਾਰ ਨੇ, ਜਿਹੜਾ ਸੰਬੰਧ ਪਤੀ ਨਾਲ ਉਹ ਕਿਸੇ ਹੋਰ ਨਾਲ ਨਹੀਂ, ਹਿੰਦੂਇਜ਼ਮ ਹੋ ਸਕਦਾ, ਮੁਸਲਮਾਨ, ਬੋਧਇਜ਼ਮ, ਜੈਨ, ਜਿੰਨੇ ਨੇ ਸਾਰੇ ਸਤਿਕਾਰਯੋਗ ਨੇ, ਜਿਹੜਾ ਸੰਬੰਧ ਮੇਰੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਨਾਲ ਉਹ ਕਿਸੇ ਹੋਰ ਨਾਲ ਨਹੀਂ ਹੋ ਸਕਦਾ। ਬੇੜੀਆਂ ਸਾਰੀਆਂ ਚੰਗੀਆਂ ਨੇ, ਜਿਸ ਬੇੜੀ ਤੇ ਬੈਠੇ ਹੋਏ ਮਲਾ ਉਸੇ ਦੀ ਭਰੋਸਾ ਕਰਨਾ ਚਾਹੀਦਾ ਹੈ, ਇਹਨੂੰ ਨਫ਼ਰਤ ਚ ਨਹੀਂ ਲਿਜਾਣਾ। ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ, ਇੱਕ ਵਾਹਿਗੁਰੂ ਤੋਂ ਬਿਨਾ। ਪਰ ਇੱਥੇ ਇੱਕ ਹੋਰ ਜੇ ਇੱਕ ਦੇ ਅਰਥ ਹੁਣ ਸੱਚੀ ਵੀ ਕਰ ਲਾ ਪਿਆ ਹੋਰ ਤਰੀਕੇ ਨਾਲ, ਗੁਰੂ ਸਾਹਿਬ ਨੂੰ ਜਦੋਂ ਆਪ ਜੀ ਪਾਠ ਕਰਦੇ ਹੋ ਨਾ ਜੀ, ਗੁਰਮੁਖੋ ਇੱਕ ਉਹਦਾ ਤੇ ਅਦ੍ਰਿਸ਼ਟ ਹੈ, ਉਹ ਗੁਰੂ ਰੂਪ ਚ ਪ੍ਰਗਟ ਹੁੰਦਾ ਹੈ, ਸ਼ਬਦ ਰੂਪ ਪ੍ਰਗਟ ਹੈ, ਤੇ ਜਦੋਂ ਸ਼ਬਦ ਸਿੱਖ ਦੇ ਵਿੱਚ ਪ੍ਰਵੇਸ਼ ਕਰਦਾ ਨਾ, ਯਾਦ ਰੱਖਿਓ ਉਦੋਂ ਇੱਕ ਅਨੇਕਤਾ ਦਾ ਰੂਪ ਹੋ ਜਾਂਦਾ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਮੇਰੀ ਅਰਜ ਹੈ, ਜਾਗਤ ਜੋ ਜਤ ਜਪੈ ਨਿਸ ਬਾਸੁਰ ਏਕ ਬਿਨਾ, ਇੱਕ ਤੋਂ ਬਿਨਾ। ਮਨ ਨੈਕ ਨਾ ਅਨੈ, ਦੂਜੇ ਨੂੰ ਅੰਦਰ ਥਾਂ ਨਾ ਦੇ। ਅੱਗੇ ਜੀ ਪੂਰਨ ਪ੍ਰੇਮ ਪ੍ਰਤੀਤ ਸਜੈ, ਮੈਂ ਕੱਲ ਸਿਰਫ ਸਵਈਆ ਪੜ੍ਹ ਗਿਆ ਸੀ, ਪੂਰਨ ਪ੍ਰੇਮ ਪ੍ਰਤੀਤ ਸਜੈ, ਇੱਥੇ ਸਜੇ ਦਾ ਅਰਥ ਕੀ ਹੋ ਗਿਆ ਜੀ? ਦੋ ਸ਼ਬਦ ਨੇ, ਪੂਰਨ ਪ੍ਰੇਮ ਪ੍ਰਤੀਤ, ਇਹ ਏਡੇ ਲਫ਼ਜ਼ ਕਮਾਲ ਦੇ ਪਾ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ। ਬੰਦਾ ਇਮੋਸ਼ਨਲ ਹੋ ਕੇ ਪਿਆਰ ਕਰ ਲੈਂਦਾ ਕਈ ਵਾਰੀ, ਪਰ ਬੇਈਮਾਨ ਅੰਦਰੋਂ ਪ੍ਰਤੀਤ ਨਹੀਂ ਕਰਦਾ। ਇਹ ਦੋ ਸ਼ਬਦ ਨੇ, ਪ੍ਰੇਮ ਪ੍ਰਤੀਤ, ਮੈਂ ਇੱਕ ਵਾਰੀ ਦੀ ਕਥਾ ਕੀਤੀ ਸੀ, ਪ੍ਰੀਤ ਅਤੇ ਪ੍ਰਤੀਤ। ਪ੍ਰੀਤ ਕਈ ਵਾਰੀ ਥੋੜਾ ਜਿਹਾ ਝਟਕਾ ਵੱਜੇ ਬੰਦੇ ਡੋਲ ਜਾਂਦੇ ਆ, ਪ੍ਰਤੀਤ ਹੋਵੇ ਜਿਹੜਾ ਸਿਰ ਧੜਦੀ ਬਾਜੀ ਲਾ ਜਾਂਦਾ ਪਰ ਮਹਿਬੂਬ ਤੋਂ ਪਾਸੇ ਨਹੀਂ ਹਟਦਾ। ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਪ੍ਰਮਾਣ ਲਈਏ। ਗਲੀਏ ਚਿੱਕੜ ਦੂਰ ਕਰ, ਫਰੀਦ ਸਾਹਿਬ ਜੀ ਇਹ ਪ੍ਰੀਤ ਹੈ ਨਾ ਜੀ। ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨੇ ਹੋ। ਇਹ ਸਿਰ ਪ੍ਰੀਤ ਹੈ। ਅਗਲਾ ਸ਼ਲੋਕ ਪ੍ਰਤੀਤ ਹੈ, ਗਲੀ ਚਿੱਕੜ ਪਿਆ, ਮਹਿਬੂਬ ਦਾ ਘਰ ਦੂਰ ਏ, ਤੁਰਨਾ ਤੇ ਕੰਬਲੀ ਭਿੱਜਦੀ ਏ, ਚਿੱਕੜ ਪੈਂਦਾ ਹੈ। ਮਹਾਰਾਜ ਕਹਿੰਦੇ ਪ੍ਰੀਤ ਤਾਂ ਨਿਭੇਗੀ ਪ੍ਰਤੀਤ ਹੋਵੇ। ਅਗਾਂ ਫਿਰ ਪ੍ਰਤੀਤ ਬੋਲਦੀ ਹੈ, ਭਿੱਜੋ ਸਿੱਜੋ ਕੰਬਲੀ, ਆਹ ਹੈ ਪ੍ਰਤੀਤ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੈ ਮੇਹੋ, ਜਾਏ ਮਿਲਾ ਤੇਰਾ ਸੱਜਣਾ ਟੁੱਟੋ ਨਾਹੀ ਨੇਹੋ। ਜੇ ਪ੍ਰੀਤ ਤੇ ਪ੍ਰਤੀਤ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਰਾਮਦਾਸ ਦਾ ਸ਼ਬਦ ਤੜਿਓ, ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਵਿਚ ਤਾਂ ਦੁਨੀਆਂ ਸੁਖ ਚ ਸ਼ੁਕਰਾਨੇ ਕਰਦੀ ਏ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਗੀ ਰਾਜਾਂ, ਦੁੱਖ ਵਿਚ ਸੁਖ ਮਨਾਈ। ਗੁਰਮੁਖ ਇਹ ਪ੍ਰੀਤ, ਗੁਰੂ ਸਾਹਿਬ ਨੇ ਕਿਹਾ ਪੂਰਨ ਪ੍ਰੇਮ ਪ੍ਰਤੀਤ ਸਜੈ। ਕੁਝ ਵਿਦਵਾਨਾਂ ਨੇ ਅਰਥ ਕੀਤੇ ਸਜੇ ਦਾ ਜੀ ਇਹ ਸ਼ਿੰਗਾਰ। ਇੱਥੇ ਗੁਰੂ ਜੀ ਕਹਿੰਦੇ ਨੇ ਆ ਲੋਕ ਪੱਥਰ ਦੀਆਂ ਮੂਰਤੀਆਂ ਪੂਜਦੇ ਨੇ, ਤੂੰ ਜਗ ਦੀ ਜੋਤ ਪਰਮਾਤਮਾ ਦੀ ਇਬਾਦਤ ਕਰ, ਤੇਰੀ ਪ੍ਰੀਮ ਪ੍ਰੀਤ ਤੇ ਪ੍ਰਤੀਤ ਇਹੋ ਜਿਹਾ ਬੁੱਤ ਤਿਆਰ ਹੋ ਜਾਏਗੀ, ਤੈਨੂੰ ਡੋਲਰ ਨਹੀਂ ਦੇਏਗੀ, ਤੇਰੇ ਲਈ ਮੂਰਤੀ ਹੈ। ਪੂਰਨ ਪ੍ਰੇਮ ਪ੍ਰਤੀਤ ਸਜਾ। ਹੁਣ ਜਿਹੜਾ ਨੈਕ ਹੈ ਕੀ ਹੈ, ਮੈਂ ਹੁਣ ਇਹ ਸ਼ਬਦ ਪੜਿਆ ਨਾ, ਏਕ ਬਿਨਾ ਮਨ ਨੈਕ ਨਾ ਮਾਨੈ, ਨੈਕ ਕੀ ਹੈ? ਅੱਗੇ ਗੁਰੂ ਜੀ ਕਹਿੰਦੇ ਖਾਲਸਾ ਜੀ ਵਰਤ, ਖਾਲਸਾ ਵਰਤ ਨਹੀਂ ਰੱਖਦਾ, ਹਾਂ ਉਂਝ ਖਾਲਸਾ ਥੋੜਾ ਥੋਂਦਾ ਤੇ ਥੋੜਾ ਖਾਂਦਾ, ਉਹਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ। ਗੁਰਮੁਖੋ ਅਸੀਂ ਦੇਖਦੇ ਹਾਂ ਸਾਡਾ ਵਾਹ ਸਭ ਨਾ ਪੈਂਦਾ, ਕਰਮਾ ਚੌਥ ਵਾਲੇ ਦਿਨ ਇਹਨੂੰ ਹਾਸੇ ਚ ਨਹੀਂ ਜਾਣਾ। ਬੀਬੀਆਂ ਜਿਹੜੀਆਂ ਨੇ ਉਹ ਵਰਤ ਰੱਖੀ ਬੈਠੀਆਂ ਨੇ, ਸਾਡੇ ਕਈ ਪ੍ਰਚਾਰਕ ਦਾ ਇੰਨੀ ਕੁ ਘੋੜਾ ਦੇ ਦਿੰਦੇ ਆ ਗੇੜਾ, ਮੈਂ ਸਿਰਫ ਟਿਊਕ ਮਾਤਰ ਕਹਿ ਰਿਹਾ। ਪ੍ਰੇਮ ਸਮਾਰੋਹ ਗ੍ਰੰਥ ਚ ਸਿੱਖ ਵਰਤ ਰੱਖੇ ਜ਼ਰੂਰ ਰੱਖੇ, ਨੇਤਰੋਂ ਕਾ ਰੱਖੇ ਆਜ ਬੁਰਾ ਰੂਪ ਨਹੀਂ ਦੇਖਣਾ, ਬੁਰੇ ਬੁਰੀ ਨਜ਼ਰ ਨਾਲ ਨਹੀਂ ਦੇਖਣਾ। ਜ਼ਬਾਨ ਦਾ ਵਰਤ ਰੱਖੇ, ਅੱਜ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ। ਕੰਨ ਦਾ ਵਰਤ ਰੱਖੇ ਅੱਜ, ਇਹ ਗੱਲਾਂ ਗੁਰਬਾਣੀ ਚ ਨੇ। ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰਤਨ ਰੂਪ। ਮੇਰੀ ਫਿਰ ਅਰਜ਼ ਹੈ ਕਿ ਅੱਗੇ ਕੀ ਕਰੇ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਕਬਰਾਂ ਤੇ ਸਮਾਧਾਂ ਇਹਨਾਂ ਨੂੰ ਨਾ ਮੰਨੇ, ਲੋਕੀ ਕਰਦੇ ਹੀ ਆ ਥੱਲੇ। ਹੁਣ ਇੱਥੇ ਇੱਕ ਹੋਰ ਜੇ ਸਿੱਖਾਂ ਚ ਇੱਕ ਮਹਿਗਰੂ, ਇਹਦਾ ਗੁੱਸਾ ਨਾ ਕਰਿਓ, ਅਸੀਂ ਸ਼ਹੀਦਾਂ ਨੂੰ ਕਥਾ ਚ ਨਿੰਦਣ ਲੱਗ ਪਏ ਤਾਂ ਗੋਰ ਬਣ ਗਈ ਜੀ। ਜੋਤੀ ਸਰੂਪ ਦੇ ਉਦਣ ਮੈਂ ਗੱਲ ਕੀਤੀ, ਅੱਜ ਵੀ ਅਸੀਂ ਬੈਠੇ ਘਰ ਕਰ ਰਹੇ ਸੀ, ਜਦੋਂ ਇਹ ਪਹਿਲਾਂ ਥੜਾ ਕੁਝ ਵਿਦਵਾਨ ਇਹ ਕਹਿੰਦੇ ਆ ਵੀ ਔਰ ਵਜ਼ੀਰ ਖਾਂ ਡਰ ਲੱਗ ਪਿਆ ਸੀ, ਇਹ ਜਿਹੜਾ ਥੱਲੇ ਵਾਲਾ ਢਾਂਚਾ ਹੈ ਨਾ ਜੀ, ਕੱਲ ਮੈਂ ਸ਼ਾਇਦ ਕਿਹਾ ਸੀ ਪਰਸੋਂ, ਜਿੱਥੇ ਨੀਆਂ ਜਾਂਦੇ ਆ ਥੱਲੇ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਗਏ, ਫਿਰ ਦੱਬ ਦਿੱਤਾ ਸੀ ਜਦੋਂ ਬਾਬਾ ਜੀ ਸ਼ਹੀਦ ਹੋ ਗਏ। ਉਸ ਤੋਂ ਬਾਅਦ ਇਹ ਫਿਰ ਪਟਿਆਲੇ ਵਾਲੇ ਨੇ ਬਣਾਇਆ, ਮੈਂ ਨਾਂ ਸ਼ਾਇਦ ਵਿਸਰ ਗਿਆ। ਉਹਦੇ ਵਿੱਚ ਇਹਨਾਂ ਨੇ ਇਹ ਤਿਆਰ ਕਰਾਇਆ ਨੀਆਂ ਵਾਲਾ ਸਥਾਨ ਸ਼ਹੀਦਗੰਜ, ਬੁਰਜ ਸਾਹਿਬ ਬਣਾਇਆ, ਇੱਕ ਉੱਥੇ ਬਬਾਨ ਗਾੜੇ ਜੀ ਜਾਓਗੇ ਤੇ ਦੀਂਗਾ ਸਿੰਘਾਂ ਕੋਲੇ ਹੰਸਲਾ ਨਦੀ ਲੰਘਦੀ ਸੀ, ਉੱਥੇ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਪੈ ਰਹੇ ਸਨ ਰਾਤ ਨੂੰ, ਉਹ ਬਣਵਾਇਆ। ਕਿਹਾ ਜਾਂਦਾ ਕਿ ਮਹਾਰਾਜਾ ਸਾਹਿਬ ਨੂੰ ਮਾਤਾ ਜੀ ਰਾਤ ਸੁਪਨੇ ਚ ਮਿਲੇ, ਵਾਹਿਗੁਰੂ ਜੀ ਮੇਰੇ ਕੋਲ ਲਿਖਤ ਹੈ ਸੁਪਨੇ ਚ ਮਿਲੇ, ਕਹਿੰਦੇ ਆ ਕਿ ਜਿੱਥੇ ਸਾਡੇ ਸਰੀਰ ਦਾ ਸੰਸਕਾਰ ਕੀਤਾ ਉਹਦੀ ਸੇਵਾ ਜ਼ਰੂਰ ਕਰੋ। ਉੱਥੇ ਜੋਤੀ ਸਰੂਪ ਤੁਸੀਂ ਲਾਈਵ ਸੁਣਦੇ ਹੋ ਨਾ ਜਦੋਂ ਆਪਾਂ ਕਰਨੇ ਹਾਂ ਗੁਰਮੁਖੋ, ਜਿੱਥੇ ਅਸੀਂ ਕਥਾ ਕਰਨੇ ਹਾਂ ਨਾ, ਉਸ ਥੜੇ ਦੇ ਥੱਲੇ ਮਾਤਾ ਜੀ ਦੇ ਤੇ ਸਾਹਿਬਜ਼ਾਦਿਆਂ ਦੇ ਪਵਿੱਤਰ ਅਸਥਾਨ ਦੇ ਕਲਸ਼ ਪਏ ਹੋਏ ਆ। ਜੋਤੀ ਸਰੂਪ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰੱਖਿਆ ਸੀ, ਕਿਉਂਕਿ ਉਹ ਸ਼ਹਾਦਤ ਤੋਂ ਬਾਅਦ ਆ ਗਏ ਨੇ, ਜੋਤੀ ਸਰੂਪ ਨਾਮ ਉਹਨਾਂ ਰੱਖਿਆ ਸੀ। ਹੁਣ ਕਥਾ ਕਰਨ ਵਾਲਾ ਉਹਨੂੰ ਸਮਾਧ ਕਹਿਦੇ ਨਹੀਂ ਪਿਆਰਿਓ, ਉੱਥੇ ਕੋਲ ਬੈਠਿਆਂ ਮੈਂ ਗੁਰੂ ਸਾਹਿਬ ਤੋਂ ਡਰ ਕੇ ਕਹਿਣਾ, ਅੰਜ ਪ੍ਰਤੀਤ ਹੁੰਦਾ ਜਿਵੇਂ ਮਾਤ ਗੁਜਰੀ ਦੀ ਚਿਖਾ ਦੇ ਕੋਲ ਬੈਠੇ। ਉੱਥੇ ਉਹਨੂੰ ਮੈਂ ਫਿਰ ਅਰਜ਼ ਕਰਾਂਗਾ ਪਖੰਡੀਆਂ ਦੇ ਕਪਟੀਆਂ ਦੇ ਇਹ ਕਬਰਾਂ ਨਹੀਂ ਹੈਗੀਆਂ ਇਹ ਤਾਜ ਮਹਿਲ ਦੀ ਤਰ੍ਹਾਂ ਨਹੀਂ ਇਹ ਜਠੇਰਿਆਂ ਦੀਆਂ ਨਹੀਂ ਇਹ ਸਿਵੇ ਸ਼ਹੀਦਾਂ ਦੇ ਕਾਰਨਾਮੇ ਨੇ ਜਿਹੜੇ ਕਦੀ ਮਰਦੇ ਨਹੀਂ ਹੁੰਦੇ ਪਰ ਮਹਾਰਾਜ ਜੀ ਕਹਿੰਦੇ ਕਬਰਾਂ ਨੂੰ ਮੜੀਆਂ ਨੂੰ ਬ੍ਰਤ ਗੋਰ ਮੜੀ ਮੱਠ ਢੌਂਗੀਆਂ ਦੇ ਡੇਰੇ ਬ੍ਰਤ ਗੋਰ ਮੜੀ ਮੱਠ ਭੂਲਣਾ ਮਾਨੇ ਤੀਰਥ ਦਾਨ ਦਇਆ ਤਪ ਸੰਯਮ ਮੇਰੇ ਇਹ ਅੱਜ ਪੜ੍ਹਦੇ ਆਇਆ ਤੀਰਥਾਂ ਦਾ ਇਸ਼ਨਾਨ ਦਇਆ ਤਪ ਤੇ ਸੰਯਮ ਇਕ ਪਾਸੇ ਗੁਰਬਾਣੀ ਕਹਿੰਦੀ ਦਇਆ ਚਾਹੀਦੀ ਹੈ ਹਾਂਜੀ ਅੜਸਰ ਤਿਰ ਸਗਲਪੁਨ ਜੀ ਦਇਆ ਪ੍ਰਵਾਨ ਵੀ ਅਸੀਂ ਪੜ੍ਹਦੇ ਦਇਆ ਕਪਾਹ ਹੁਣ ਇਹਦੇ ਅਰਥ ਯੂ ਸੁਣਿਓ ਮਹਾਰਾਜ ਕਹਿੰਦੇ ਤੀਰਥ ਦਾਨ ਦਇਆ ਤਪ ਸੰਯਮ ਤੀਰਥਾਂ ਤੇ ਵੀ ਜਾਂਦਾ ਦਇਆ ਵੀ ਕਰਦਾ ਹੱਠ ਕਰਕੇ ਇੰਦਰੀਆਂ ਵੀ ਰੋਕਦਾ ਪਰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਤੀਰਥ ਦਾਨ ਦਇਆ ਤਪ ਸੰਯਮ ਏਕ ਬਿਨਾ ਜਾਗਤ ਜੋਤ ਜਪੈ ਨਹੀਂ ਸੁਭਾਸਰ ਇੱਕ ਦਾ ਸਿਮਰਨ ਨਹੀਂ ਕਰਦਾ ਇਹਦਾ ਫਲ ਤਾਂ ਜ਼ਰੂਰ ਮਿਲੇਗਾ ਪਰ ਉਹ ਗੱਲ ਨਹੀਂ ਬਣਨੀ ਜਿਹੜੀ ਸਿਮਰਨ ਕਰਕੇ ਮਿਲਦੀ ਹੈ ਫਿਰ ਹੈ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਅਰਜ਼ ਹੈ ਤੀਰਥ ਦਾਨ ਦਇਆ ਤਪ ਸੰਯਮ ਏਕ ਬਿਨਾ ਨਾ ਏਕ ਪਛਾਣੇ ਫਿਰ ਕੀ ਹੋਵੇਗਾ ਗੁਰੂ ਸਾਹਿਬ ਜੀ ਜੇ ਜਪਾਂਗੇ ਕਹਿਣ ਲੱਗੇ ਜਿਹਨੂੰ ਜਪਣਾ ਉਹ ਤੇਰੇ ਵਿੱਚ ਬਲ ਪਏਗਾ ਪਹਿਲੀ ਤੋਕੇ ਜਾਗਤ ਜੋਤ ਜਪੈ ਨਿਸਬਾਸਰ ਅਖੀਰਲੀ ਤੋਕੇ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ ਜਦੋਂ ਸਿੱਖ ਦੇ ਖਾਲਸਾ ਜੀ ਹਿਰਦੇ ਵਿੱਚ ਲਟ ਲਟ ਕਰਦਾ ਨਾਮ ਦਾ ਚਿਰਾਗ ਬਲੇਗਾ ਨਾਮ ਦਾ ਸੂਰਜ ਚੜੇਗਾ ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕੇਗਾ ਮੈਂ ਉਸ ਦਿਨ ਅਕਾਲੀ ਫੂਲਾ ਸਿੰਘ ਜੀ ਦਾ ਸੀ ਜੀ ਦਿਨ ਤੇ ਮੈਨੂੰ ਸਿੰਘ ਸਾਹਿਬ ਦਾ ਆਇਆ ਵੀ ਜ਼ਰੂਰ ਬੋਲਦੇ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਜੀ ਬਾਬਾ ਅਕਾਲੀ ਫੂਲਾ ਸਿੰਘ ਬਾਰੇ ਰਤਨ ਸਿੰਘ ਆਪਣਾ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਤੋਂ ਵੱਡੀ ਕੋਈ ਕਿਤਾਬ ਨਹੀਂ ਜੀ ਹੈ ਛੋਟੀ ਜੀ ਪਰ ਉਹ ਜੋ ਕਹਿੰਦੇ ਨੇ ਜਦੋਂ ਮੁਲਤਾਨ ਦੀ ਜੰਗ ਤੇ ਗਏ ਨਾ ਜੀ ਉਹਨਾਂ ਦੇ ਚਿਹਰੇ ਤੇ ਇੰਨਾ ਨੂਰ ਸੀ ਨਾ ਇੰਨੀ ਬਖਸ਼ਿਸ਼ ਸੀ ਸਾਹਮਣੇ ਉਹ ਲੈ ਕੇ ਨਵਾਬ ਆਉਂਦਾ ਉਹ ਨੰਗੀ ਤਲਵਾਰ ਲੈ ਕੇ ਲਿਸ਼ਕਾਂ ਦਾ ਘੁਮਾਉਂਦਾ ਆਇਆ ਕਹਿੰਦੇ ਕਮਾਲ ਦੀ ਗੱਲ ਕਿ ਅਕਾਲੀ ਫੂਲਾ ਸਿੰਘ ਬਾਬਾ ਜੀ ਦੇ ਮੁੱਖ ਚੋਂ ਨਾਮ ਚੱਲ ਰਿਹਾ ਸੀ ਚਿਹਰੇ ਤੇ ਇੰਨੀ ਜ਼ਬਰਦਸਤ ਲਾਲੀ ਉਸ ਬੰਦੇ ਨੇ ਚਿਹਰਾ ਦੇਖਦਿਆਂ ਸਾਰ ਉਹਦੇ ਤੋਂ ਕਿਰਪਾਨ ਛੁੱਟ ਗਈ ਸੀ ਆਪਾਂ ਕਹਿ ਦਿੰਦੇ ਹਾਂ ਅਕਾਲੀ ਹੁਣ ਵੀ ਸਾਰੇ ਇੱਥੇ ਕਹਿੰਦੇ ਆ ਰਣਜੀਤ ਸਿੰਘ ਨੂੰ ਜਿਵੇਂ ਬੰਨਿਆ ਇਸ ਤਰ੍ਹਾਂ ਬੰਨੋ ਯਾਦ ਰੱਖਿਓ ਬੰਨਣ ਵਾਲਾ ਫੂਲਾ ਸਿੰਘ ਸੀ ਬੰਨਣ ਵਾਲਾ ਕਾਰਾਂ ਝੂਟਣ ਵਾਲਾ ਨਹੀਂ ਸੀ ਆਪਾਂ ਕਿ ਪੁੱਠੀ ਜੀ ਗੱਲ ਕਰੀ ਜਾਂਦੇ ਦੂਜੀ ਗੱਲ ਰਣਜੀਤ ਸਿੰਘ ਕੋਈ ਬੰਨੂ ਤਿਆਰ ਹੈ ਉਹਨੂੰ ਬੰਨਣ ਦੀ ਗੱਲ ਕਰੋ ਸ਼ਾਮ ਨੂੰ ਛੁੱਟੀ ਤੁਹਾਨੂੰ ਪਤਾ ਵੀ ਜਦੋਂ ਰਣਜੀਤ ਸਿੰਘ ਆਇਆ ਮੈਂ ਫਿਰ ਬੇਨਤੀ ਤੁਹਾਨੂੰ ਤਾਂ ਕਰ ਰਿਹਾ ਆ ਹੈ ਖਾਲਸਾ ਉਹਨੇ ਗਲਤੀ ਕੀਤੀ ਮੋਰਾਂ ਵਾਲੀ ਤਾਂ ਮੋਰਾਂ ਵਾਲੀ ਦੂਜਾ ਨਾ ਸਮਝ ਆਇਓ ਉਹ ਮੈਂ ਨਾ ਆ ਗਿਆ ਨਾ ਤੇ ਢਾਡੀ ਵੱਲ ਨਾ ਧਿਆਨ ਚਲਾ ਜਾਏ ਮੋਰਾਂ ਸੀ ਨਾਚੀ ਹਨਾ ਜਦੋਂ ਆਇਆ ਝੰਡੇ ਪੁੰਗਿਆਂ ਰਣਜੀਤ ਸਿੰਘ ਅੰਦਰ ਆਏ ਤੇ ਅਕਾਲੀ ਫੂਲਾ ਸਿੰਘ ਕਿਰਪਾਨ ਲੈ ਕੇ ਨੰਗੀ ਸਾਹਮਣੇ ਖਲੋ ਗਿਆ ਉਹਨੇ ਕਿਹਾ ਉਹ ਤਨਖਾਹੀਆ ਤੂੰ ਅੰਦਰ ਇੱਥੇ ਪਵਿੱਤਰ ਥਾਂ ਤੇ ਚਰਨ ਨਹੀਂ ਪਾ ਸਕਦਾ ਇਹ ਮੈਂ ਪੂਰੇ ਲਫ਼ਜ਼ ਬੋਲ ਰਿਹਾ ਜਿਹੜੇ ਹੋਤੀ ਮਰਦਾਨ ਜੀ ਲਿਖੇ ਤੂੰ ਤਨਖਾਹੀਆ ਤੂੰ ਅੰਦਰ ਨਹੀਂ ਵੜ ਸਕਦਾ ਜਥੇਦਾਰ ਖਲੋ ਗਿਆ ਕਿਰਪਾਨ ਪਕੜ ਕੇ ਜੀ ਉਸ ਮੈਂ ਕਹਿੰਦਾ ਉਹਦੇ ਤੇ ਵੀ ਕੁਰਬਾਨ ਜਾਵਾਂ ਰਾਜੇ ਤੋਂ ਉਹ ਹੱਥ ਜੋੜ ਕੇ ਖਲੋ ਗਿਆ ਸੰਗਤ ਚੋਇਆਂ ਨੂੰ ਇੱਕੀ ਕੋੜੇ ਮਾਰੋ ਇਮਲੀ ਦੇ ਰੁੱਖ ਨਾਲ ਬੰਨ ਕੇ ਜਿਹੜੀ ਆਹ ਇਮਲੀ ਖੁਨ ਲਾਈ ਹੈ ਨਾ 1943 ਜਿਹੜੀ ਪਹਿਲੀ ਇਮਲੀ ਸੀ ਉਹ ਟੁੱਟ ਗਈ ਸੀ ਜੀ ਜਿਹੜੀ ਖੁਨ ਲੱਗੀ ਹੈ ਨਾ 84 ਚ ਵੀ ਸੜ ਗਈ ਸੀ ਹੁਣ ਦੁਬਾਰਾ ਫਿਰ ਹੈ ਉਸ ਇਮਲੀ ਨਾਲ ਇਹਨੂੰ ਇਮਲੀ ਨਾਲ ਬੰਨੋ ਮੈਂ ਕਹਿੰਦਾ ਕਿ ਉਹ ਬੰਦਾ ਰਾਜਾ ਹੈ ਡੈਮੋਕਰੇਸੀ ਨੇ ਉਹਨੂੰ ਇਹ ਡਰ ਨਹੀਂ ਮੈਨੂੰ ਵੋਟਾਂ ਪੈਣੀਆਂ ਨੇ ਕਿ ਨਹੀਂ ਉਹਨੇ ਗਲਤੀ ਕੀਤੀ ਪਰ ਉਹ ਇੱਕੋ ਦਮ ਹੱਥ ਪਿੱਛੇ ਕਰਕੇ ਜਾ ਕੇ ਇਮਲੀ ਨਾਲ ਖਲੋ ਗਿਆ ਉਹਨਾਂ ਕਿਹਾ ਬੰਨੋ ਇਹਨੂੰ ਪਿੱਛੇ ਇਮਲੀ ਨਾਲ ਮਾਰੋ 21 ਕੋੜੇ ਕੋੜੇ ਦੀ ਪੀੜ ਬੜੀ ਹੁੰਦੀ ਹੈ ਕਹਿੰਦੇ ਉਹ ਇੱਕੋ ਦਮ ਪਹਿਲਾਂ ਉਹਨੇ ਹੱਥ ਖੜੇ ਕੀਤੇ ਹੱਥ ਪਿੱਛੇ ਕਰਕੇ ਇਮਲੀ ਨਾਲ ਜਾ ਕੇ ਖਲੋ ਗਿਆ ਰਣਜੀਤ ਸਿੰਘ ਦੀਆਂ ਅੱਖਾਂ ਚ ਪਾਣੀ ਸੀ ਸੰਗਤ ਚ ਆਵਾਜ਼ ਆਈ ਕਾਲੀ ਜੀ ਇੱਕ ਪੰਥ ਬੜਾ ਦਿਆਲੂ ਤੇ ਬਖਸ਼ਿੰਦ ਹੈ ਆ ਮਹਾਰਾਜਾ ਜੀ ਇਮਲੀ ਅੱਗੇ ਇਮਲੀ ਨਾਲ ਬੱਝਾ ਪਿਆ ਆਪ ਬਖਸ਼ਿੰਦ ਹੈ ਪੰਥ ਅਕਾਲੀ ਜੀ ਨੇ ਕਿਹਾ ਇਹਨੂੰ ਪਹਿਲਾਂ ਅੰਮ੍ਰਿਤ ਛਕਾਓ ਅੰਮ੍ਰਿਤ ਛਕਾ ਕੇ ਤੇ ਸਰੋਪਾ ਦੇ ਕੇ ਤੋਰਿਆ ਸੀ ਮੈਂ ਉਸ ਦਿਨ ਇਹ ਗੱਲ ਤਾਂ ਕਹੀ ਸੀ ਅੱਜ ਵੀ ਖੁਸ਼ ਬਣੇ ਆਪਾਂ ਸਾਰੇ, ਉਹ ਵੀ ਮਰ ਗਿਆ, ਉਹ ਵੀ ਡੁੱਬ ਗਿਆ, ਉਹ ਵੀ ਡੁੱਬ ਗਿਆ, ਯਾਦ ਰੱਖਿਓ। ਅੱਜ ਮੈਂ ਸਿੰਘੋ ਤੁਹਾਨੂੰ ਕਿਹਾ, ਜਥੇਬੰਦੀਆਂ ਮਰ ਜਾਣ ਤੇ ਕੌਮਾਂ ਬਿਖਰ ਜਾਂਦੀਆਂ ਹੁੰਦੀਆਂ ਨੇ। ਜਥੇਬੰਦੀ ਚ ਬੜੀ ਤਾਕਤ ਹੈ, ਬੜੀ ਸਮਰੱਥ ਹੈ। ਮਾੜੇ ਲੋਕ ਪਰਾਂ ਕੀਤੇ ਜਾਣ, ਜਥੇਬੰਦੀ ਨਾ ਮਾਰੋ, ਨਹੀਂ ਤੇ ਇਕ ਇਕ ਬੰਦਾ ਕਰਕੇ ਖਤਮ ਕਰਨਗੇ। ਮੇਰੀ ਆਪੋ ਆਪਣੀ ਭਾਵਨਾ ਹੁੰਦੀ, ਤੁਸੀਂ ਖੁਸ਼ ਹੁੰਦੇ ਆ, ਦੂਜੀ ਕਮੇਟੀ ਬਣ ਗਈ, ਬੱਲੇ ਬੱਲੇ। ਯਾਦ ਰੱਖਿਓ, ਬਣ ਗਈ, ਅਗਲਿਆਂ ਨੇ ਫਟਕਾ ਕੇ ਉਹ ਮਾਰਿਆ ਪਹਿਲੀ ਵਾਰੀ। ਮੇਰੀ ਫਿਰ ਅਰਜ਼ ਹੈ ਕਿ ਖਾਲਸਾ ਜੀ, ਬਾਬਾ ਅਕਾਲੀ ਫੂਲਾ ਸਿੰਘ ਖਾਲਸਾ ਹੈ, ਉਹਦੀਆਂ ਅੱਖਾਂ ਚ ਕੋਈ ਅੱਖਾਂ ਨਹੀਂ ਪਾ ਸਕਿਆ। ਮਹਾਰਾਜ ਨੇ ਕਿਹਾ, ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸ ਤਾਂ ਨਖਾਲਸ ਜਾਣੇ। ਸਤਿਗੁਰੂ ਜੀ, ਇਹੋ ਜਿਹਾ ਖਾਲਸੇ ਨੂੰ ਹੋਰ ਕੀ ਸਨਮਾਨ ਦਿਓਗੇ? ਕਹਿਣ ਲੱਗੇ, ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਨ ਸੁਹਾਤ ਨ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਲੀਕੋ। ਹੋਰ ਕੀ ਜੀ? ਕਹਿਣ ਲੱਗੇ, ਖਾਲਸਾ ਮੇਰੋ ਰੂਪ ਹੈ ਖਾਸ। ਕਿੱਥੇ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ? ਖਾਲਸੇ ਮੈਂ ਹੂੰ ਕਰੂੰ ਨਿਵਾਸ। ਵਾਹਿਗੁਰੂ, ਗੁਰਮੁਖੋ, ਮੈਂ ਵੀ ਇਤਿਹਾਸ ਜਾ ਕੇ ਹਜ਼ੂਰ ਸਾਹਿਬ ਸੁਣਾਉਣਾ ਕਿ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਜੋਤੀ ਜੋ ਸਮਾ ਗਏ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਮੈਂ ਸਰੀਰਕ ਤੌਰ ਤੇ ਅੱਖਾਂ ਤੋਂ ਜਲੋ ਹੋਇਆ ਤੈਨੂੰ ਦਿਸਣਾ, ਮੈਂ ਹਰ ਖਾਲਸੇ ਦੇ ਹਿਰਦੇ ਵਿਚ ਬੈਠਾ ਹੋਇਆ, ਹਰ ਸਿੱਖ ਦੇ ਹਿਰਦੇ ਚ ਗੁਰੂ ਗੋਬਿੰਦ ਸਿੰਘ। ਬਾਕੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਮੈਂ ਕਿਉਂਕਿ ਇੰਨੇ ਦਿਨ ਇਹਦੇ ਤੇ ਬੋਲੀ ਜਾ ਰਿਹਾ, ਗੁਰਮੁਖੋ ਖਜ਼ਾਨਾ ਹੀ ਇੰਨਾ ਕਿ ਸਾਰੀ ਜ਼ਿੰਦਗੀ ਬੋਲੀ ਜੋ ਮੁੱਕਣਾ ਨੀ। ਪਰ ਕੱਲ ਨੂੰ ਆਪਾਂ ਪਹਿਲਾ ਸਟੈਪ ਹੈ ਖਾਲਸੇ ਦਾ, ਇਹ ਮੈਂ ਤਾਂ ਲਿਆ ਵੀ ਜਪਣਾ ਹੈ ਕਰਮ ਕਾਂਡ ਤੋਂ ਬਚੇ। ਸਭ ਤੋਂ ਪਹਿਲਾਂ ਗੁਰੂ ਭਾਈ ਨੰਦ ਲਾਲ ਕਹਿੰਦੇ ਨੇ, ਜਿਹੜਾ ਨਿੰਦਿਆ ਕਰਦਾ ਉਹ ਤਨਖਾਹੀਆ ਹੈ। ਕਿਉਂਕਿ ਇਹ ਗੱਲਾਂ ਰਹਿਤ ਮਰਿਆਦਾ ਚ ਤੁਸੀਂ ਬਾਹਰ ਵੇਖ ਲਿਓ ਪੜ੍ਹ ਕੇ, ਨਿੰਦਿਆ ਕੋਈ ਨਹੀਂ ਲਿਖੀ। ਭਾਈ ਨੰਦ ਲਾਲ ਕਹਿੰਦੇ ਨੇ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਪੰਚ ਕੋ ਮਾਰੈ, ਖਾਲਸਾ ਸੋਏ ਕਰਮ ਕੋ ਸਾੜੈ। ਇਹ ਕੱਲ ਨੂੰ ਆਪਾਂ ਅੱਗੇ ਵਿਚਾਰਾਂਗੇ। ਉਂਜ ਮੈਂ ਯਤਨ ਕਰਾਂਗਾ ਜੀ, ਚਾਰ ਕੁ ਦਿਨ, ਤਿੰਨ ਚਾਰ ਦਿਨ ਰਹਿ ਗਏ ਨਾ, ਆਪਾਂ ਇਹਨਾਂ ਦਿਨਾਂ ਚ ਟਾਈਮ ਵੱਧ ਲਾ ਕੇ ਵੀ ਆਪ ਸੰਗਤ ਲਈ ਮੈਂ ਅਰਥ ਕਰ ਜਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਮੁਖੋ, 15 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ। ਹਾਂਜੀ, ਮੇਰੀ ਹੱਥ ਜੋੜ ਕੇ ਬੇਨਤੀ, ਜਿੱਥੋਂ ਤੱਕ ਜੇ ਪੰਥ ਦਾ ਪੰਥ ਕੀ ਹੈ ਜੀ? ਪੰਥ ਤਾਂ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਿੰਘਾਂ ਦਾ ਸਮੂਹ ਹੈ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਅੰਮ੍ਰਿਤ ਦੀ ਦਾਤ ਲਵੋ ਤੇ ਸਤਿਗੁਰੂ ਕਿਰਪਾ ਕਰੇ, ਬਾਣੀ ਤੇ ਬਾਣੀ ਦੀ ਰਹਿਤ ਬਖਸ਼ੇ। ਆਓ ਜੀ, ਹੁਣ ਆਪਾਂ ਸਾਰੇ ਨਾਮ ਜਪੀਏ। ਜਿੰਨੇ ਆਪ ਬੈਠੇ ਹੋ, ਮੈਨੂੰ ਅੱਜ ਕਹਿ ਰਹੇ ਸਨ ਮੇਰੇ ਵੀਰ ਬਲਵਿੰਦਰ ਸਿੰਘ, ਕਿਉਂਕਿ ਮੈਂ ਕੋਈ ਨਾਮ ਨਹੀਂ ਲੈਣਾ, ਕਿਉਂਕਿ ਮੈਂ ਉਦੋਂ ਹੀ ਕਿਹਾ ਤੁਹਾਨੂੰ, ਪਹਿਲੀ ਵਾਰੀ ਮੈਨੂੰ ਲੈ ਕੇ ਵੀ ਆਏ ਸਨ, ਬਾਕੀ ਸਿੰਘਾਂ ਦੇ ਬਾਅਦ ਚ ਦਰਸ਼ਨ ਹੋਏ ਸਾਰੇ। ਮੈਨੂੰ ਕਹਿੰਦੇ ਨਾਮ ਗੱਡ ਕੇ ਤੇ ਨਾਮ ਦੀ ਗੱਲ ਕਰਿਆ, ਮੈਂ ਵੀ ਸੰਗਤ ਸਾਰੀ ਬੈਠੇ ਹੁੰਦੇ, ਸਾਖੀ ਵਾਲਾ ਵੀ ਬੈਠਾ ਹੁੰਦਾ, ਹੱਸਣ ਵਾਲਾ ਵੀ ਬੈਠਾ ਹੁੰਦਾ, ਕੋਈ ਇਹ ਵੀ ਹੋ ਸਕਦਾ ਵੀ ਹੁਣ ਬਾਬਾ ਬੋਲੂਗਾ ਕਿਸੇ ਵਿਰੁੱਧ ਕੇ? ਨਹੀਂ, ਸਾਰੇ ਸਰੋਤੇ ਨੇ ਨਾ। ਫਿਰ ਸਾਰਿਆਂ ਨੇ ਆਪਣੇ ਆਪਣੇ ਕਾਰਡ ਉਤੇ ਮੈਨੂੰ ਨੰਬਰ ਦੇਈ ਜਾਣੇ ਨੇ, ਹਾਂ, ਜੋ ਮੈਂ ਆਪਣੇ ਪਰਿਵਾਰ ਦੀ ਤਰ੍ਹਾਂ ਗੱਲ ਕਰ। ਹੁਣ ਆਪਾਂ ਸਾਰੇ ਨਾਮ ਜਪੀਏ, ਸਾਰੇ ਕਿਰਪਾ ਕਰੋ ਜੀ, ਕਿਉਂਕਿ ਇਹ ਸਭ ਤੋਂ ਵੱਡੀ ਗੱਲ ਇਹ ਹੈ ਜੀ, ਕਿਰਪਾ ਕਰੋ।